ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਟ ਤੋਂ ਮਿੰਟੂ ਬਰਾਬ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀ ਗੱਲ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਹਰਮਨ ਰੇਡੀਓ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਭਰ ਤੋਂ ਜੁੜ ਰਹੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜੀ ਆਇਆ ਔਰ ਆਓ ਸਾਰੇ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਔਰ ਸਾਰੇ ਹੀ ਸਿੱਖ ਜਗਤ ਨੂੰ ਸਾਰੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਪਰ ਪਹਿਲਾਂ ਸਮਾਂ ਸਾਰਨੀ ਜਾਣ ਲਈਏ ਕਿ ਸਮਾਂ ਕੀ ਹੋ ਗਿਆ ਆਸਟ੍ਰੇਲੀਆ ਦੇ ਵਿਚ 9:02 ਈਸਟ ਕੋਸਟ ਦੇ ਉੱਤੇ ਹੋਏ ਨੇ ਪਰ ਬ੍ਰਿਸਬਨ ਦੇ ਵਿਚ 8:02 ਨੇ ਐਡਲੇਟ ਦੇ ਵਿਚ 8:32 ਔਰ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿਚ 6:02 ਵੱਡਾ ਤੜਕਾ 3:32 ਭਾਰਤ ਦੇ ਵਿਚ ਹੋਏ ਨੇ ਔਰ ਲੰਡਨ ਦੇ ਵਿਚ ਹਜੇ ਸ਼ੁੱਕਰਵਾਰ ਚੜ੍ਹਨ ਨੂੰ 58 ਬਾਕੀ ਨੇ ਜਾਣੀ ਕਿ 11:02 ਹੋਏ ਨੇ ਔਰ ਨਿਊਯਾਰਕ ਦੇ ਵਿਚ 7:03 ਸ਼ਾਮਾਂ ਦੇ ਸ਼ੁੱਕਰਵਾਰ ਤੇ ਉਧਰ ਸਰੀ ਵਿਚ ਵੈਨਕੂਵਰ ਵਿਚ ਲਾਸ ਏਂਜਲਿਸ 3:03 ਸ਼ਾਮ ਦੇ ਹੋਏ ਨੇ ਸੋ ਸਾਰੇ ਸਰੋਤਿਆਂ ਦਾ ਜੀ ਸਵਾਗਤ ਹੈ ਜਿੱਥੋਂ ਵੀ ਤੁਸੀਂ ਜੁੜਦੇ ਹੋ ਕੌਫ ਸਰਵਰ ਦੇ ਵਿਚ ਝੜੀ ਲੱਗੀ ਹੋਈ ਹੈ ਕੱਲ ਸ਼ਾਮ ਦੀ ਹਲਕਾ ਹਲਕਾ ਮੀਂਹ ਪੈ ਰਿਹਾ ਹਵਾ ਦੇ ਵਿਚ ਹਲਕੀ ਹਲਕੀ ਠੰਡਕ ਹੈ ਔਰ ਬਾਹਰ ਪੰਛੀ ਬੋਲ ਰਹੇ ਨੇ ਸਵੇਰ ਨੂੰ ਉੱਠ ਕੇ ਕਿਉਂਕਿ ਐਡੀ ਝੜੀ ਤਾਂ ਹੈ ਨਹੀਂ ਹਲਕਾ ਹਲਕਾ ਮੀਂਹ ਪੈ ਰਿਹਾ ਸੋ ਕੁੱਲ ਮਿਲਾ ਕੇ ਬਹੁਤ ਸਹਿਜ ਨਾਲ ਮੀਂਹ ਪੈ ਰਿਹਾ ਵਧੀਆ ਗੱਲ ਹੈ ਤੇ ਇਹ ਮੀਂਹ ਪਿੱਛੋਂ ਆਸਟ੍ਰੇਲੀਆ ਦੇ ਵਿਚ ਤਕਰੀਬਨ ਮੱਧ ਤੋਂ ਸ਼ੁਰੂ ਹੁੰਦਾ ਪੈਂਦਾ ਆ ਰਿਹਾ ਤੇ ਲੰਘ ਰਿਹਾ ਫਸਲਾਂ ਦੇ ਲਈ ਕਾਫੀ ਲਾਹੇਵੰਦ ਹੋਣ ਦੀ ਸੰਭਾਵਨਾ ਹੈ ਇਸ ਮੌਕੇ ਵੈਸੇ ਗਰਜ ਨਾਲ ਛਿੱਟਾਂ ਪੈਂਦੀਆਂ ਨੇ ਜਿਸ ਕਰਕੇ ਕਈ ਵਾਰੀ ਹਨੇਰੀ ਤੂਫਾਨ ਵੀ ਆ ਜਾਂਦੇ ਨੇ ਤੇ ਉਸ ਦਾ ਨੁਕਸਾਨ ਵੀ ਹੁੰਦਾ ਪਰ ਇਹ ਮੀਂਹ ਲਾਹੇਵੰਦ ਹੋਏਗਾ ਸੋ ਕੀ ਕਰ ਰਹੇ ਹੋ ਜੀ ਅੱਜ ਸ਼ਨਿਚਰਵਾਰ ਨੂੰ ਤੇ ਉਮੀਦ ਰੱਖਦੇ ਹਾਂ ਮੋਸਟਲੀ ਅਸੀਂ ਸਾਰੇ ਹੀ ਕੰਮਾਂ ਤੇ ਹੁੰਦੇ ਹਾਂ ਖਾਸ ਕਰਕੇ ਮੇਰੇ ਡਰਾਈਵਰ ਵੀਰ ਤੇ ਫਾਰਮਰ ਪਰ ਮੈਨੂੰ ਇੰਨਾ ਪਤਾ ਕਿ ਕੌਫ ਸਰਵਰ ਇਲਾਕੇ ਦੇ ਵਿਚ ਅੱਜ ਛੁੱਟੀ ਹੋਣੀ ਹੈ ਜ਼ਿਆਦਾਤਰ ਸਾਡੇ ਸਰੋਤਿਆਂ ਨੂੰ ਪਰ ਜਿਹੜੇ ਗ੍ਰੀਨ ਹਾਊਸ ਹੌਟ ਹਾਊਸਿਸ ਦਾ ਕੰਮ ਕਰਦੇ ਨੇ ਉਹ ਆਪਣੇ ਕੰਮ ਤੇ ਲੱਗੇ ਹੋਏ ਹੋਣਗੇ ਸੱਤੀ ਹੁਣੀ ਮੈਨੂੰ ਲੱਗਦਾ ਕਿ 7 ਵਜੇ ਉਨ੍ਹਾਂ ਦਾ ਮੈਸੇਜ ਆ ਗਿਆ ਸੀ 8 ਵਜੇ ਤੇ ਉਹ ਤਾਂ ਹੌਟ ਹਾਊਸ ਚ ਵੜ ਗਏ ਹੋਣੇ ਜਾ ਕੇ ਕਿਉਂਕਿ ਉੱਥੇ ਮੀਂਹ ਨਹੀਂ ਨਾ ਪੈਂਦਾ ਉੱਪਰ ਪਲਾਸਟਿਕ ਲਾਈ ਹੋਈ ਹੁੰਦੀ ਆ ਖੈਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਗੁਰਤਾ ਦੇ ਬਾਰੇ ਗੱਲ ਕਰਨੀ ਆ ਗੁਰੂ ਗ੍ਰੰਥ ਸਾਹਿਬ ਦਾ ਜਿਹੜੀ ਸਥਾਪਨਾ ਆ ਉਹ ਬਹੁਤ ਪਹਿਲਾਂ ਹੋ ਗਈ ਸੀ ਪੋਥੀ ਦੇ ਰੂਪ ਦੇ ਵਿਚ ਸ੍ਰੀ ਦਰਬਾਰ ਸਾਹਿਬ ਦੇ ਵਿਚ ਔਰ ਇੱਥੇ ਸ਼ਬਦ ਕੀਰਤਨ ਗਾਇਨ ਕੀਤਾ ਜਾਂਦਾ ਸੀ ਅਸਲ ਦੇ ਵਿਚ ਜਿਹੜਾ ਸ਼ਬਦ ਗੁਰੂ ਹੈ ਦਲਜੀਤ ਸਿੰਘ ਮਹਿਤਾ ਚੌਂਕ ਉਨ੍ਹਾਂ ਨੇ ਵੀ ਇਕ ਤਸਵੀਰ ਭੇਜੀ ਹੈ ਜਿਹੜੀ ਮੈਂ ਆਪਣੇ ਲਾਈਵ ਬਲੌਗ ਤੇ ਸਾਂਝੀ ਕਰ ਦਿੱਤੀ ਹੈ ਤੁਸੀਂ ਉਸ ਨੂੰ ਜ਼ਰੂਰ ਦੇਖੋ ਸ਼ਬਦ ਗੁਰੂ ਗੁਰਜਾਣੀਏ ਗੁਰਮੁਖੇ ਹੋਏ ਸੁਰਤ ਤੁਨ ਚੇਲਾ, ਇਹ ਸ਼ਾਇਦ ਭਾਈ ਗੁਰਦਾਸ ਜੀ ਦੀ ਵਾਰਾਂ ਦੇ ਵਿੱਚੋਂ ਲਿਆ ਗਿਆ। ਪਰ ਸਾਰੇ ਅਸੀਂ ਸਵਾਲ ਕਰਦੇ ਹਾਂ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਤੇ ਸਾਡੇ ਦਸਵੇਂ ਪਾਤਸ਼ਾਹ ਗੁਰੂ ਨੇ, ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਸੀ। ਸੋ ਕਰਦੇ ਕਰਦੇ ਫਿਰ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ, ਪਹਿਲੇ ਗੁਰੂ ਦਾ ਗੁਰੂ ਕੌਣ ਸੀ। ਇਹ ਸਵਾਲ ਜਦੋਂ ਅਸੀਂ ਕਰਦੇ ਹਾਂ ਤਾਂ ਕਈ ਕਹਿੰਦੇ ਆ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਹੋ ਗਈ ਆ, ਬਹੁਤ ਸਵਾਲ ਕਰਨ ਲੱਗ ਪਏ ਹੋ। ਸਵਾਲ ਮਨ ਚ ਆਉਣੇ ਚਾਹੀਦੇ ਨੇ, ਉਹਨਾਂ ਦਾ ਆਂਸਰ ਤਾਂ ਹੀ ਮਿਲੇਗਾ। ਖੈਰ ਇਹ ਸਵਾਲ ਮੈਂ ਨਹੀਂ ਕਰ ਰਿਹਾ, ਕੋਈ ਹੋਰ ਨਹੀਂ ਕਰ ਰਿਹਾ, ਤੁਸੀਂ ਨਹੀਂ ਕਰ ਰਹੇ। ਇਹ ਸਵਾਲ ਯੋਗੀਆਂ ਨੇ ਵੀ, ਗੁਰੂ ਗ੍ਰੰਥ ਸਾਹਿਬ ਦੇ ਵਿਚ ਲਿਖਿਆ ਹੋਇਆ ਸਿੱਧ ਗੋਸ਼ਟ ਦੇ ਵਿਚ, ਯੋਗੀਆਂ ਨੇ ਵੀ ਪਹਿਲੇ ਪਾਤਸ਼ਾਹ ਨੂੰ ਕੀਤਾ ਸਿੱਧ ਗੋਸ਼ਟ ਦੇ ਵਿਚ। ਕਵਣ ਗੁਰੂ ਜਿਸ ਕਾ ਤੂੰ ਚੇਲਾ, ਵੀ ਤੇਰਾ ਚੇਲਾ ਕੌਣ ਹੈ, ਤੂੰ ਕਿਹਦਾ ਚੇਲਾ ਹੈ, ਤੂੰ ਤੇਰਾ ਗੁਰੂ ਕੌਣ ਹੈ। ਤਾਂ ਉਦੋਂ ਫਿਰ ਬਹੁਤ ਵਧੀਆ ਸੁੰਦਰ ਜਵਾਬ ਦਿੱਤਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਪਹਿਲੇ ਗੁਰੂ ਦੀ ਜਿਹੜੀ ਸੁਰਤ ਸੀ ਉਹ ਚੇਲਾ ਸੀ ਤੇ ਸ਼ਬਦ ਗੁਰੂ ਹੈ। ਸੋ ਬੜਾ ਡੂੰਘਾ ਵਿਚਾਰ ਹੈ, ਜਰਾ ਸੋਚ ਕੇ ਦੇਖਿਓ ਕਿ ਸ਼ਬਦ ਜਿਹੜਾ ਉਸ ਵੇਲੇ ਵੀ ਹਾਜ਼ਰ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਜੇ ਹੋਂਦ ਚ ਨਹੀਂ ਸੀ ਆਈ। ਸੋ ਜਿਹੜਾ ਸ਼ਬਦ ਹੈ ਉਹ ਜੁਗੋ ਜੁਗ ਅਟਲ ਹੈ, ਆਦਿ ਵੀ ਸੱਚ ਹੈ ਜੁਗਾਦ ਵੀ ਸੱਚ ਹੈ। ਸੋ ਜਿਹੜੇ ਧੁਨ ਹੈ, ਨਾਮ ਹੈ, ਗੁਰੂ ਹੈ, ਉਹ ਜੁਗੋ ਜੁਗ ਅਟਲ ਹੈ। ਜਿੰਨਾ ਪੁਰਾਣਾ ਨਾਮ ਹੈਗਾ ਜਿੱਥੋਂ ਸਾਰਾ ਸ੍ਰਿਸ਼ਟੀ ਬਣੀ ਹੈ, ਉਨਾ ਹੀ ਸ਼ਬਦ ਹੈ। ਸੋ ਉਸ ਵੇਲੇ ਵੀ ਪਹਿਲੇ ਪਾਤਸ਼ਾਹ ਦਾ ਗੁਰੂ ਵੀ ਸ਼ਬਦ ਸੀਗਾ, ਸੋ ਉਸ ਸ਼ਬਦ ਗੁਰੂ ਉਦੋਂ ਵੀ ਸੀ। ਸੋ ਗੁਰੂ ਗ੍ਰੰਥ ਸਾਹਿਬ ਦੇ ਵਿਚ ਉਸ ਸ਼ਬਦ ਗੁਰੂ ਦੇ ਬਾਰੇ ਬਾਣੀ ਲਿਖੀ ਹੋਈ ਹੈ, ਇਸ ਕਰਕੇ ਉਹ ਵੀ ਸ਼ਬਦ ਗੁਰੂ ਦਾ ਹੀ ਰੂਪ ਹੈ ਤੇ ਉਹ ਸਤਿਕਾਰਯੋਗ ਹੈ। ਹੁਣ ਦੁਨੀਆਂ ਦੇ ਉੱਤੇ ਬੜੇ ਗੁਰੂ ਆਪਣੇ ਆਪ ਨੂੰ ਕਹਾਉਂਦੇ ਨੇ ਤੇ ਕੀ ਉਹਨਾਂ ਨੂੰ ਇਹ ਪੁੱਛਣ ਜਾਂ ਉਹਨਾਂ ਨੂੰ ਇਹ ਘੋਖਣ ਦੀ ਲੋੜ ਹੈ ਚੇਲਿਆਂ ਨੂੰ, ਜਿਹੜੇ ਅਸੀਂ ਚੇਲੇ ਵੀ ਹੁੰਦੇ ਹਾਂ, ਕਿਸੇ ਨੂੰ ਅਸੀਂ ਗੁਰੂ ਧਾਰਦੇ ਹਾਂ, ਪਹਿਲਾਂ ਉਹਦੀ ਕੈਪੇਬਿਲਿਟੀ ਤਾਂ ਪੁੱਛੀਏ ਨਾ ਕਿ ਕੀ ਉਹ ਗੁਰੂ ਕਿੱਦਾਂ ਦੇ ਨੇ, ਕਾਹਦੇ ਗੁਰੂ ਨੇ। ਗੁਰੂ ਤਾਂ ਵੈਸੇ ਸਾਰੇ ਹੁੰਦੇ ਨੇ ਜੀ, ਆਪਣੇ ਜਿਹੜੇ ਪਹਿਲੀ ਤੋਂ ਲੈ ਕੇ PhD ਤੱਕ ਜਿਹੜਾ ਮਰਜ਼ੀ ਕਰ ਲਓ, ਕੋਈ ਗੁਰ ਸਿੱਖਣਾ ਹੈ, ਕੋਈ ਕਲਾ ਸਿੱਖਣੀ ਹੈ, ਕੋਈ ਇੱਟਾਂ ਲਾਣੀਆਂ ਸਿੱਖਣੀਆਂ, ਕੋਈ ਪਲੰਬਿੰਗ ਸਿੱਖਣੀ ਹੈ, ਉਹ ਕਿਸੇ ਟੀਚਰ ਤੋਂ ਸਿੱਖਣੀ ਹੈ, ਉਹ ਵੀ ਗੁਰੂ ਹੀ ਹੁੰਦੇ ਨੇ। ਪਰ ਜਦੋਂ ਅਸੀਂ ਧਾਰਮਿਕ ਜਾਂ ਅਧਿਆਤਮਿਕ ਪੰਥ ਤੇ ਚੱਲਦੇ ਹਾਂ, ਆਪਣੇ ਰਾਹ ਤੇ ਚੱਲਦੇ ਹਾਂ, ਤਾਂ ਉਦੋਂ ਜਿਹੜਾ ਗੁਰੂ ਹੈ ਉਹ ਗੁਰੂ ਕਿੱਦਾਂ ਦਾ ਚੁਣਨਾ ਚਾਹੀਦਾ, ਉਹ ਗੁਰੂ ਉਹ ਚੁਣਨਾ ਚਾਹੀਦਾ ਜਿਹਦੇ ਅੰਦਰ ਉਹ ਸ਼ਬਦ ਹੈ ਜਿਹੜਾ ਕਿ ਸ੍ਰਿਸ਼ਟੀ ਨੂੰ ਚਲਾ ਰਿਹਾ, ਉਹ ਸਾਊਂਡ ਉਹਦੇ ਅੰਦਰ ਪ੍ਰਕਾਸ਼ ਹੋਇਆ ਪਿਆ। ਪ੍ਰਕਾਸ਼ ਅੱਜ ਦੀ ਦੁਨੀਆਂ ਦੇ ਵਿਚ ਜੀ ਜੇ ਦੇਖਿਆ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿਚ ਹੀ ਉਸ ਸ਼ਬਦ ਦਾ ਜ਼ਿਕਰ ਆਉਂਦਾ ਹੈ। ਬਾਕੀ ਤਾਂ ਸਾਰੇ ਕਾਰਾਂ ਭਜਾਈ ਜਾ ਰਹੇ ਨੇ, ਮਹਿੰਗੀਆਂ ਮਹਿੰਗੀਆਂ ਗੱਡੀਆਂ ਭਜਾ ਰਹੇ ਨੇ, ਵੱਡੇ ਵੱਡੇ ਮਹਿਲ ਬਣਾ ਰਹੇ ਨੇ, ਪ੍ਰਾਪਰਟੀਆਂ ਬਣਾ ਰਹੇ ਨੇ। ਸੋ ਉਹਨਾਂ ਦਾ ਗੁਰੂ ਤਾਂ ਮਾਇਆ ਹੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਤੁਸੀਂ ਘੋਖੋਗੇ ਤਾਂ ਤੁਹਾਨੂੰ ਸ਼ਬਦ ਗੁਰੂ ਦੇ ਨਾਲ ਜੁੜਨ ਦਾ ਮੌਕਾ ਮਿਲੇਗਾ। ਸੋ ਅੱਜ ਜਿਹੜਾ ਸਵਾਲ ਇਹ ਹੈ ਕਿ ਜਿੰਨੇ ਵੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ, ਚਾਹੇ ਹੁਣ ਲਾਈਵ ਸੁਣ ਰਹੇ ਹੋ ਚਾਹੇ ਪੋਡਕਾਸਟ ਤੇ ਸੁਣੋਗੇ, ਤੁਸੀਂ ਆਪਣੇ ਮਨ ਦੇ ਅੰਦਰ ਇਹ ਵਿਚਾਰ ਕਰਿਓ ਕਿ ਅਸੀਂ ਸਾਰੇ ਗੁਰੂ ਘਰ ਜਾਂਦੇ ਹਾਂ, ਅਸੀਂ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਜੋੜ ਕੇ ਅੱਗੇ ਪਿੱਛੇ ਪਰਕਰਮਾ ਕਰਕੇ, ਕਈ ਵਾਰੀ ਅਸੀਂ ਦਰਸ਼ਨ ਵੀ ਨਹੀਂ ਕਰੀਦਾ, ਬਸ ਇੰਨਾ ਹੀ ਕੰਮ ਹੈ। ਅਸੀਂ ਇੰਨੇ ਹੀ ਜੋਗੇ ਰਹਿ ਗਏ ਹਾਂ ਗੁਰੂ ਗ੍ਰੰਥ ਸਾਹਿਬ ਦੇ ਲਈ, ਗੁਰੂ ਸਾਹਿਬ ਦੇ ਲਈ, ਕਿ ਬਸ ਦੇਖ ਕੇ ਘਰ ਨੂੰ ਆ ਜਾਣਾ, ਦੇਖ ਕੇ ਨਹੀਂ ਖਾ ਪੀ ਕੇ ਘਰ ਨੂੰ ਆ ਜਾਣਾ ਦੇਖ ਕੇ। ਕਈ ਤਾਂ ਅਸੀਂ ਲੰਗਰ ਹਾਲ ਚੋਂ ਹੀ ਮੁੜਿਆ ਜਾਂਦੇ ਹਾਂ, ਬਾਹਰ ਖੜੇ ਰਹੀਦਾ। ਮਤਲਬ ਦੇਖਿਓ ਜਰਾ, ਸੋਚਿਓ, ਗੁਰੂ ਗ੍ਰੰਥ ਸਾਹਿਬ ਅੱਜ ਦੀ ਦੁਨੀਆਂ ਦੇ ਵਿਚ ਗੁਰੂ ਘਰਾਂ ਤੱਕ ਸੀਮਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਤੁਹਾਡੇ ਹੱਥ ਦੇ ਵਿਚ ਪ੍ਰਗਟ ਹੋ ਸਕਦੇ ਨੇ, ਫੋਨ ਦੇ ਵਿਚ ਪ੍ਰਗਟ ਹੋ ਸਕਦੇ ਨੇ, ਕੰਪਿਊਟਰ ਤੇ ਆ ਸਕਦੇ ਨੇ, ਘਰੇ ਆ ਸਕਦੇ ਨੇ, ਲਿਆਉਣ ਵਾਲੇ ਤਾਂ ਬਣੀਏ ਆਪਾਂ, ਜੁੜੀਏ ਤਾਂ ਸਹੀ। ਕਹੀ ਤਾਂ ਜਾਂਦੇ ਹਾਂ ਗੁਰੂ ਨਾਲ ਜੁੜੋ, ਗੁਰੂ ਨਾਲ ਜੁੜੋ, ਗੁਰੂ ਨਾਲ ਜੁੜੋ, ਕਿੰਨੇ ਆਖਣੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚੋਂ ਅਧਿਐਨ ਕਰਨ ਦੀ ਸੋਚੀ ਆ। ਸਾਲ ਦੋ ਸਾਲ ਤਾਂ ਕੱਢੋ, ਐਵੇਂ ਅਸੀਂ ਫੇਸਬੁੱਕ ਤੇ ਵਟਸਐਪ ਤੇ ਇਧਰ ਉਧਰ ਦੀਆਂ ਚੁਗਲੀਆਂ, ਇਧਰ ਉਧਰ ਦੇ ਬੇਕਾਰ ਦੇ ਮੈਸੇਜ ਇਕ ਦੂਜੇ ਨੂੰ ਘੱਲੀ ਜਾਂਦੇ ਆ, ਦੇਖੀ ਜਾਂਦੇ ਆ, ਪੜ੍ਹੀ ਜਾਂਦੇ ਆ, ਮਤਲਬ ਕੀ ਇਹ, ਮਤਲਬ ਆਪਣੀ ਤਰੱਕੀ ਕਿਉਂ ਨਹੀਂ ਕਰ ਰਹੇ ਅਸੀਂ, ਆਪਣੇ ਆਪ ਲਈ ਸਮਾਂ ਕਿਉਂ ਨਹੀਂ ਕਰ। ਇੰਨੇ ਵਧੀਆ ਰਿਸੋਰਸਿਸ ਸਾਨੂੰ ਦਿੱਤੇ ਨੇ ਪਰਮਾਤਮਾ ਨੇ, ਗੁਰੂ ਸਾਹਿਬ ਖੁਦ ਚੱਲ ਕੇ ਆਉਣ ਨੂੰ ਤਿਆਰ ਹੈ, ਪਰ ਅਸੀਂ ਕਹਿੰਦੇ ਨਹੀਂ, ਅਸੀਂ ਇੱਥੇ ਨਹੀਂ, ਅਸੀਂ ਉੱਥੇ ਤੁਹਾਨੂੰ ਮਿਲਣ ਆਵਾਂਗੇ, ਜਿੱਦਾਂ ਅਸੀਂ ਏਜਡ ਕੇਅਰ ਦੇ ਵਿਚ ਜਾ ਕੇ ਮਿਲਣ ਜਾਈਦਾ, ਹਸਪਤਾਲ ਚ ਜਾ ਕੇ ਮਿਲਣ ਜਾਈਦਾ। ਸੋ ਅੱਜ ਦੇ ਦਿਨ ਦੇ ਵਿਚ ਆਪਾਂ ਇਹ ਅਹਿਦ ਕਰੀਏ ਕਿ ਜਿੱਦਾਂ ਵੀ ਹੈ ਜੀ, ਚਾਹੇ ਫੋਨ ਤੇ ਆਪਾਂ ਥੋੜਾ ਥੋੜਾ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਸ਼ੁਰੂ ਕਰੀਏ, ਚਾਹੇ ਤੁਸੀਂ ਇੱਕ ਪੋਥੀ ਲਿਆ ਕੇ ਇੱਕ ਟੀਕਾ ਲਿਆ ਕੇ ਸ਼ੁਰੂ ਤਾਂ ਕਰੋ, ਉਸ ਤੋਂ ਬਾਅਦ ਆਪਾਂ ਫਿਰ ਦੇਖਿਓ ਤੁਸੀਂ ਕਿੰਨੀ ਤਰੱਕੀ ਹੁੰਦੀ ਹੈ ਤੁਹਾਡੀ ਮਾਨਸਿਕ ਤੌਰ ਤੇ ਵੀ ਔਰ ਦੁਨੀਆਂ ਦੇ ਵਿੱਚ ਵੀ। ਔਰ ਦੂਜੀ ਗੱਲ ਕਿ ਜੁਗੋ ਜੁਗ ਅਟਲ, ਜੇ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਨੇ ਗੁਰਤਾ ਬਖਸ਼ੀ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ੀ ਹੈ, ਉਸ ਦੇ ਵਿੱਚ ਸ਼ਬਦ ਗੁਰੂ ਹੈ। ਹੁਣ ਇਹ ਅਟੈਂਪਟ ਬਹੁਤ ਦੇਰ ਤੋਂ ਚੱਲਿਆ ਆਉਂਦਾ ਹੈ, ਪੰਜਵੇਂ ਪਾਤਸ਼ਾਹ ਤੋਂ ਵੀ ਪਹਿਲਾਂ ਦਾ, ਕਿ ਦੂਜਾ ਗ੍ਰੰਥ ਥਾਪਣਾ, ਚਾਹੇ ਉਹ ਕੋਈ ਵੀ ਹੋਵੇ, ਭਾਈ ਬਾਲੇ ਦੀਆਂ ਸਾਖੀਆਂ ਉਹ ਤੋਂ ਲਿਖਵਾ ਕੇ, ਭਾਈ ਗੁਰੂ ਅੰਗਦ ਦੇਵ ਜੀ ਦਾ ਨਾਂ ਲੈ ਕੇ ਲਿਖਾਣੀਆਂ, ਫਿਰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਵੀ ਪੈਰਲਲ ਕੁੰਜੀ ਦਾ ਥਾਪਣ ਦਾ ਰਿਵਾਜ ਚੱਲ ਚੁੱਕਾ ਹੈ। ਗ੍ਰੰਥ ਬਹੁਤ ਪੈਰਲਲ ਕਰੀ ਜਾ ਰਹੇ ਨੇ, ਪਰ ਚੌਰ ਦੇ ਮਾਲਕ ਸਿਰਫ ਗੁਰੂ ਗ੍ਰੰਥ ਸਾਹਿਬ ਨੇ, ਜਿਹੜੀ ਚੌਰ ਹੁੰਦੀ ਹੈ ਨਾ ਸਿਰ ਦੇ ਉੱਤੇ ਛਤਰ ਤੇ ਚੌਰ, ਉਹਦੇ ਮਾਲਕ ਸਿਰਫ ਗੁਰੂ ਗ੍ਰੰਥ ਸਾਹਿਬ ਨੇ। ਇਹਦੇ ਬਰਾਬਰ ਉਸੇ ਚੌਰ ਦਾ ਕੋਈ ਸਾਂਝੀਦਾਰ ਹੋਰ ਬਣ ਜਾਵੇ, ਸ਼ਰੀਕ ਕੋਈ ਹੋਰ ਖੜਾ ਕਰਨਾ ਆ, ਉਹਦੇ ਜਿੰਨਾ ਪਾਪ ਮਹਾਂਪਾਪ ਨਹੀਂ ਲੱਗੇਗਾ। ਸੋ ਸਾਡੇ ਸਿੱਖਾਂ ਨੂੰ ਥੋੜੀ ਸੋਝੀ ਕਰਨੀ ਪੈਣੀ ਆ ਕਿ ਗ੍ਰੰਥ ਪੜ੍ਹੋ, ਜਿੰਨੇ ਮਰਜ਼ੀ ਪੜ੍ਹੋ, ਕੋਈ ਰੋਕ ਨਹੀਂ ਹੈਗੀ, ਗਿਆਨ ਪ੍ਰਾਪਤ ਕਰਨ ਲਈ ਕਿਤੇ ਰੋਕ ਨਹੀਂ ਲੱਗੀ, ਪਰ ਦੋ ਬਾਪ ਨਹੀਂ ਹੋ ਸਕਦੇ ਕਿਸੇ ਦੇ, ਕਿਸੇ ਦੇ ਵੀ ਦੋ ਬਾਪ ਨਹੀਂ ਹੋ ਸਕਦੇ, ਬਾਪ ਇੱਕੋ ਹੀ ਹੁੰਦਾ ਆ। ਜਿਹੜਾ ਕਹਿੰਦਾ ਮੇਰੇ ਦੋ ਬਾਪ ਹੈ ਨਾ, ਉਹਦੇ ਬਾਰੇ, ਉਹਦੀ ਮਾਨਸਿਕ ਸਥਿਤੀ ਬਾਰੇ ਥੋੜਾ ਸੋਚਿਓ ਕਿ ਉਹ ਕਿੰਨੀ ਸੋਚ ਦਾ ਮਾਲਕ ਹੋਏਗਾ। ਸੋ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਇੱਕ ਗੀਤ, ਧਾਰਮਿਕ ਗੀਤ ਸੁਣਾਉਣਾ ਚਾਹੁੰਦਾ ਤੁਹਾਨੂੰ, ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ।
ਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਅਲੋਪ ਹੋਣ ਲੱਗੇ ਤਾਂ ਉਹਨਾਂ ਨੇ ਸੰਗਤਾਂ ਲਈ ਇਹ ਫਰਮਾਨ ਜਾਰੀ ਕੀਤਾ ਕਿ ਸਾਡੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਤੁਹਾਡੇ ਗੁਰੂ ਹੋਣਗੇ। ਜਿਹੜੇ ਪ੍ਰਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨਗੇ ਤੇ ਸ਼ਰਧਾ ਨਾਲ ਮੱਥਾ ਟੇਕਣਗੇ, ਉਹਨਾਂ ਦੇ ਲੋਕ ਸੁਖੀ ਤੇ ਪਰਲੋਕ ਸੁਹੇਲੇ ਹੋਣਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਜੀਵਨ ਦਾ ਉਧਾਰ ਕਰੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਜੀਵਨ ਦਾ ਉਧਾਰ ਕਰੋ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਸਾਰੇ ਹੀ ਸਵੀਕਾਰ ਕਰੋ। ਸਤਿਗੁਰ ਤੋਂ ਬਲਹਾਰ ਕਰੋ।
ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਜੀਵਨ ਦਾ ਉਧਾਰ ਕਰੋ।
ਸਾਹਿਬ ਨੂੰ ਪਾਣੀ ਦਾ ਸਤਿਕਾਰ ਕਰੋ।
ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਔਰ ਪ੍ਰੋਗਰਾਮ ਅੱਗੇ ਤੋਰਦੇ ਆ, ਅੱਜ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁਆਇਨ ਕਰਨਗੇ ਥੋੜੀ ਦੇਰ ਬਾਅਦ। ਉਹ ਵੀ ਭਾਰਤ ਦੇ ਦੌਰੇ ਤੋਂ ਵਾਪਸ ਆਏ ਹੋਏ ਨੇ ਤੇ ਬਹੁਤ ਸਾਰੀਆਂ ਗੱਲਾਂ ਉਨ੍ਹਾਂ ਕੋਲ ਵੀ ਨੇ ਜੋ ਅਸੀਂ ਇਕ ਦੂਜੇ ਨਾਲ ਸਾਂਝੀਆਂ ਕਰਨੀਆਂ। ਤੁਸੀਂ ਸਾਂਝ ਪਾ ਰਹੇ ਹੋ ਸਾਡੇ ਨਾਲ, ਸੁਬਹਾ ਤੋਂ ਜੁੜ ਰਹੇ ਹੋ। ਅਮਨ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵੈਸੇ ਪਹਿਲਾਂ ਕੈਨਬਰਾ ਰਹਿੰਦੇ ਸੀ ਹੁਣ ਸਿਡਨੀ ਆ ਗਏ ਨੇ। ਕਹਿੰਦੇ ਕੀ ਹਾਲ ਚਾਲ ਹੈ, ਦੀਵਾਲੀ ਕਿਵੇਂ ਰਹੀ ਜੀ? ਬਹੁਤ ਵਧੀਆ ਜੀ। ਤੇ ਇਕ ਗੀਤ ਸੁਣਨਾ ਚਾਹੁੰਦੇ ਆ, ਗੀਤ ਅੱਜ ਜ਼ਰੂਰ ਲਾਵਾਂਗੇ ਜੀ ਤੁਹਾਡਾ, ਸ਼ਕਤੀ ਫਿਲਮ ਤੋਂ। ਸੱਤੀ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੁਹਾਡਾ ਸੁਨੇਹਾ ਮਿਲ ਗਿਆ ਸੀ ਸਵੇਰੇ ਸਵੇਰੇ। ਦਲਜੀਤ ਸਿੰਘ ਮਹਿਤਾ ਚੌਂਕ ਨੇ ਵੀ ਵਧਾਈਆਂ ਦਿੱਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਦੀਆਂ। ਰਾਜ ਮਹਿੰਦਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਫੋਟੋ ਭੇਜ ਰਹੇ ਨੇ। ਵਿਦ ਰਾਈਟ ਮਿਊਜ਼ਿਕ ਯੂ ਆਈਦਰ ਫਰਗੈਟ ਐਵਰੀਥਿੰਗ ਔਰ ਯੂ ਰਿਮੈਂਬਰ ਐਵਰੀਥਿੰਗ। ਬਿਲਕੁਲ ਸਹੀ ਗੱਲ ਹੈ, ਸੰਗੀਤ ਦੀ ਪਾਵਰ ਹੈ। ਔਰ ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਔਰ ਉਹ ਵੀ ਰਾਤ ਨੂੰ ਖਿੱਚੀ ਨਾਸਾ ਦੁਆਰਾ ਭਾਰਤ ਦੀ ਫੋਟੋ ਦੀਵਾਲੀ ਵਾਲੇ ਦਿਨ ਦੀ ਰਾਤ ਦੀ ਭੇਜ ਰਹੇ ਨੇ, ਔਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸਿੰਘ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਕਹਿੰਦੇ ਮੈਨੂੰ ਕੁਝ ਜਾਣਕਾਰੀ ਚਾਹੀਦੀ ਆ ਕਿ ਹਾਊ ਟੂ ਮੇਕ ਅ ਪਾਵਰ ਆਫ ਅਟਾਰਨੀ ਫਾਰ ਇੰਡੀਆ ਇਨ ਆਸਟ੍ਰੇਲੀਆ ਫਾਰ ਇੰਡੀਅਨ ਪਾਸਪੋਰਟ ਹੋਲਡਰ। ਕੈਨ ਯੂ ਪਲੀਜ਼ ਸ਼ੇਅਰ ਇਨਫੋ ਇਫ ਐਨੀ ਅਵੇਲੇਬਲ। ਲਓ ਜੀ ਸਰੋਤਿਓ, ਮੈਨੂੰ ਪਤਾ ਕਿ ਤੁਸੀਂ ਬਹੁਤ ਸਾਰੇ ਸੱਜਣ ਆਸਟ੍ਰੇਲੀਆ ਤੋਂ ਸਾਨੂੰ ਸੁਣ ਰਹੇ ਹੋ। ਸਾਡੇ ਮਿੱਤਰਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਕਿ ਇੰਡੀਅਨ ਪਾਸਪੋਰਟ ਹੋਲਡਰ ਨੇ ਆਸਟ੍ਰੇਲੀਆ ਵਿਚ ਰਹਿ ਰਹੇ ਨੇ ਤੇ ਉਨ੍ਹਾਂ ਨੇ ਪਾਵਰ ਆਫ਼ ਅਟਾਰਨੀ ਇੰਡੀਆ ਚ ਬਣਾਉਣੀ ਹੈ। ਜਰਾ ਪਾਇਓ ਚਾਨਣ ਭੇਜਿਓ ਜਾਣਕਾਰੀ ਕਿ ਕੀ ਪ੍ਰੋਸੀਜਰ ਹੈ। ਧੰਨਵਾਦੀ ਹੋਵਾਂਗੇ ਜੀ। ਰਣਜੋਤ ਸਿੰਘ ਵੀ ਐਡਲੇਡ ਵਾਲੇ ਫਤਿਹ ਦੀ ਸਾਂਝ ਬੁਲਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੈਰੀ ਢਿੱਲੋਂ ਕੈਨਬਰਾ ਤੋਂ ਵੀ ਸਾਗਤ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ। ਸੁਖਦੀਪ ਰਿਆੜ ਕੋਬਰਮ ਵਾਲੇ ਵੀ ਫਤਿਹ ਦੀ ਸਾਂਝ ਪਾ ਰਹੇ ਨੇ ਤੇ ਜਾਣਕਾਰੀ ਸਾਂਝੀ ਕਰ ਰਹੇ ਨੇ ਕਿ ਅੱਜ 22 ਤਰੀਕ ਨੇ, ਕੱਲ ਨੂੰ ਆ, ਕੱਲ ਨੂੰ 22 ਤਰੀਕ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਹੋ ਰਿਹਾ ਜੀ ਕੋਬਰਮ ਦੇ ਵਿਚ। ਸੋ ਜ਼ਰੂਰ ਜਾਇਓ ਜੀ। ਦੇਖੋ ਖੇਡਾਂ ਦਾ ਜਿਹੜਾ ਰੁਝਾਨ ਹੈ ਉਹ ਹੁਣ ਰੂਰਲ ਇਲਾਕਿਆਂ ਦੇ ਵਿਚ ਵੀ ਪੈਦਾ ਹੋ ਰਿਹਾ। ਸੋ ਬਹੁਤ ਵਧੀਆ ਐਫਰਟ ਹੈ। ਪਹਿਲਾ ਪ੍ਰਾਈਜ਼ ਹੈਗਾ ਜੀ $500, ਕਿਆ ਬਾਤ ਹੈ। ਦੂਜਾ $300, ਪਹਿਲੀ ਡਿਵੀਜ਼ਨ ਦਾ, ਡਿਵੀਜ਼ਨ 2 ਦਾ ਪਹਿਲਾ ਪ੍ਰਾਈਜ਼ ਹੈ $300 ਤੇ ਸੈਕੰਡ ਪ੍ਰਾਈਜ਼ ਹੈਗਾ $200। ਲੰਗਰ ਫ੍ਰੀ ਹੈ ਜੀ, ਤੇ ਮਤਲਬ ਫ੍ਰੀ ਕਿਚਨ ਹੈ, ਲੰਗਰ ਤਾਂ ਫ੍ਰੀ ਹੀ ਹੁੰਦਾ। ਔਰ ਇਹ ਜਿਹੜਾ ਏਪੈਕਸ ਪਾਰਕ ਡੱਗ ਰੋਬਿਨਸਨ ਡਰਾਈਵ ਕੋਬਰਮ ਦੇ ਵਿਚ ਹੋ ਰਿਹਾ ਤੇ ਜ਼ਰੂਰ ਪਹੁੰਚਣਾ ਸਵੇਰੇ 7:30 ਵਜੇ, 7:30 ਵਜੇ ਸੰਡੇ ਨੂੰ। ਤੇ ਵਾਲੀਬਾਲ ਸ਼ੂਟਿੰਗ ਕੋਬਰਮ ਇਹ ਪੇਸ਼ ਕਰ ਰਿਹਾ ਤੇ ਜ਼ਿਆਦਾ ਜਾਣਕਾਰੀ ਲਈ ਪਰਮ ਹੁਣਾਂ ਨੂੰ ਕਾਲ ਕਰੋ 0424470022। ਏਦਾਂ ਕਰਦਾ ਇਹ ਮੈਂ ਜਾਣਕਾਰੀ ਜਿਹੜੀ ਨਾ ਇਹ ਲਾਈਵ ਬਲੌਗ ਤੇ ਸ਼ੇਅਰ ਕਰਨ ਲੱਗਾ। ਸੋ ਇੱਥੋਂ ਤੁਸੀਂ ਨੰਬਰ ਚੱਕ ਸਕਦੇ ਹੋ। ਦੇਖੋ ਕੱਲ ਨੂੰ ਸੰਡੇ ਆ, ਨਾਲੇ ਜੇ ਮੈਲਬਨ ਇਲਾਕੇ ਚ ਰਹਿੰਦੇ ਹੋ, ਇਧਰ ਐਲਬਰੀ ਰਹਿੰਦੇ ਹੋ, ਆਲੇ ਦੁਆਲੇ ਰਹਿੰਦੇ ਤਾਂ ਨਾਲੇ ਤਾਂ ਘੁੰਮ ਫਿਰ ਆਓ ਸਵੇਰੇ ਸਵੇਰੇ, ਏਰੀਆ ਦੇਖ ਹੋ ਜੂਗਾ ਤੇ ਨਾਲੇ ਵਾਲੀਬਾਲ ਤੇ ਟੀਮਾਂ ਨੂੰ ਤੁਸੀਂ ਮਿਲ ਸਕਦੇ ਹੋ ਤੇ ਉੱਥੇ ਲੰਗਰ ਤਾਂ ਫਿਰ ਹੈਗਾ ਹੀ ਹੈਗਾ ਜਿਹੜਾ ਕਿ ਆਪਾਂ ਛਕਣਾ ਹੀ ਛਕਣਾ। ਸੋ ਜ਼ਰੂਰ ਜਾਓ ਜੀ। ਤੇ ਗੁਰਪ੍ਰੀਤ ਤੇ ਸ਼ੇਰਗਿੱਲ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬ੍ਰਿਸਬੇਨ ਤੋਂ ਜੁਝਾਰ ਸਿੰਘ ਹੁਣੀ ਰਿਜ਼ਵੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਿਰਪਾਲ ਸਿੰਘ ਚੀਮਾ ਨਿਊਯਾਰਕ ਵਾਲੇ ਸਾਡੇ ਨਾਲ ਜੁੜ ਗਏ ਨੇ, ਉੱਥੇ ਵੀ ਤਕਰੀਬਨ ਹੁਣ 6:30 ਹੋ ਗਏ ਹੋਣੇ ਆ। ਸੋ ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਰਹੇ ਨੇ। ਤੇ ਉਸ ਤੋਂ ਬਾਅਦ ਮੌਸਮ ਦੀ ਜਾਣਕਾਰੀ ਨਾਲ ਸਾਂਝ ਅੱਗੇ ਵਧਾਉਂਦੇ ਆ। ਕੀਨਸ 30 ਡਿਗਰੀ ਤਾਪਮਾਨ ਹੈ, ਅੱਜ ਮੀਂਹ ਪਏਗਾ। ਨਾਰਥ ਕੁਈਨਜ਼ਲੈਂਡ ਤੋਂ ਵਧੀਆ ਖ਼ਬਰਾਂ ਨਹੀਂ ਆ ਰਹੀਆਂ ਖੇਤੀਬਾੜੀ ਦੇ ਮਾਮਲੇ ਦੇ ਵਿਚ ਵੀ। ਪਨਾਮਾ ਡਿਜ਼ੀਜ਼ ਰੇਸ 4 ਜ਼ੋਰ ਫੜ ਰਹੀ ਹੈ ਕੁਈਨਜ਼ਲੈਂਡ ਦੇ ਵਿਚ। ਪਤਾ ਲੱਗਾ ਕਿ ਪਿਛਲੇ 2 ਹਫ਼ਤਿਆਂ ਦੇ ਵਿਚ 1000 ਏਕੜ ਕੇਲੇ ਦਾ ਇਕ ਬੰਦ ਹੋਇਆ ਹੈ ਜੀ ਫਾਰਮ, ਔਰ 450 ਏਕੜ ਦਾ ਫਾਰਮ ਕੇਲਿਆਂ ਦਾ ਦੂਸਰਾ ਬੰਦ ਹੋਇਆ ਹੈ। ਔਰ ਇਹ ਕੁਆਰੰਟੀਨ ਕਰ ਦਿੱਤਾ ਜਾਂਦਾ, ਇੱਥੇ ਨਾ ਫੇ ਚਿੜੀ ਅੰਦਰ ਆਉਂਦੀ ਤੇ ਨਾ ਬਾਹਰ ਆਉਣ ਦਿੰਦੇ ਆ, ਸੋ ਕਿਉਂਕਿ ਬਿਮਾਰੀ ਪੈ ਜਾਂਦੀ ਆ। ਸੋ ਖ਼ਬਰਾਂ ਚੰਗੀਆਂ ਨਹੀਂ ਆ ਰਹੀਆਂ, ਰੱਬ ਭਲੀ ਕਰੇ। ਬ੍ਰਿਸਬੇਨ ਦੇ ਵਿਚ ਝੜੀ ਲੱਗੀ ਹੋਈ ਆ, 18 ਤੋਂ 20 ਡਿਗਰੀ ਤਾਪਮਾਨ। ਕੌਫ ਸਾਰਵਰ ਦੇ ਵਿਚ ਵੀ ਝੜੀ ਲੱਗੀ ਹੋਈ ਆ 20 ਡਿਗਰੀ। ਤੇ ਉਥੇ ਦੇ ਬ੍ਰਿਸਬੇਨ ਚ ਨਾ ਮੇਲਾ ਹੋਣਾ ਸੀ ਕੱਲ ਨੂੰ, ਪਤਾ ਨਹੀਂ ਅੱਜ, ਹਾਂ ਕੱਲ ਨੂੰ ਹੋਣਾ ਸੀ, ਉਹ ਪੋਸਟਪੋਨ ਕਰ ਦਿੱਤਾ ਗਿਆ ਜੀ 2 ਹਫ਼ਤੇ। ਹਰਭਜਨ ਮਾਨ ਹੋਣਾ ਨੇ ਆਉਣਾ ਸੀ, ਇਹ ਵੀ ਜਾਣਕਾਰੀ ਨੋਟ ਕਰ ਲਓ। ਸਿਡਨੀ ਦੇ ਵਿਚ 19 ਡਿਗਰੀ ਬੱਦਲਵਾਈ ਜ਼ਿਆਦਾ। ਕੈਨਬਰਾ ਚ ਧੁੱਪ ਖਿੜੀ ਰਹੇਗੀ 22 ਡਿਗਰੀ, ਹਲਕੇ ਸ਼ਾਵਰ। ਮੈਲਬਨ ਦੇ ਵਿਚ 17 ਡਿਗਰੀ, ਐਡਲੇ ਦੇ ਵਿਚ ਹਲਕੀ ਬੱਦਲਵਾਈ 20 ਡਿਗਰੀ, ਔਰ ਗਰਮ 31 ਡਿਗਰੀ। ਪਰਥ ਦੇ ਵਿਚ ਗਰਜ ਨਾਲ ਛਿੱਟਾ ਪੈਣ ਦੀ ਸੰਭਾਵਨਾ। ਡਾਰਵਿਨ ਦੇ ਵਿਚ ਥੰਡਰਸਟੋਰਮ, ਯਾਨੀ ਕਿ ਸ਼ਾਮ ਨੂੰ ਮੀਂਹ ਪੈ ਸਕਦਾ, 34 ਡਿਗਰੀ ਤਾਪਮਾਨ ਰਹੇਗਾ। ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 19 ਡਿਗਰੀ, ਔਰ ਦਿਨੇ ਅੱਜ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਲਓ ਫਿਰ ਹੁਣ ਤੁਹਾਨੂੰ ਇਕ ਨਾ ਬਹੁਤ ਖੂਬਸੂਰਤ ਗੀਤ ਸੁਣਾਉਣਾ ਹੈ। 1982 ਦੇ ਵਿਚ ਫਿਲਮ ਆਈ ਸੀ ਸ਼ਕਤੀ, ਔਰ ਇਸ ਫਿਲਮ ਦੇ ਵਿਚ ਦਲੀਪ ਕੁਮਾਰ, ਅਮਿਤਾਭ ਬੱਚਨ, ਰਾਖੀ, ਗੁਲਜ਼ਾਰ ਬਹੁਤ ਸੋਹਣੇ ਗੀਤ ਸਨ ਇਸ ਫਿਲਮ ਦੇ, ਤੇ ਕਾਫੀ ਐਕਸ਼ਨ ਭਰੀ ਫਿਲਮ ਸੀ। ਸੋ ਆਓ ਗੀਤ ਸੁਣਦੇ ਹਾਂ ਕਿਸ਼ੋਰ ਜੀ ਔਰ ਲਤਾ ਜੀ ਦੀ ਖੂਬਸੂਰਤ ਆਵਾਜ਼ ਦੇ ਵਿਚੋਂ। ਫਿਲਮ ਹੈ ਸ਼ਕਤੀ।
इकरार हो गया, हम सोचते ही रह गए और प्यार हो गया।
हो जाने कैसे कब कहां इकरार हो गया, हम सोचते ही रह गए। Thank you.
लगता है मेरा सेहरा तैयार हो गया। हम सोचते ही रह गए और प्यार हो गया। तुमने हमें बेबस किया, दिल ने हमें धोखा दिया। तुमने हमें बेबस किया, दिल ने हमें धोखा दिया।
दुश्वार हो गया, हम सोचते ही रह गए और प्यार हो गया। चुप रहे कुछ ना कहा,
कहने को क्या बाकी रहा।
तो हम चुप रहे कुछ ना कहा,
कहने को क्या बाकी रहा।
बस आंखों ही आंखों में इजहार हो गया। हम सोचते ही रह गए और प्यार हो गया।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਜੀ। ਸਵਾਗਤ ਹੈ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਜੀ ਆਇਆਂ ਨੂੰ। ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਉਹ ਵੀ ਆਪਾਂ ਪੜਾਂਗੇ। ਪਰ ਦੋ ਹਫ਼ਤੇ ਤੋਂ ਹਾਜ਼ਰੀ ਨਹੀਂ ਲੱਗੀ ਸੀ ਅਮਰੀਕ ਸਿੰਘ ਫਲੋਰਾ ਹੋਣਾ ਦੀ, ਕਿਉਂਕਿ ਉਹ ਪਿਛਲੇ ਸੈਟਰਡੇ ਜਹਾਜ਼ ਦੇ ਵਿਚ ਸਫ਼ਰ ਕਰ ਰਹੇ ਸਨ, ਇਸ ਕਰਕੇ ਨਹੀਂ ਆ ਸਕੇ। ਕੁਦਰਤੀ ਤੌਰ ਤੇ ਪਿਛਲੇ ਸੈਟਰਡੇ ਪ੍ਰੋਗਰਾਮ ਵੀ ਨਹੀਂ ਹੋ ਸਕਿਆ, ਬਹੁਤ ਭਾਰਾ ਮੀਂਹ ਪੈ ਰਿਹਾ ਸੀ ਜਿਸ ਕਰਕੇ ਕਨੈਕਸ਼ਨ ਦੀ ਪ੍ਰੋਬਲਮ ਆਈ ਹੈ। ਪਰ ਅਮਰੀਕ ਸਿੰਘ ਫਲੋਰਾ ਅੱਜ ਮੇਰੇ ਨਾਲ ਸ਼ਾਮਲ ਹੋ ਗਏ ਨੇ ਸਿਡਨੀ ਤੋਂ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ, ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਅਮਨਦੀਪ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇ ਵਿਦੇਸ਼ਾਂ ਵਿਚ ਸੁਣ ਰਹੇ ਆ। ਅਮਨਦੀਪ, ਭਾਰਤ ਹੋ ਕੇ ਆਉਣਾ, ਉੱਥੇ ਉੱਥੋਂ ਦੀ ਯਾਦਾਂ ਲੈ ਕੇ ਆਉਣਾ ਇਕ ਅਜੀਬੋ ਗਰੀਬ ਅਨੁਭਵ ਹੁੰਦਾ ਆਪਣੇ ਆਪ ਦੇ ਵਿਚ, ਤੇ ਇਹ ਅਨੁਭਵ ਵੀ ਸਾਂਝਾ ਕਰਾਂਗੇ ਤੇ ਕਈ ਗੱਲਾਂ ਭਾਰਤ ਦੀਆਂ ਹੋਰ ਵੀ ਕਰਾਂਗੇ, ਪੰਜਾਬ ਦੀਆਂ ਵੀ ਕਰਾਂਗੇ, ਗਰਾਊਂਡ ਰਿਐਲਿਟੀ ਕੀ ਹੈ ਇਹ ਵੀ ਕਰਾਂਗੇ। ਤੇ ਇਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ
ਜੀ। ਤੁਹਾਤੋਂ ਪੁੱਛਣੀਆਂ ਅੱਜ ਅਸੀਂ ਗੱਲਾਂ, ਇਕ ਤਾਂ ਉਹ ਜਿਹੜੀਆਂ ਡਰੱਗ ਦੀਆਂ, ਫਿਰ ਨਸ਼ੇ ਦੀ ਕੀ ਸਿਚੁਏਸ਼ਨ ਹੈ ਪੰਜਾਬ ਦੇ ਵਿਚ, ਇਲੈਕਸ਼ਨ ਤੋਂ ਪਹਿਲਾਂ ਬਹੁਤ ਰੌਲਾ ਪਿਆ ਸੀ। ਦੂਜਾ ਕਿ ਲੋਕ ਕੀ ਸੋਚਦੇ ਨੇ ਸਰਕਾਰ ਬਾਰੇ, ਸਮਾਜ ਕਿੱਧਰ ਨੂੰ ਜਾ ਰਿਹਾ, ਤੇ ਸਮਾਜਿਕ ਪੱਧਰ ਤੇ ਕੀ ਕੀ ਹੋ ਰਿਹਾ, ਵਿਆਹਾਂ ਸ਼ਾਦੀਆਂ ਰਿਸ਼ਤਿਆਂ ਦੇ ਵਿਚ, ਜਾਂ ਹੋਰ ਤੁਸੀਂ ਕੋਈ ਆਬਜ਼ਰਵੇਸ਼ਨ ਕੀਤੀ ਹੋਵੇ, ਉਹ ਵੀ ਆਪਾਂ ਨਾ ਅੱਜ ਜ਼ਮੀਨੀ ਪੱਧਰ ਦੀਆਂ ਗੱਲਾਂ ਕਰਨੀਆਂ, ਤੇ ਕੁਝ ਗੱਲਾਂ ਆਸਟ੍ਰੇਲੀਆ ਦੀਆਂ ਵੀ ਆਪਾਂ ਕਰਾਂਗੇ। ਇਧਰ ਵੀ ਕਈ ਮਸਲੇ ਅੜੇ ਪਏ ਨੇ। ਸੋ ਅਮਰੀਕ ਜੀ, ਪਹਿਲਾਂ ਅੰਤਰਰਾਸ਼ਟਰੀ ਖ਼ਬਰਾਂ ਵੱਲ ਥੋੜਾ ਜਿਹਾ ਧਿਆਨ ਦਈਏ, ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਦੀਆਂ ਖ਼ਬਰਾਂ ਤੇ ਫਿਰ ਆਪਾਂ ਜਿਹੜੇ ਮਸਲੇ ਆ ਉਹ ਗੱਲਾਂ ਕਰਾਂਗੇ। ਤੇ ਇਕ ਨਾ ਵਿਕਟੋਰੀਆ ਦੇ ਵਿਚ ਵਿਅਕਤੀ ਦੀ ਮੌਤ ਹੋਈ ਆ, ਉਸ ਦੇ ਸਿਰ ਦੇ ਵਿਚ ਕਿਸੇ ਨੇ ਮਾਰਿਆ, ਸੱਟ ਮਾਰੀ ਔਰ ਉਸ ਦੀ ਮੌਤ ਹੋਈ ਆ, ਇਹ ਖ਼ਬਰ ਹੈ। ਤੇ ਉਧਰ ਅਫਗਾਨਿਸਤਾਨ ਦੇ ਵਿਚ 63 ਵਿਅਕਤੀ ਮਾਰੇ ਗਏ ਨੇ, ਜਦੋਂ ਕਿ ਮਸਜਿਦਾਂ ਦੇ ਵਿਚ ਆਤਮਘਾਤੀ ਬੰਬ ਫਟੇ ਨੇ। ਸੋ 63 ਵਿਅਕਤੀ ਉਥੇ ਮਾਰੇ ਗਏ ਨੇ, ਬੜੀ ਮਾੜੀ ਗੱਲ ਹੈ। ਤੇ ਇਧਰ ਨਿਊਜ਼ੀਲੈਂਡ ਦੇ ਵਿਚ ਦੇਖ ਲੋ ਕੀ ਹੋਇਆ, ਇਲੈਕਸ਼ਨ ਹੋਈ ਸੀ ਤੇ ਤੁਹਾਡੇ ਮਗਰੋਂ ਸਰਕਾਰ ਉਥੇ ਵੀ ਬਦਲ ਗਈ ਆ ਅਮਰੀਕ ਸਿੰਘ ਜੀ, ਤੇ ਇਹ ਵੀ ਇਕ ਹੈਰਾਨੀ ਦੀ ਗੱਲ ਹੈ। ਵੈਸੇ ਲੱਗ ਰਿਹਾ ਸੀ ਕਿ ਬਿੱਲ ਇੰਗਲਿਸ਼ ਜਿਹੜਾ ਬੜੀ ਆਸਾਨੀ ਨਾਲ ਜਿੱਤ ਜਾਏਗਾ, ਤੀਜੀ ਵਾਰੀ ਇਨ੍ਹਾਂ ਦੀ ਸਰਕਾਰ ਆ ਜਾਏਗੀ ਕੰਜ਼ਰਵੇਟਿਵਸ ਤੇ ਲਿਬਰਲਸ ਦੀ, ਪਰ ਅੱਜ ਕੱਲ ਦੁਨੀਆ ਦੇ ਵਿਚ ਉਹ ਕੁਝ ਹੋ ਰਿਹਾ ਜੋ ਕਿਸੇ ਨੇ ਸੋਚਿਆ ਨਹੀਂ ਹੁੰਦਾ। ਔਰ ਪਾਰਲੀਮੈਂਟ ਫੇਰ ਆਸਟ੍ਰੇਲੀਆ ਜੂਲੀਆ ਗਿਲਾਰਡ ਵਾਲਾ ਕੰਮ ਹੋ ਗਿਆ, ਕੈਵਿਨ ਰੱਡ ਵਾਲਾ, ਕਿ ਕਿਸੇ ਦੀ ਨਹੀਂ ਬਣੀ। ਔਰ ਉਥੇ ਦੀ ਜਿਹੜੀ ਇਕ ਮਾਈਨਰ ਪਾਰਟੀ ਸੀ ਨਿਊਜ਼ੀਲੈਂਡ ਫਸਟ, ਉਨ੍ਹਾਂ ਦੇ ਹੱਥ ਵਾਗਡੋਰ ਆ ਗਈ, ਬੈਲੈਂਸ ਆਫ ਪਾਵਰ ਆ ਗਈ, ਤੇ ਉਨ੍ਹਾਂ ਨੇ ਫਿਰ ਪੂਰੇ ਹਫ਼ਤਾ, ਡੇਢ ਹਫ਼ਤੇ, ਦੋ ਹਫ਼ਤੇ ਹੀ ਲਾਏ ਫਿਰ ਸਰਕਾਰ ਬਣਾਉਂਦੇ ਹਨ। ਜਿੱਦਾਂ ਇੱਥੇ ਟੋਨੀ ਵਿੰਜ਼ਰ ਨੇ ਤੇ ਰੌਬ ਆਕਸ਼ੋਟ ਨੇ ਦੋ ਹਫ਼ਤੇ ਲਾ ਦਿੱਤੇ ਸੀ ਨਾ, ਏਦਾਂ ਹੀ ਬਿਲਕੁਲ ਨਿਊਜ਼ੀਲੈਂਡ ਚ ਹੋਇਆ। ਔਰ ਅੰਦਾਜ਼ਿਆਂ ਤੋਂ ਉਲਟ ਲੇਬਰ ਪਾਰਟੀ ਦੇ ਹੱਥ ਸਰਕਾਰ ਦਿੱਤੀ ਹੈ। ਔਰ ਅਮਰੀਕ ਜੀ, ਇਸ ਦੇ ਵਿਚ ਨਾ ਇਕ ਚਿੰਤਾ ਦਾ ਵਿਸ਼ਾ ਇਹ ਆ ਪ੍ਰਵਾਸੀਆਂ ਦੇ ਲਈ ਕਿ ਜਿਹੜੀ ਨਿਊਜ਼ੀਲੈਂਡ ਫਸਟ ਪਾਰਟੀ ਹੈ ਨਾ, ਉਹ ਮਾਈਗ੍ਰੇਸ਼ਨ ਦੇ ਬਹੁਤ ਸਖ਼ਤ ਉਲਟ ਹੈ। ਔਰ ਹਾਂ, ਜਿਹੜੇ ਮਾਈਗ੍ਰੈਂਟਸ ਹੈ ਨਾ, ਉਨ੍ਹਾਂ ਨੂੰ ਉਹ ਦੇਖਣਾ ਨਹੀਂ ਚਾਹੁੰਦੀ, ਉਹ ਕੱਟਣਾ ਚਾਹੁੰਦੀ ਆ। ਇੱਦਾਂ ਰੱਖ ਲਓ ਕਿ ਥੋੜਾ ਥੋੜਾ ਪੌਲ ਇਨਹੈਂਸਿਲ ਵਾਲਾ ਕੰਮ ਹੈ, ਇੰਨਾ ਸਖ਼ਤ ਤਾਂ ਨਹੀਂ ਹੈਗਾ, ਪਰ ਹੈਗਾ ਆ। ਸੋ ਜਿਹੜੀ ਹੁਣ ਸਰਕਾਰ ਬਣੀ ਆ, ਇਹ ਦਸਿਆ ਜਾ ਰਿਹਾ ਕਿ ਜਿਹੜਾ ਉਨ੍ਹਾਂ ਦਾ ਸਮਝੌਤਾ ਹੋਇਆ ਆਪਸ ਦੇ ਵਿਚ, ਉਸ ਦੇ ਵਿਚ ਲੇਬਰ ਪਾਰਟੀ ਨੇ ਇਨ੍ਹਾਂ ਨੂੰ ਥੋੜੀ ਜਿਹੀ ਰਹਿਤਾਂ ਦਿੱਤੀਆਂ ਵੀ ਅਸੀਂ ਕੱਟਾਂਗੇ ਮਾਈਗ੍ਰੇਸ਼ਨ। ਸੋ ਕੁੱਲ ਮਿਲਾ ਕੇ ਮਾਈਗ੍ਰੈਂਟਸ ਦੇ ਵਾਸਤੇ ਜਿਹੜੀ ਲੇਬਰ ਸਰਕਾਰ ਹੈ ਉਹ ਬਹੁਤੀ ਲਾਹੇਵੰਦ ਨਹੀਂ। ਤੁਹਾਡਾ ਕੀ ਵਿਚਾਰ
ਹੈ ਅਮਨਦੀਪ? ਜਿਹੜੀ ਵੀ ਕੋਈ ਸਰਕਾਰ ਬਣਦੀ ਹੈ, ਚਾਹੇ ਆਸਟ੍ਰੇਲੀਆ ਵਿਚ ਜਾਂ ਓਵਰਸੀਜ਼ ਜਾਂ ਨਿਊਜ਼ੀਲੈਂਡ ਦੇ ਵਿਚ, ਅਗਰ ਮਾਈਗ੍ਰੈਂਟ ਦੇ ਖਿਲਾਫ਼ ਉਹ ਸਰਕਾਰ ਜਾਊਗੀ, ਕੁਛ ਹੱਦ ਤੱਕ ਤਾਂ ਜਿਹੜੇ ਇੱਥੇ ਦੇ ਰੈਜੀਡੈਂਟ ਆ, ਜਿਹੜੇ ਓਰੀਜਿਨਲ ਬਛਿੰਦੇ ਹੁੰਦੇ ਆ, ਉਨ੍ਹਾਂ ਨੂੰ ਖੁਸ਼ ਕਰ ਸਕਦੀ ਆ। ਲੇਕਿਨ ਹਰ ਦੇਸ਼ ਦੇ ਵਿਚ ਜਿਹੜੇ ਮਾਈਗ੍ਰੈਂਟ ਆ, ਉਨ੍ਹਾਂ ਦਾ ਰੋਲ ਜਿਹੜਾ ਬਹੁਤ ਐਪਰੀਸ਼ੀਏਬਲ ਆ, ਸ਼ਲਾਘਾਯੋਗ ਆ। ਬਹੁਤ ਦੇਸ਼ਾਂ ਵਿਚ ਮਾਈਗ੍ਰੈਂਟ ਇਸ ਵੇਲੇ ਸੈਟਲ ਹੋਏ ਹੁੰਦੇ, ਉਹ ਸਰਕਾਰ ਦੀ ਜਿਹੜੀ ਕਿਸਮਤ ਦਾ ਫੈਸਲਾ ਮਾਈਗ੍ਰੈਂਟ ਦੇ ਹੱਥ ਵਿਚ ਹੀ ਹੁੰਦਾ। ਅਗਰ ਕੋਈ ਵੀ ਸਰਕਾਰ ਮਾਈਗ੍ਰੈਂਟ ਦੇ ਖਿਲਾਫ ਜਾਂਦੀ ਆ, ਮਾਈਗ੍ਰੈਂਟ ਜਿਹੜੇ ਲੋਕ ਆ ਉਨ੍ਹਾਂ ਦੇ ਖਿਲਾਫ਼ ਜਾਂਦੀ ਆ, ਤਾਂ ਉਹਨੂੰ ਦੂਰ ਵਿਚ ਜਾ ਕੇ ਜਾਂ ਇਨ ਦਾ ਲੌਂਗ ਟਰਮ ਉਹਨੂੰ ਨੁਕਸਾਨ ਹੋਣਗੇ, ਕੋਈ ਫਾਇਦੇ ਨਹੀਂ ਹੋਣਗੇ। ਮੇਨ ਸੁਸਾਇਟੀ ਨੂੰ ਤਾਂ ਕੁਛ ਹੱਦ ਤੱਕ ਤੁਸੀਂ ਖੁਸ਼ ਕਰ ਸਕਦੇ ਹੋ, ਲੇਕਿਨ ਪਾਕਿਟ ਦੇ ਵਿਚ ਮਾਈਗ੍ਰੈਂਟ ਇੱਥੇ ਰਹਿੰਦੇ ਆ, ਤੇ ਉਹ ਕਈ ਸੀਟਾਂ ਨੂੰ ਪ੍ਰਭਾਵਿਤ ਕਰ ਸਕਦੇ ਆ, ਬਹੁਤ ਸਾਰੀਆਂ ਸੀਟਾਂ ਨੂੰ ਪ੍ਰਭਾਵਿਤ ਕਰਦੇ ਆ ਮਾਈਗ੍ਰੈਂਟ ਜਿਹੜੇ ਹੁੰਦੇ ਆ। ਈਵਨ ਆਸਟ੍ਰੇਲੀਆ ਦੇ ਵਿਚ ਵੀ ਦੇਖੋ ਤੁਸੀਂ, ਕਈ ਇਲਾਕਿਆਂ ਵਿਚ ਮਾਈਗ੍ਰੇਂਟ ਡੋਮੀਨੇਟ ਕਰਦੇ ਆ ਅਤੇ ਉਹ ਸੀਟਾਂ ਜਿਹੜੀਆਂ ਉਹਨੂੰ ਜ਼ਿਆਦਾ ਪ੍ਰਭਾਵਿਤ ਕਰ ਦਿੰਦੇ ਆ, ਹਾਲਾਂਕਿ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੁੰਦੀ ਹੈ 2% 3% ਹੁੰਦੀ ਹੈ ਟੋਟਲ ਪਾਪੂਲੇਸ਼ਨ ਦੀ, ਲੇਕਿਨ ਜਦੋਂ ਤੱਕ ਸੀਟਾਂ ਦਾ ਸਵਾਲ ਆ ਉਹ 20-25% ਤੱਕ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦੇ ਆ।
ਹਾਂਜੀ, ਐਸਾ ਚ ਬਹੁਤ ਘੱਟ ਸੀਟਾਂ ਜਿੱਤਦੇ ਨੇ ਡਾਇਰੈਕਟ ਸੀਟਾਂ। ਵੈਸੇ ਨਿਊਜ਼ੀਲੈਂਡ ਦੇ ਵਿਚ 3 ਭਾਰਤੀ ਡਾਇਰੈਕਟ ਸੀਟਾਂ ਜਿੱਤੇ ਨੇ, ਪਰ ਜਿੱਦਾਂ ਤੁਸੀਂ ਦੱਸਿਆ ਕਿ ਸੀਟਾਂ ਨੂੰ ਪ੍ਰਭਾਵਿਤ ਬਹੁਤ ਕਰਦੇ ਨੇ, ਸੋ ਇਹ ਲੇਬਰ ਪਾਰਟੀ ਜਿਹੜੀ ਨਿਊਜ਼ੀਲੈਂਡ ਦੀ ਆ ਉਸ ਦੇ ਵਾਸਤੇ ਚਿੰਤਾ ਦਾ ਵਿਸ਼ਾ ਹੋਏਗਾ ਆਉਣ ਵਾਲੇ ਸਮੇਂ ਦੇ ਵਿਚ। ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਪਹਿਲਾਂ ਲੇਬਰ ਪਾਰਟੀ ਹੁੰਦੀ ਸੀ ਤਾਂ ਉਨ੍ਹਾਂ ਦਾ ਭਾਰਤੀ ਸਭਿਆਚਾਰ ਦੇ ਨਾਲ ਜਾਂ ਸਿੱਖ ਭਾਈਚਾਰੇ ਨਾਲ ਬੜੀ ਸਾਂਝ ਹੁੰਦੀ ਸੀ ਤੇ ਉਨ੍ਹਾਂ ਨੇ ਮਤਲਬ ਆਪਣੇ ਟਿਕਟਾਂ ਵੀ ਦਿੱਤੀਆਂ ਭਾਰਤੀਆਂ ਨੂੰ ਪੰਜਾਬੀਆਂ ਨੂੰ। ਪਰ ਹੁਣ ਨਿਊਜ਼ੀਲੈਂਡ ਫਸਟ ਪਾਰਟੀ ਕੀ ਰਵੱਈਆ ਅਪਣਾਉਂਦੀ ਹੈ, ਉਸ ਤੋਂ ਬਾਅਦ ਉਹ ਕਿੰਨਾ ਕੁ ਪਿੱਛੋਂ ਹੱਥ ਮਰੋੜਦੀ ਹੈ ਲੇਬਰ ਪਾਰਟੀ ਦਾ, ਇਹ ਮਾਈਗ੍ਰੈਂਟਸ ਦੇ ਅਗੇਂਸਟ ਜਾ ਰਿਹਾ। ਖੈਰ, ਕਿਸੇ ਦਿਨ ਅਸੀਂ ਗੱਲ ਕਰਾਂਗੇ, ਨਿਊਜ਼ੀਲੈਂਡ ਤੋਂ ਵੀ ਲਵਾਂਗੇ ਆਪਣੇ ਸੱਜਣਾਂ ਨੂੰ, ਜੇ ਉਹ ਕੁਛ ਆਪਣਾ ਵਿਚਾਰ ਦੱਸ ਸਕਦੇ ਹੋਣ ਇਸ ਮੁੱਦੇ ਤੇ ਤਾਂ ਅੱਜ ਵੀ ਟਾਈਪ ਕਰਕੇ ਮੈਸੇਜ ਭੇਜ ਸਕਦੇ ਨੇ। ਮੈਨੂੰ ਪਤਾ ਕਿ ਨਿਊਜ਼ੀਲੈਂਡ ਤੋਂ ਕਾਫੀ ਲਿਸਨਰ ਸਾਨੂੰ ਸੁਣਦੇ ਨੇ। ਖੈਰ, ਮਾਈਗ੍ਰੈਂਟਸ ਦੀ ਗੱਲ ਕਰੀਏ ਤਾਂ ਜਿਹੜਾ ਸਿਟੀਜ਼ਨਸ਼ਿਪ ਬਿੱਲ ਵੀ ਜੀ ਤੁਹਾਡੇ ਮਗਰੋਂ ਮੈਂ ਬਹੁਤ ਜ਼ੋਰ ਲਾ ਕੇ ਕੈਂਸਲ ਕਰਾਇਆ ਅਮਰੀਕ ਜੀ, ਸੋ ਮੇਰਾ ਬੜਾ ਜ਼ੋਰ ਲੱਗਾ, ਸੋ ਤੁਸੀਂ ਥੋੜਾ ਜਿਹਾ ਹਾਂਜੀ ਹਾਂਜੀ ਤੇ ਸਾਡੇ ਸਾਰਿਆਂ ਦਾ ਬਹੁਤ ਜ਼ੋਰ ਲੱਗਾ ਤੇ ਤੁਹਾਡੇ ਫੇਰ ਥੋੜਾ ਜਿਹਾ ਤੁਹਾਡੀ ਗੈਰ ਹਾਜ਼ਰੀ ਉਦਾਂ ਚੁੱਭਦੀ ਰਹੀ ਸਾਨੂੰ, ਜੇ ਤੁਸੀਂ ਹੁੰਦੇ ਤਾਂ ਇੰਨਾ ਜ਼ੋਰ ਨਹੀਂ ਸੀ ਲੱਗਣਾ। ਖੈਰ, ਉਹ ਕੈਂਸਲ ਕਰਾਤਾ ਹੋ ਗਿਆ ਆ ਤੇ ਇਸ ਦੀ ਖੁਸ਼ੀ ਦੀ ਲਹਿਰ ਹੈ। ਪਰ ਇੱਕ ਵਾਰੀ ਫੇਰ ਪੀਟਰ ਡਟਨ ਦੇ ਬਿਆਨ ਆ ਰਹੇ ਨੇ ਕਿ ਉਹ ਦੁਬਾਰਾ ਸਿਟੀਜ਼ਨਸ਼ਿਪ ਨੂੰ ਸਖ਼ਤ ਕਰਨ ਦੇ ਮਾਮਲੇ ਦੇ ਵਿਚ ਬਿੱਲ ਪੇਸ਼ ਕਰਨ ਦੀ ਸੋਚ ਰਿਹਾ ਤੇ ਹੁਣ ਕਹਿੰਦਾ ਜਿਹੜੇ ਬੈਂਡ ਘਟਾ ਕੇ 6 ਬੈਂਡ ਘਟਾ ਕੇ 5 ਬੈਂਡ ਕਰ ਦੇਣੇ ਆ ਇੰਗਲਿਸ਼ ਤੇ। ਸੋ ਹਾਂਜੀ, ਸਲਾਹ ਇਹੀ ਆ ਕਿ ਛੇਤੀ ਤੋਂ ਛੇਤੀ, ਉਦਣ ਨਵਦੀਪ ਹੋਣਾ ਨੇ ਵੀ ਦੱਸਿਆ ਕਿ ਛੇਤੀ ਤੋਂ ਛੇਤੀ ਜਿਹੜਾ ਸਿਟੀਜ਼ਨਸ਼ਿਪ ਲੈਣੀ ਅਪਲਾਈ ਕਰ ਦਿਓ। ਪਰ ਅਪਲਾਈ ਵੀ ਕਿੱਦਾਂ ਕਰਨਗੇ? ਕੱਲ ਮੈਂ SBS ਦੀ ਇੱਕ ਖ਼ਬਰ ਦੇਖ ਰਿਹਾ ਸੀ ਕਿ ਡਿਪਾਰਟਮੈਂਟ ਵਾਲੇ ਖੁਦ ਮੰਨੇ ਨੇ, ਇਮੀਗ੍ਰੇਸ਼ਨ ਜਾਂ ਸਿਟੀਜ਼ਨਸ਼ਿਪ ਡਿਪਾਰਟਮੈਂਟ ਵਾਲੇ ਖੁਦ ਮੰਨੇ ਨੇ ਕਿ ਜਿਹੜਾ ਫਾਈਲਾਂ ਦੀ ਬੈਕਲੌਗ ਹੈ ਜੀ, 1,25,000 ਐਪਲੀਕੇਸ਼ਨਾਂ ਜਿਹੜੀਆਂ ਪੈਂਡਿੰਗ ਪਈਆਂ ਨੇ, ਇੰਨਾ ਚੜ ਗਿਆ ਫਾਈਲਾਂ 1,25,000। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਉਹ ਰੱਖਦੇ ਕਿਹੜੇ ਟੇਬਲ ਤੇ ਹੋ ਗਏ ਇੰਨੀਆਂ ਫਾਈਲਾਂ। ਬੜਾ ਤੁਹਾਨੂੰ ਪਤਾ ਇੰਡੀਆ ਪਹਿਲਾਂ ਇੱਦਾਂ ਫਾਈਲਾਂ ਰੱਖਦੇ ਹੁੰਦੇ ਸੀ। ਸੋ 1,25,000 ਦੀ ਵੇਟਿੰਗ, ਹਾਂਜੀ 1,25,000 ਦੀ ਵੇਟਿੰਗ ਹੈ ਤੇ ਇਹ ਹੋਰ ਵਧਣ ਦੇ ਆਸਾਰ ਨੇ, ਜਿਨ੍ਹਾਂ ਨੇ ਹਜੇ ਨਹੀਂ ਲਈ ਉਹ ਵੀ ਛੇਤੀ ਛੇਤੀ ਕਰਨਗੇ ਇਹ ਤੋਂ ਪਹਿਲਾਂ ਕਿ ਸਰਕਾਰ ਦਾ ਦਿਮਾਗ ਫਿਰੇ। ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਸੋ ਸਲਾਹ ਇਹੀ ਹੈ ਕਿ ਛੇਤੀ ਛੇਤੀ ਸਿਟੀਜ਼ਨਸ਼ਿਪ ਅਪਲਾਈ ਕਰ ਦਿਓ। ਹੁਣ ਦੂਜੀ ਗੱਲ ਇਹ ਵੀ ਸਰਕਾਰ ਦਾ ਇਹ ਜਿਹੜਾ ਬਿੱਲ ਫੇਲ ਹੋਇਆ ਉਸ ਦੇ ਵਿਚ ਬੜੀ ਖੁਸ਼ੀ ਮਨਾਈ ਜਾ ਰਹੀ ਹੈ, ਸਾਰਿਆਂ ਨੂੰ ਖੁਸ਼ੀ ਹੈ, ਸਰਕਾਰ ਨੂੰ ਕੋਸਿਆ ਵੀ ਜਾ ਰਿਹਾ। ਪਰ ਇੱਕ ਸਰਕਾਰ ਦਾ ਇੱਕ ਫੈਸਲਾ ਜਿਹੜਾ ਲਿਆ ਸੀ ਉਹ ਬੜਾ ਸ਼ਲਾਘਾਯੋਗ ਸੀ, ਉਹ ਪਹਿਲਾਂ ਲਿਆ ਸੀ ਤੁਹਾਡੇ ਇੰਡੀਆ ਜਾਣ ਤੋਂ, ਪਰ ਉਹਦੀ ਵੀ ਗੱਲ ਕਰਨੀ ਬਣਦੀ ਹੈ। ਜਿਹੜੇ ਹੁਣ ਸਟੂਡੈਂਟ ਮਾਰਕੀਟ ਦੁਬਾਰਾ ਖੋਲੀ ਆ, ਇਹ ਜਿਹੜੀ ਲਿਬਰਲ ਸਰਕਾਰ ਹੈ ਨਾ, ਇਹ ਚਾਹੁੰਦੀ ਆ ਕਿ ਆਸਟ੍ਰੇਲੀਆ ਦੀ ਜਿਹੜੀ ਇੰਸਟੀਟਿਊਸ਼ਨਸ ਆ, ਇਨਫਰਾਸਟ੍ਰਕਚਰ ਬਣਿਆ ਹੋਇਆ, ਯੂਨੀਵਰਸਿਟੀਆਂ ਆ, ਉਹ ਖਾਲੀ ਨਾ ਹੋਣ। ਦੇਖੋ ਇੰਨਾ ਸਰਮਾਇਆ ਲਾਇਆ ਹੋਇਆ, ਟੀਚਰ ਹੈਗੇ ਆ, ਪ੍ਰੋਫੈਸਰ ਹੈਗੇ ਆ, ਜੋਬਸ ਕ੍ਰੀਏਟ ਹੋਈਆਂ ਆ, ਤੇ ਉਨ੍ਹਾਂ ਨੂੰ ਪੜ੍ਹਾਉਣ ਦੇ ਲਈ ਸਕੂਲ ਵੀ ਭਰਨੇ ਆ, ਕਾਲਜ ਵੀ ਭਰਨੇ ਆ ਨਾ। ਸੋ ਉਹ ਵੀ ਮਤਲਬ ਉਨ੍ਹਾਂ ਦੇ ਵਾਸਤੇ ਵੀ ਸੌਖਾ ਕੀਤਾ ਕਿ ਮੈਨੂੰ ਹੁਣ ਲਗਾਤਾਰ ਬੇਸਿਸ ਤੇ ਕਈ ਵਾਰੀ ਫੋਨ ਆਉਂਦੇ ਨੇ ਕਿ ਭਾਜੀ ਹੁਣ ਇੰਗਲਿਸ਼ ਨਹੀਂ ਕਰਨੀ ਪੈਣੀ ਸਾਨੂੰ, ਹੁਣ ਸਾਨੂੰ ਫੰਡ ਨਹੀਂ ਦਿਖਾਉਣੇ ਪੈਣੇ ਤੇ ਸਾਨੂੰ ਦੱਸੋ। ਤੇ ਇਹ ਅਮਰੀਕ ਜੀ ਹੁਣ ਤੁਸੀਂ ਇੰਡੀਆ ਗਏ ਆ, ਤੁਸੀਂ ਦੇਖਿਆ ਹੋਣਾ ਕਿ ਮੈਨੂੰ ਲੱਗਦਾ ਉਨੀਆਂ ਕਰਿਆਨੇ ਦੀਆਂ ਦੁਕਾਨਾਂ ਜਾਂ ਕੱਪੜਿਆਂ ਦੀਆਂ ਦੁਕਾਨਾਂ ਨਹੀਂ, ਸਾਰਿਆਂ ਨੂੰ ਵੱਧ ਦੁਕਾਨਾਂ ਮਾਰਕੀਟ ਦੇ ਵਿਚ ਆਈਲਟਸ ਕਰਾਉਣ ਦੀਆਂ ਹੋਣਗੀਆਂ, ਅੰਗਰੇਜ਼ੀ ਸਿਖਾਉਣ ਦੀਆਂ। ਤੁਹਾਡੀ ਕੀ ਆਬਜ਼ਰਵੇਸ਼ਨ?
ਜੀ ਬਿਲਕੁਲ ਠੀਕ ਹੈ ਮਨਦੀਪ, ਜਦੋਂ ਅਸੀਂ 10-15 ਸਾਲ ਪਹਿਲਾਂ ਇੰਡੀਆ ਜਾਂਦੇ ਹੁੰਦੇ ਸੀ ਨਾ, ਉਦੋਂ ਦੁਕਾਨਾਂ ਤੇ ਲਿਖਿਆ ਹੁੰਦਾ ਕੰਪਿਊਟਰ ਸਿੱਖੋ, ਕੰਪਿਊਟਰ ਸਿੱਖੋ, ਕੰਪਿਊਟਰ ਸਿਖਾ ਲੈਣ ਦੀਆਂ ਦੁਕਾਨਾਂ ਬਹੁਤ ਹੁੰਦੀਆਂ ਸਨ, ਛੋਟੇ ਛੋਟੇ ਕਾਲਜ, ਛੋਟੇ ਛੋਟੀਆਂ ਦੁਕਾਨਾਂ, ਲੇਕਿਨ ਉਹ ਸਾਰੀਆਂ ਦੁਕਾਨਾਂ ਹੁਣ ਮੈਨੂੰ ਕੋਈ ਵੀ ਕੰਪਿਊਟਰ ਸਿਖਾਉਣ ਦੀ ਦੁਕਾਨ ਨਹੀਂ ਨਜ਼ਰ ਆਉਂਦੀ, ਉਹ ਆਪੇ ਸਿੱਖ ਲੈਂਦੇ ਅੱਜ ਕੱਲ ਬੱਚੇ। ਆਈਲੈਟਸ ਦੀ ਜੇ ਟ੍ਰੇਨਿੰਗ ਸੈਂਟਰ ਹੈ ਨਾ, ਇਹ ਹਰ 20ਵੀਂ ਜਾਂ 25ਵੀਂ ਦੁਕਾਨ ਇੱਦਾਂ ਦੀ ਹੋਊਗੀ ਸ਼ਹਿਰਾਂ ਦੇ ਵਿਚ ਜਿੱਥੇ ਆਈਲੈਟਸ ਕੋਚਿੰਗ ਦੇ ਬੋਰਡ ਲੱਗੇ ਹੋਏ ਹੁੰਦੇ ਹਨ। ਅਤੇ ਬਾਹਰ ਜਾਣ ਦਾ ਜਿਹੜਾ ਰੁਝਾਨ ਆ ਪੰਜਾਬ ਦੇ ਵਿਚ ਤਾਂ ਬਹੁਤ ਹੀ ਜ਼ਿਆਦਾ ਆ, ਲੇਕਿਨ ਹੁਣ ਦੂਜੇ ਪ੍ਰਦੇਸ਼ਾਂ ਦੇ ਵਿਚ ਵੀ, ਪੰਜਾਬ ਤੋਂ ਹਟ ਕੇ ਹਰਿਆਣਾ ਜਾਂ ਹਿਮਾਚਲ ਪ੍ਰਦੇਸ਼ ਜਾਂ ਹੋਰ ਇੱਦਾਂ ਦੇ ਜਿਹੜੇ ਸਟੇਟ ਹੈ ਇਹਨਾਂ ਵਿੱਚ ਵੀ ਇਹਦਾ ਜਿਹੜਾ ਰੁਝਾਨ ਬਾਹਰ ਜਾਣ ਦਾ ਥੋੜਾ ਥੋੜਾ ਵਧਣ ਲੱਗ ਪਿਆ। ਮਨਦੀਪ, ਹੁਣ ਆਈਲੈਟਸ ਦੀ ਜਿਹੜੀ ਮਾਰਕੀਟ ਆ, ਕੋਚਿੰਗ ਸੈਂਟਰ ਆ, ਇਹਨਾਂ ਦੀ ਪਰਮਾਰ ਅੱਗੇ ਤੋਂ ਵੀ ਜ਼ਿਆਦਾ ਮਨਦੀਪ ਹੋ ਰਹੀ ਹੈ ਪੰਜਾਬ ਦੇ ਵਿੱਚ। ਇਹ ਮੇਰੀ ਇਹ ਆਬਜ਼ਰਵੇਸ਼ਨ ਆ ਕਿ ਆਈਲੈਟਸ ਸਿਖਾਉਣ ਦੇ ਜਿਹੜੇ ਕੋਚਿੰਗ ਸੈਂਟਰ ਆ ਉਹ ਬਹੁਤ ਜ਼ਿਆਦਾ ਖੁੱਲ ਰਹੇ ਆ, ਤੇ ਇਹੀ ਦੱਸਦੇ ਆ ਕਿ ਲੋਕਾਂ ਦਾ ਰੁਝਾਨ ਜਿਹੜਾ ਅੱਜ ਕੱਲ੍ਹ ਜਿਹੜੇ ਨਿਆਣੇ ਆ ਜਾਂ ਬੱਚੇ ਆ ਉਹਨਾਂ ਬਾਹਰ ਜਾਣ ਨੂੰ ਬਹੁਤ ਜ਼ਿਆਦਾ ਆ। ਪਹਿਲਾਂ ਵੀ ਹੁੰਦਾ ਸੀ ਲੇਕਿਨ ਹੁਣ ਬਹੁਤ ਤੋਂ ਵੀ ਜ਼ਿਆਦਾ ਹੋ ਰਿਹਾ ਹੈ।
ਜੀ ਅਮਰੀਕ ਜੀ, ਇਸ ਤਰ੍ਹਾਂ ਦੇ ਰੁਝਾਨ ਕਈ ਵਾਰੀ ਹੁੰਦੇ, ਮੈਂ ਆਪਾਂ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ 1996 ਦੇ ਵਿਚ ਜਦੋਂ ਹਾਵਰਡ ਸਰਕਾਰ ਆਈ ਹੈ ਤੇ ਉਨ੍ਹਾਂ ਨੇ ਜਿਹੜਾ ਇਮੀਗ੍ਰੇਸ਼ਨ ਦਾ ਮਾਡਲ ਸਟੱਡੀ ਕੀਤਾ, ਬੜੀ ਉਨ੍ਹਾਂ ਨੇ ਆਪਣਾ ਪਹਿਲਾਂ ਐਜੂਕੇਸ਼ਨ ਇਨਫਰਾਸਟ੍ਰਕਚਰ ਦੇਖਿਆ ਆਸਟ੍ਰੇਲੀਆ ਦਾ, ਫਿਰ ਦੇਖਿਆ ਕਿ ਕਿਸ ਤਰ੍ਹਾਂ ਚੱਲ ਰਿਹਾ, ਬੰਦੇ ਕਿਸ ਤਰ੍ਹਾਂ ਆ ਰਹੇ। ਉਦੋਂ ਨਾ ਤਕਰੀਬਨ 88 ਤੋਂ ਲੈ ਕੇ 90 ਤੱਕ ਜਾਂ 84 ਤੋਂ ਲੈ ਕੇ 95 ਤੱਕ ਨਾ ਜ਼ਿਆਦਾ ਤੌਰ ਤੇ ਲੋਕੀ ਟੂਰਿਸਟ ਆਉਂਦੇ ਹੁੰਦੇ ਸੀ ਪੰਜਾਬ ਤੋਂ ਇੰਡੀਆ ਤੋਂ, ਤੇ ਫਿਰ ਇੱਥੇ ਅੰਡਰਗਰਾਊਂਡ ਹੋ ਜਾਂਦੇ ਸੀ 2 ਨੰਬਰ ਤੇ। ਮੈਨੂੰ ਯਾਦ ਹੈ ਕਿ 95-96-97 ਦੇ ਵਿਚ ਇੰਡੀਆ ਤੋਂ ਜੇ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੈ ਨਾ ਤਾਂ ਕਹਿੰਦੇ ਹੁੰਦੇ ਸੀ ਲੈ ਵੀ ਏਜੰਟ ਨਾ 16-18 ਲੱਖ ਰੁਪਈਆ ਲੈਂਦਾ, ਆਸਟ੍ਰੇਲੀਆ ਪਹੁੰਚਾ ਦਿੰਦਾ। ਸੋ ਉਹ ਮਾਡਲ ਆਲਮੋਸਟ 2000 ਤੱਕ ਚੱਲਦਾ ਰਿਹਾ, ਸਨ 2000 ਤੱਕ, ਵੀ ਇੰਡੀਆ ਇੱਕ ਬਲੈਕ ਮਾਰਕੀਟ ਬਣ ਗਈ ਸੀ ਜਿਹੜੀ ਕਿ ਮਤਲਬ 14-18 ਲੱਖ ਰੁਪਈਆ ਲੈਂਦੀ ਸੀ, ਬੰਦੇ ਲੈਂਦੇ ਸੀ ਆਸਟ੍ਰੇਲੀਆ ਦਾ ਵੀਜ਼ਾ ਲਵਾਉਣ ਨੂੰ। ਹੁਣ ਉਹ ਵੀਜ਼ਾ ਕਿਹੜਾ ਲੱਗਦਾ ਸੀ? ਟੂਰਿਸਟ ਵੀਜ਼ਾ। ਗਰੰਟੀ ਕੀ ਹੁੰਦੀ ਸੀ? ਜਹਾਜ਼ ਤੋਂ ਉਤਾਰਨਾ ਆ ਏਅਰਪੋਰਟ ਤੇ, ਬਾਹਰ ਨਿਕਲਣਾ, ਠੀਕ ਹੈ, ਤੇ ਵੀਜ਼ਾ ਲੱਗ ਗਿਆ, ਬਾਹਰ ਨਿਕਲਣਾ। ਉਹ ਤੋਂ ਬਾਅਦ ਕੰਮ ਦੀ ਕੋਈ ਗਰੰਟੀ ਨਹੀਂ, ਪੱਕੇ ਹੋਣ ਦੀ ਕੋਈ ਗਰੰਟੀ ਨਹੀਂ, ਰਹਿਣ ਦੀ ਕੋਈ ਗਰੰਟੀ ਨਹੀਂ, ਪਰਿਵਾਰ ਮੁੜ ਕੇ ਯੂਨੀਅਨ ਦੀ ਮੰਗਾਉਣ ਦੀ ਕੋਈ ਗਰੰਟੀ ਨਹੀਂ। ਸੋ ਉਹ ਕੀ ਕਰਦੇ ਹੁੰਦੇ ਸੀ, ਜਿਹੜਾ ਉਨ੍ਹਾਂ ਦਾ ਮਾਡਲ ਇਹ ਹੁੰਦਾ ਸੀ ਕਿ ਉਨ੍ਹਾਂ ਨੇ ਇਦਾਂ ਰੌਲਾ ਪਾ ਦੇਣਾ ਵੀ ਲਓ ਜੀ ਆਸਟ੍ਰੇਲੀਆ ਦੇ ਵੀਜ਼ੇ ਲਵਾਉਂਦਾ ਫਲਾਨਾ ਏਜੰਟ। ਹੁਣ ਲੋਕੀ ਤਿਆਰ ਹੁੰਦੇ ਸੀ ਬਾਹਰ ਜਾਣ ਨੂੰ ਆਪਣੀ ਮਤਲਬ ਵੈਲ ਬੀਇੰਗ ਲਈ, ਪਰਿਵਾਰ ਦੇ ਲਈ, ਤੇ ਉਹ ਨਾ ਪੈਸੇ ਦੇ ਦਿੰਦੇ ਹੁੰਦੇ ਸੀ 5-7 ਲੱਖ ਉਨ੍ਹਾਂ ਤੋਂ ਲੈ ਲੈਣਾ ਪਹਿਲਾਂ ਐਡਵਾਂਸ। ਉਹ 100 ਬੰਦੇ ਤੋਂ ਲਿਆ ਆ, ਉਹ ਦੇਖ ਲਓ ਵੀ ਕਿੰਨੇ ਮਤਲਬ ਉਨ੍ਹਾਂ ਦੇ ਪੈਸੇ ਕਰੋੜਾਂ ਚ ਬਣ ਜਾਂਦੇ ਹੁੰਦੇ ਸੀ, ਉਹਦਾ ਵਿਆਜ ਕਿੰਨਾ ਹੋ ਜਾਂਦਾ ਸੀ। ਫਿਰ ਉਹ ਕੀ ਕਰਦੇ ਸੀ, 100 ਐਪਲੀਕੇਸ਼ਨ ਲਾ ਦੇਣੀ ਹੌਲੀ ਹੌਲੀ ਕਰਕੇ ਟੂਰਿਸਟ ਦੀ, 100 ਦੇ ਵਿਚੋਂ 20% ਵੀ ਜੇ ਸਕਸੈਸ ਰੇਟ ਹੋ ਗਿਆ, ਠੀਕ ਹੈ, ਉਹ 20 ਬੰਦੇ ਤਾਂ ਚਲੇ ਗਏ ਨਾ, ਉਨ੍ਹਾਂ ਦੇ ਤਾਂ ਪੈਸੇ ਪੂਰੇ ਲੈ ਲਏ, ਬਾਕੀਆਂ ਦੇ 5-7 ਲੱਖ ਚੋਂ 1 ਲੱਖ ਰੁਪਈਆ ਮੋੜ ਦੇਣਾ, ਤਾਂ ਲੋਕਾਂ ਨੇ ਇਹ ਕਹਿਣਾ ਲੈ ਵੀ ਏਜੰਟ ਬੜਾ ਚੰਗਾ ਆ, ਪੈਸੇ ਮੋੜ ਦਿੱਤੇ, ਵੀਜ਼ਾ ਨਹੀਂ ਲੱਗਿਆ, ਪੈਸੇ ਮੋੜ ਦਿੱਤੇ, ਹੌਲੀ ਹੌਲੀ ਕਰਕੇ 2-3 ਸਾਲਾਂ ਚ ਮੋੜਨੇ, ਫਿਰ ਭੱਜ ਜਾਣਾ। ਸੋ ਉਨ੍ਹਾਂ ਨੇ ਕਰੋੜਾਂ ਰੁਪਈਆ ਕਮਾਇਆ। ਸੋ ਇਹ ਬਿਜ਼ਨਸ ਮਾਡਲ, ਬਲੈਕ ਮਾਰਕੀਟ ਤੇ ਬਿਜ਼ਨਸ ਮਾਡਲ ਚੱਲਦਾ ਸੀ ਭਾਰਤ ਵਿਚ, ਕੱਲੇ ਭਾਰਤ ਨਹੀਂ, ਮਿਡਲ ਈਸਟ ਦੇ ਤਕਰੀਬਨ ਸਾਰੇ ਦੇਸ਼ਾਂ ਚ ਚੱਲਦਾ ਸੀ। ਸੋ ਉਸ ਵੇਲੇ ਜੌਨ ਹਾਵਰਡ ਨੇ ਇਹ ਸਟੱਡੀ ਕਰਕੇ, ਉਹਦੀ ਸਰਕਾਰ ਨੇ ਇਹ ਮਾਡਲ ਕੱਢਿਆ ਕਿ ਬੰਦੇ ਤਾਂ ਆਣੇ ਹੀ ਆ, ਇਹਨੂੰ ਤੁਸੀਂ ਰੋਕ ਨਹੀਂ ਸਕਦੇ, ਸੋ ਕਿਉਂ ਨਾ ਥੋੜਾ ਥੋੜਾ ਖੋਲ ਦਿੱਤਾ ਜਾਵੇ, ਔਰ ਇੱਥੇ ਆ ਕੇ ਨਾਲੇ ਉਹ ਆਉਣ, ਨਾਲੇ ਪੜ੍ਹਨ, ਨਾਲੇ ਇੱਥੇ ਪੈਸੇ ਸਪੈਂਡ ਕਰਨ, ਉਹ ਤੋਂ ਘੱਟ ਪੈਸੇ ਲੱਗਣ ਤੇ ਪੱਕੇ ਵੀ ਹੋ ਜਾਣ। ਸੋ ਉਹ ਜਿਹੜੀ ਆ ਉਹ ਲੱਕ ਤੋੜ ਦਿੱਤਾ ਉਸ ਮਾਡਲ ਦਾ, ਤੇ ਆਸਟ੍ਰੇਲੀਆ ਨੇ ਬਹੁਤ ਪੈਸਾ ਕਮਾਇਆ, 5-6 ਬਿਲੀਅਨ ਸਾਲ ਦਾ ਕਮਾਇਆ। ਹੁਣ ਉਹੀ ਮਾਡਲ ਜਿਹੜਾ ਇੱਕ ਵਾਰੀ ਫਿਰ ਪ੍ਰਫੁੱਲਿਤ ਹੋ ਗਿਆ ਇੰਡੀਆ ਦੇ ਵਿਚ, ਕਿ ਇੰਗਲਿਸ਼ ਹਾਈ ਕਰਤੀ, ਇੰਡੀਆ ਦੇ ਵਿਚ ਇੰਗਲਿਸ਼ ਦਾ ਬਿਜ਼ਨਸ ਬੜਾ ਚੱਲਣ ਲੱਗ ਗਿਆ। ਹੁਣ ਉਸ ਬਿਜ਼ਨਸ ਨੂੰ ਉਹ ਕਹਿੰਦੇ ਨੇ ਕਿ ਸਾਡੇ ਕਾਲਜ ਇੱਥੇ ਖਾਲੀ ਪਏ ਨੇ, ਇੰਗਲਿਸ਼ ਸੈਂਟਰ ਖਾਲੀ ਪਏ ਨੇ, ਕਿਉਂ ਨਾ ਅਸੀਂ ਜਦ ਬੰਦਿਆਂ ਨੇ ਆਉਣਾ ਹੀ ਇੱਥੇ ਆ, ਇੱਥੇ ਆ ਕੇ ਇੰਗਲਿਸ਼ ਕਰਨ। ਸੋ ਇਹ ਮਾਡਲ ਹੈ, ਇਹ ਆਸਟ੍ਰੇਲੀਆ ਲਈ ਬਹੁਤ ਵਧੀਆ, ਵੈਸੇ ਜਿਹੜੇ ਸਟੂਡੈਂਟ ਆ, ਜਿਹੜੇ ਰੀਅਲ ਸਟੂਡੈਂਟ ਆ, ਉਨ੍ਹਾਂ ਲਈ ਵੀ ਬਹੁਤ ਵਧੀਆ ਕਿ ਉਹ ਉਨੀ ਤਾਂ ਦੇਸ਼ ਆਉਣਾ ਹੀ ਹੁੰਦਾ ਆ, ਓਵਰਸੀਜ਼ ਹੀ ਆਉਣਾ ਹੁੰਦਾ, ਇੱਥੇ ਆ ਕੇ ਉਨ੍ਹਾਂ ਨੂੰ ਇੱਦਾਂ ਲੱਗਦਾ ਵੀ ਏਅਰਪੋਰਟ ਤੋਂ ਪਾਰ ਹੋ ਜਾਈਏ ਫਿਰ ਠੀਕ ਹੈ। ਸੋ ਇਸ ਭਾਵਨਾ ਨੂੰ ਮੁੱਖ ਰੱਖਦੇ ਹੋਏ ਆਸਟ੍ਰੇਲੀਆ ਨੇ ਪਾਲਿਸੀ ਚੇਂਜ ਕੀਤੀ ਹੈ, ਔਰ ਇਹ ਸ਼ਲਾਘਾਯੋਗ ਹੈ, ਆਪਾਂ ਇੱਦਾਂ ਨਹੀਂ ਵੀ ਸਰਕਾਰ ਨੂੰ ਗਾਲਾਂ ਹੀ ਕੱਢਣੀਆਂ, ਇਹ ਸ਼ਲਾਘਾਯੋਗ ਹੈ, ਔਰ ਪਰ ਇਹਦੇ ਵੀ ਆਪਣੇ ਮਤਲਬ ਸੋਚ ਸਮਝ ਕੇ ਸਾਨੂੰ ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ ਦੋਸਤਾਂ ਨੂੰ ਗਾਈਡ ਕਰਨਾ ਚਾਹੀਦਾ ਹੈ, ਇਸ ਦੇ ਮਾਈਗ੍ਰੇਸ਼ਨ ਏਜੰਟ ਤੋਂ ਸਲਾਹ ਲੈਣੀ ਚਾਹੀਦੀ ਪਹਿਲਾਂ, ਤੇ ਇਸ ਤਰ੍ਹਾਂ ਕਰਨਾ ਚਾਹੀਦਾ। ਸੋ ਮਾਈਗ੍ਰੈਂਟਸ ਵਾਸਤੇ ਨਿਊਜ਼ੀਲੈਂਡ ਦੀ ਸਰਕਾਰ ਥੋੜੀ ਜਿਹੀ ਹੁਣ ਖਰਾਬ ਕਰੇਗੀ, ਤੇ ਤਰਨ ਸਿੱਧੂ ਨਿਊਜ਼ੀਲੈਂਡ ਤੋਂ ਅਮਰੀਕ ਸਿੰਘ ਜੀ ਸਾਡੇ ਨਾਲ ਜੁੜ ਰਹੇ ਨੇ, ਤੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਨਿਊਜ਼ੀਲੈਂਡ ਫਸਟ ਵਾਲਿਆਂ ਦੀ ਬੁੱਕਤ ਪਹਿਲੀ ਵਾਰੀ ਪਈ ਹੈ ਜੀ, ਬੰਦਾ ਵੈਸੇ ਕੱਬਾ ਹੈ ਵਿੰਸਟਨ ਪੀਟਰਸ, ਮਿਨੀਮਮ ਵੇਜ ਕਹਿੰਦਾ $20 ਚਾਹੀਦੀ ਹੈ, ਜਿਹੜੀ ਕਿ ਸਮਾਲ ਬਿਜ਼ਨਸ ਨੂੰ ਖੁਸ਼ ਨਹੀਂ ਰੱਖੇਗੀ। ਨੈਟ ਇਮੀਗ੍ਰੇਸ਼ਨ ਵੀ ਕਹਿੰਦਾ ਕਾਫੀ ਘਟਾ ਦੇਣੀ ਆ, ਤੇ ਜਿਹੜੀ ਕਹਿੰਦੇ ਕਿ ਓਵਰਸੀਜ਼ ਸੇਲ ਆਫ ਲੈਂਡ ਹੈ, ਜਾਣੀ ਕਿ ਫੋਰਨ ਇਨਵੈਸਟਮੈਂਟ ਵੀ ਬੰਦ ਕਰ ਦੇਣੀ ਆ। ਹੋਪਫੁਲੀ ਕਹਿੰਦੇ ਜਿਹੜੀ ਆ ਇਕੋਨਮੀ ਸਟੇਬਲ ਰਹੇਗੀ। ਤਰਨ ਸਿੱਧੂ ਹੁਣਾਂ ਨੇ ਆਪਣੇ ਵਿਚਾਰ ਭੇਜੇ ਨੇ, ਬਹੁਤ ਬਹੁਤ ਧੰਨਵਾਦ ਜੀ। ਸੋ ਰੁਪਿੰਦਰ ਗਿੱਲ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਤੇ ਰਣਜੀਤ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬਾਕੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਤੇ ਅੱਜ ਕਹਿੰਦੇ ਮੇਰੇ ਫਰੈਂਡ ਸੁਖਦੀਪ ਦੀ ਮੈਰਿਜ ਐਨਵਰਸਰੀ ਆ, ਕੋਈ ਸੌਂਗ ਸੁਣਾ ਦਿਓ ਜੀ। ਗੁਰਦੀਪ ਸਿੰਘ ਵਿਦ ਰਣਜੀਤ ਸਿੰਘ ਪ੍ਰੋਗਰਾਮ ਸੁਣ ਰਹੇ, ਸੋ ਬਹੁਤ ਬਹੁਤ ਮੁਬਾਰਕਾਂ ਜੀ ਐਨਵਰਸਰੀ ਦੀਆਂ ਸੁਖਦੀਪ ਹੋਣਾ ਨੂੰ, ਤੇ ਜ਼ਰੂਰ ਆਪਾਂ ਗੀਤ ਕੋਈ ਨਾ ਕੋਈ ਜ਼ਰੂਰ ਸੁਣਾਵਾਂਗੇ। ਸੈਲਫੀ ਕੁਈਨ ਸੁਣਾ ਦਈਏ? ਕੋਈ ਨੀ ਜੀ, ਨਹੀਂ 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 ਨਹੀਂ, ਅੱਜ ਅਮਰੀਕ ਭਾਜੀ ਦਾ ਇੱਕ ਨਾ ਫੇਵਰੇਟ ਸੌਂਗ ਹੈ, ਉਹ ਸੁਣਾਉਣਾ ਨਾਲੇ ਨਾਲੇ ਆਪਾਂ ਇਹ ਮੈਰਿਜ ਐਨਵਰਸਰੀ ਦਾ ਗੀਤ ਮਨਾ ਲੈਣਾ। ਸੋ ਪਾਵਰ ਆਫ ਅਟਾਰਨੀ ਦੇ ਬਾਰੇ ਕੀ ਖਿਆਲ ਹੈ ਜੀ? ਸਾਡੇ ਸਰੋਤਿਆਂ ਨੇ ਸਾਨੂੰ ਪੁੱਛਿਆ ਸੀ ਕਿ ਦੱਸਿਓ ਕੀ ਪ੍ਰੋਸੀਜਰ ਹੋ ਸਕਦਾ ਹੈ।
ਅਮਦੀਪ, ਪਾਵਰ ਆਫ ਅਟਾਰਨੀ ਜਿਹੜੀ ਆ ਆਸਟ੍ਰੇਲੀਆ ਤੋਂ ਲੈਣੀ ਆ, ਜੇ ਤੁਸੀਂ ਇੰਡੀਅਨ ਨੈਸ਼ਨਲ ਆ, ਤੁਹਾਡੇ ਕੋਲ ਇੰਡੀਅਨ ਸਿਟੀਜ਼ਨਸ਼ਿਪ ਆ, ਤੇ ਪਾਵਰ ਆਫ ਅਟਾਰਨੀ ਬਣਨੀ ਤਾਂ ਸੋਲੀਸੀਟਰ ਤੋਂ ਹੀ ਆ। ਕਿਸੇ ਵੀ ਤੁਸੀਂ ਸੋਲੀਸੀਟਰ ਨੂੰ ਕੰਟੈਕਟ ਕਰਕੇ ਆਪਣੀ ਪਾਵਰ ਆਫ ਅਟਾਰਨੀ ਬਣਾ ਲਓ। ਇਹ ਪਾਵਰ ਆਫ ਅਟਾਰਨੀ ਜਨਰਲ ਬਣਨੀ ਆ ਅਮਦੀਪ, ਖਾਸ ਨੀ ਬਣਦੀ। ਜਿੱਦਾਂ ਤੁਸੀਂ ਕੋਈ ਖਾਸ, ਦੋ ਤਰ੍ਹਾਂ ਦੀ ਪਾਵਰ ਆਫ ਅਟਾਰਨੀ ਹੁੰਦੀ ਨਾ, ਇੱਕ ਪਾਵਰ ਆਫ ਅਟਾਰਨੀ ਖਾਸ ਹੁੰਦੀ ਕਿ ਕੋਈ ਚੀਜ਼ ਤੁਸੀਂ ਵੇਚਣੀ ਆ ਹਾਂਜੀ ਇਸੇ ਕੰਮ ਲਈ, ਜਾਂ ਫਿਰ ਜਨਰਲ ਹੁੰਦੀ ਆ, ਤੁਸੀਂ ਕਿਤੇ ਵੀ ਕੋਈ ਵੀ ਚੀਜ਼ ਭਾਰਤ ਦੇ ਵਿਚ ਵੇਚ ਸਕਦੇ ਆ, ਲੈ ਸਕਦੇ, ਕੋਰਟ ਵਿਚ ਐਫੀਰੈਂਸ ਹੋ ਸਕਦੀ, ਕੁਛ ਵੀ ਕੋਈ ਕਰ ਸਕਦਾ ਉਹ ਬੰਦਾ ਜਿਸ ਨੂੰ ਪਾਵਰ ਆਫ ਅਟਾਰਨੀ ਦੇਣੀ ਆ। ਇਹ ਆਮ ਸੋਲੀਸੀਟਰ ਤੋਂ ਬਣਾਈ ਜਾ ਸਕਦੀ ਆ, ਤੇ ਉਸ ਤੋਂ ਬਾਅਦ ਇਸ ਨੂੰ ਟੈਸਟ ਕਰਾਉਣਾ ਪੈਂਦਾ, ਸ਼ਾਇਦ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਇੰਡੀਅਨ ਕੌਂਸਲਰ ਦੇ ਜਾਂ ਇੰਡੀਅਨ ਕਮਿਸ਼ਨਰ ਦੇ ਕੋਲ, ਸਿਡਨੀ ਦੇ ਵਿਚ, ਮੈਲਬੋਰਨ, ਜਿੱਥੇ ਵੀ ਉਹ ਹੋਣਗੇ। ਤਾਂ ਇਹਦੇ ਤੇ ਕਾਫੀ ਮਤਲਬ ਖਰਚਾ ਹੋ ਜਾਂਦਾ। ਮੇਰੇ ਬ੍ਰਦਰ ਨੇ ਇੰਗਲੈਂਡ ਤੋਂ ਬਣਾਈ ਸੀ, ਉਹਦਾ 300-400 ਪਾਉਂਡ ਉੱਥੇ ਲੱਗਾ ਸੀ ਬਣਾਉਣ ਦੇ ਲਈ, ਲੇਕਿਨ ਮੈਨੂੰ ਇੱਥੇ ਨਹੀਂ ਪਤਾ ਕਿ ਕਿੰਨੇ ਪੈਸੇ ਲੱਗਦੇ ਆ। ਜੇ ਤੁਸੀਂ ਭਾਰਤ ਵਿਚ ਬਣਾਉਣੀ ਹੈ ਜਾ ਕੇ
ਜੀ,
ਉੱਥੇ ਵੀ 8,000 ਰੁਪਏ ਦਾ ਖਰਚਾ ਹੈਗਾ ਇਹਦਾ
ਜੀ,
4,000 ਫੀਸ ਆ ਤੇ 4,000 ਉੱਪਰ ਬਿਊਰੋਕਰੈਟਿਕ ਦਾ ਖਰਚਾ ਵੀ ਤੁਹਾਨੂੰ ਦੇਣਾ ਪੈਂਦਾ ਹੈ, ਤਾਂ ਬਣਦੀ
ਹੈ ਚਾਹ ਪਾਣੀ। ਕਹਿ ਰਹੇ ਹੁੰਦੇ
ਚਾਹ ਪਾਣੀ, ਹਾਂਜੀ 4,000 ਦੇਣਾ ਪੈਂਦਾ ਚਾਹ ਪਾਣੀ, ਮੈਂ ਦੇ ਕੇ ਆਇਆ।
ਚਾਹ ਦਾ ਕੱਪ ਤਾਂ 20 ਰੁਪਏ ਦਾ, ਇੰਨਾ ਕਮਾਲ ਹੋ ਗਈ, ਪਾਣੀ ਮੁਕਤ ਹੈ। ਅੱਛਾ ਹਾਂਜੀ, ਭੁਪਿੰਦਰ ਲਾਂਬਾ ਹੁਣਾਂ ਨੇ ਜਾਣਕਾਰੀ ਥੋੜੀ ਜਿਹੀ ਭੇਜੀ ਆ, ਇਹ ਵੀ ਵਾਧਾ ਕਰਦੇ ਨੇ, ਬਹੁਤ ਸੋਹਣੀ ਜਾਣਕਾਰੀ ਆ। ਕਹਿੰਦੇ ਭਈ ਪਾਵਰ ਆਫ ਅਟਾਰਨੀ ਬਣਾਉਣ ਦੇ ਲਈ ਨਾ, ਕਹਿੰਦੇ ਭਈ ਆਪਣਾ ਜਿਹੜੀ ਅਟਾਰਨੀ ਆ ਉਹ ਪਲੇਨ ਪੇਪਰ ਤੇ ਟਾਈਪ ਕਰ ਲਓ, ਔਰ ਉਸ ਨੂੰ ਸਾਈਨ ਕਰ ਲਓ ਦੋ ਵਿਟਨੈਸਾਂ ਦੇ ਨਾਲ, ਠੀਕ ਹੈ ਜੀ, ਤੇ ਉਹਦੇ ਤੇ ਫੋਟੋਆਂ ਲਾ ਦਿਓ ਆਫ ਆਲ 3 ਪਰਸਨ, 3 ਪਰਸਨ ਹੁਣ, ਇੱਕ ਤਾਂ ਆਪਣਾ ਹੋ ਗਿਆ, ਇੱਕ ਉਹਦਾ ਹੋ ਗਿਆ, ਦੂਸਰਾ ਜਿਹਨੂੰ ਦੇਣੀ ਹੈ, ਹਾਂਜੀ ਵਿਟਨੈਸ ਦੇ। ਤੇ ਇਹ ਕਹਿੰਦੇ ਨੇ ਕਿ ਇਹਨੂੰ ਅਟੈਸਟ ਕਰਾ ਲਓ ਆਪਣੇ ਲਾਇਰ ਜਾਂ ਜੇਪੀ ਤੋਂ, ਜੇਪੀ ਤੋਂ ਵੀ ਕਰਾਇਆ ਜਾ ਸਕਦਾ ਜਿਹੜਾ ਕਿ ਫ੍ਰੀ ਹੁੰਦਾ ਕਈ ਵਾਰੀ, ਤੇ ਇਹਨੂੰ ਤੁਸੀਂ VFS ਆਫਿਸ ਸਿਡਨੀ ਨੂੰ ਭੇਜ ਦਿਓ ਓਰਿਜਿਨਲ ਪਾਸਪੋਰਟ ਦੇ ਨਾਲ, ਤੇ ਉਹਦੀ ਐਪਲੀਕੇਸ਼ਨ ਤੁਸੀਂ ਉੱਤੋਂ ਲੋਡ ਕਰ ਸਕਦੇ VFS ਤੋਂ, ਤੇ ਜਿਹਦੇ ਦੇ ਤੋਂ ਬਾਅਦ ਤੁਸੀਂ ਫਿਰ ਉਹ 2 ਹਫ਼ਤੇ ਦੇ ਵਿਚ ਵਿਚ ਤੁਹਾਨੂੰ ਵਾਪਸ ਰਜਿਸਟ੍ਰੇਸ਼ਨ ਹੋ ਕੇ ਆਜੂਗੀ। ਸੋ ਇਹ ਪਾਵਰ ਆਫ ਅਟਾਰਨੀ ਹੈ ਜੀ, ਇੱਥੋਂ ਬਣ ਸਕਦੀ ਹੈ, ਬਹੁਤ ਵਧੀਆ ਜੀ। ਹੋਰ ਵੀ ਮਤਲਬ ਵਾਧਾ ਜਾਣਕਾਰੀ ਚ ਕਰ, ਸੋ ਮੈਨੂੰ ਲੱਗਦਾ ਇਹਦੀ ਜਾਣਕਾਰੀ VFS ਜਾਂ ਇੰਡੀਅਨ ਹਾਈ ਕਮਿਸ਼ਨ ਦੇ ਵੈਬਸਾਈਟ ਤੇ ਵੀ ਹੈਗੀ ਆ, ਤੁਸੀਂ ਉੱਥੋਂ ਵੀ ਕਰ ਸਕਦੇ ਹੋ ਜੀ। ਸੁਖਦੀਪ ਜੀ ਦੇਖੋ ਜਰਾ ਉੱਥੇ, ਨਹੀਂ ਕੁਲਵੀਰ ਹੁਣਾਂ ਨੇ ਜਾਣਕਾਰੀ ਮੰਗੀ ਸੀ ਜੀ ਸਾਡੇ ਤੋਂ। ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਾਂ ਉਹ ਵੀ ਇਹੀ ਨਿਊਜ਼ ਸ਼ੇਅਰ ਕਰ ਰਹੇ ਨੇ। ਧਨੀ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅਤਿੰਦਰਪਾਲ ਕੌਰ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿ ਰਹੇ ਨੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬਹੁਤ ਬਹੁਤ ਧੰਨਵਾਦ ਜੀ। ਸਰ ਮੁਹੱਬਤ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵੀਕਐਂਡ ਦੀ ਮਾਰਨਿੰਗ ਕਹਿੰਦੇ ਸ਼ੁਰੂ ਹੋ ਚੁੱਕੀ ਹੈ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਨਾਲ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਕੁਲਵਿੰਦਰ ਧਾਲੀਵਾਲ ਮੀਂਹ ਪੈਂਦੇ ਚ ਜਾ ਰਹੇ ਨੇ, ਡਰਾਈਵ ਕਰ ਰਹੇ ਨੇ ਤੇ ਨਾਲ ਬੈਠ ਕੇ ਫੋਟੋ ਖਿੱਚ ਰਹੇ ਨੇ ਪੈਸੰਜਰ ਸਾਈਡ ਤੋਂ, ਮੀਂਹ ਪੈਂਦੇ ਦੀ ਯਾਰ, ਇੱਥੇ ਵੀ ਝੜੀ ਲੱਗੀ ਹੋਈ ਆ, ਦੇਖ ਲਓ ਸਾਰੇ ਪਾਸੇ ਮੀਂਹ ਪੈ ਰਿਹਾ। ਤੇ ਗੈਰੀ ਢਿੱਲੋਂ ਕੈਨਬਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਅਮਰੀਕ ਜੀ, ਮੈਨੂੰ ਲੱਗਦਾ ਕਿ ਆਪਾਂ ਐਨਵਰਸਰੀ ਮਨਾ ਲਈਏ ਫਿਰ, ਤੇ ਨਾਲੇ ਤੁਹਾਡਾ ਇੱਕ ਫੇਵਰੇਟ ਗੀਤ ਵੀ ਸੁਣਾ ਦਈਏ, ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਪੰਜਾਬ। ਹਾਂਜੀ, ਇੱਕ ਨਾ ਹਾਂਜੀ ਵਿਆਹ ਦੀ ਗੱਲ ਚੱਲੀ ਆ, ਆਪਾਂ ਇੱਕ ਵਿਆਹ ਦੀ ਗੱਲ ਵੀ ਸੁਣਾਉਣੀ ਆ। ਇੰਡੀਆ ਚ ਹੋਇਆ ਸੀ, ਹੋ ਰਿਹਾ ਉਹ ਵਿਆਹ ਨਾ, ਪ੍ਰੋਸੈਸ ਦੇ ਵਿਚ ਆ ਉਹ ਆਪਾਂ ਗੱਲ ਸੁਣਾਉਣੀ ਆ, ਬੜੀ ਇੰਟਰਸਟਿੰਗ ਗੱਲ ਹੈ ਜੀ। ਤੇ ਮੁੰਡਾ ਹੈਗਾ ਇੰਡੀਆ ਦਾ ਤੇ ਕੁੜੀ ਹੈਗੀ ਆਸਟ੍ਰੇਲੀਆ ਦੀ, ਸੋ ਇਹ ਆਪਾਂ ਗੱਲ ਸੁਣਾਉਣੀ ਆ ਵਿਆਹ ਤੋਂ ਬਾਅਦ। ਪਰ ਅੱਜ ਪਹਿਲਾਂ ਜਿਨ੍ਹਾਂ ਦੇ ਵਿਆਹ ਹੋਏ ਨੇ ਉਹਨਾਂ ਦੀ ਐਨਵਰਸਰੀ ਮਨਾ ਲੈਂਦੇ ਆ, ਤੇ ਨਾਲੇ ਤੁਹਾਡਾ ਫੇਵਰੇਟ ਗੀਤ ਸੁਣਾ ਦਿੰਦੇ ਆ। ਸੁਣੀਏ ਜੀ ਫਿਰ
ਜੀ
ਮਿਲਦੇ ਆ ਜੀ ਗੀਤ ਤੇ ਬ੍ਰੇਕ ਤੇ ਉਸ ਪਾਰ।
ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਸੌ ਬਾਟ ਦੇ ਬਲਬ ਵਾਂਗੂ ਫਿਰੇ ਲਿਸ਼ਕੀ ਤੇਰੇ ਪਿੱਛੇ ਮਾਮਲੇ ਨੇ ਜਿੱਠੇ ਰਿਸਕੀ, ਤੈਨੂੰ ਪਾਉਣ ਦੇ ਪਲੈਨ ਵਿੱਚ ਘੁੰਮਦਾ, ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਰੱਖਦੀ ਬਰੂਦ ਜਿਹਾ ਸੁਰਮਾ ਜਵਾਨੀ ਪੂਰੀ ਛਲਕੇ, ਉੱਤੋਂ ਜ਼ੁਲਫਾਂ ਮੁਲਾਇਮ ਕਰ ਛੱਡੀਆਂ ਕਾਨੇ ਨੀ ਤੂੰ, ਕੇਸ਼ ਨਿਖਾਰ ਮਲ ਮਲ ਕੇ, ਕੇਸ਼ ਨਿਖਾਰ ਮਲ ਮਲ ਕੇ, ਗੱਲਾਂ ਧੁੱਪ ਨਾਲ ਹੋਈਆਂ ਚਿੱਟੀਆਂ ਜਿਵੇਂ ਹੁੰਦਾ ਏ ਨਿਖਾਰ ਕੱਚੀ ਖੁੰਭ ਦਾ, ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਤੈਨੂੰ ਦਿਲ ਵਾਲੀ ਗੱਲ ਨੀ ਦਲੇਰੀ ਜਿਹੀ ਭਰ ਕੇ, ਜਿਹੜੇ ਤੇਰੇ ਪਿੱਛੇ ਫਿਰਦੇ ਬਣਾਈ ਬਿੱਲੋ ਲੈਣਾ ਨੀ ਮੈਂ, ਰੱਖ ਦੇਣੇ ਇੱਕ ਪਾਸੇ ਕਰਕੇ, ਰੱਖ ਦੇਣੇ ਇੱਕ ਪਾਸੇ ਕਰਕੇ, ਤੇਰੇ ਆਸ਼ਕ ਨਾ ਰਹਿਣ ਦੇਣੇ ਨੀ, ਮੁੰਡਾ ਬੂਰੀਆਂ ਦੇ ਡੋਕੇ ਫਿਰੇ ਚੁੰਗਦਾ, ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ,
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ, ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਾ ਵੱਡਾ। ਜਿਹਾਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਹੋ
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਆ ਵੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ
ਉਹ ਕਿਉਂ ਘਬਰਾਉਣੀ ਏ ਭਾਗਵਾਨੇ ਇਹਦਾ ਵੀ ਉਪਾਅ ਲੱਭ ਲਿਆ ਮੈਂ ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ ਉਹ ਵੀ ਵਾਲ ਉੱਥੇ ਲਵਾ ਕੇ ਆਇਆ
ਅੱਛਾ
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ ਵਾਲ ਲਵਾ ਕੇ ਆਉਂਗਾ ਆ ਵੇਖ ਲੈ ਪਤਾ
ਤੁਸੀਂ ਵੀ ਪਤਾ ਨੋਟ ਕਰੋ ਜੀ ਗਰਗ ਕਲੀਨਿਕ ਬਠਿੰਡਾ ਡਾਕਟਰ ਦਵਾਕਰ ਗਰਗ ਵਟਸਐਪ ਜਾਂ ਫੋਨ ਨੰਬਰ 9814820590 ਨਾਮਦੇਵ ਰੋਡ ਆਪੋਜ਼ਿਟ ਸਟ੍ਰੀਟ ਨੰਬਰ 8 ਸਿੰਗਲਾ ਨਿਊਰੋ ਹਸਪੀਟਲ ਬਠਿੰਡਾ
ਆ ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ ਜਦੋਂ ਮੈਂ ਵਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ
ਦਸ ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Nanak Bakery, Dandy Nong, Melbourne Wale, Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ ਫੋਨ 0425-888-856
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
CD batches now changing as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਟਾਊਨ ਸਿਡਨੀ
ਸਿਟੀ ਬੈਟਰੀਜ਼
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90 001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ, ਦਿਨ ਸ਼ਨਿਚਰਵਾਰ ਚੜ ਚੁੱਕਾ, ਸਵੇਰ ਦੇ 10:02 ਹੋ ਗਏ ਨੇ ਸਿਡਨੀ ਸਮੇਂ ਦੇ ਮੁਤਾਬਿਕ, ਔਰ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ। ਸਾਰੇ ਸਰੋਤੇ ਜਿਹੜੇ ਜੁੜ ਰਹੇ ਨੇ ਨਵੇਂ ਹੁਣੇ ਹੀ, ਉਨ੍ਹਾਂ ਦਾ ਸਵਾਗਤ ਹੈ, ਪਹਿਲਿਆਂ ਦਾ ਵੀ ਸਵਾਗਤ ਹੈ ਜੀ ਦੁਬਾਰਾ ਫੇਰ। ਔਰ ਚਾਹ ਦਾ ਕੱਪ ਤੁਸੀਂ ਪੀ ਲਿਆ ਹੁਣ ਮੱਧ ਬ੍ਰੇਕ ਦੇ ਵਿੱਚ, ਤੇ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਮੇਰੇ ਨਾਲ ਸ਼ਾਮਲ ਨੇ। ਸੋ ਅਮਰੀਕ ਜੀ, ਪਹਿਲਾਂ ਆਪਾਂ ਸੁਨੇਹੇ ਲੈਣੇ ਆ, ਉਸ ਤੋਂ ਬਾਅਦ ਇੱਕ ਦੋ ਖਬਰਾਂ ਸਾਂਝੀਆਂ ਕਰਨੀਆਂ, ਤੇ ਫੇਰ ਆਪਾਂ ਚਿੰਤਨ ਕਰਾਂਗੇ ਪੰਜਾਬ ਦਾ, ਤੁਹਾਡੇ ਤਜਰਬੇ ਆਪਾਂ ਦੇਖਣੇ ਨੇ ਸੁਣਨੇ ਨੇ। ਰਣਜੀਤ ਸਿੰਘ ਸਿੱਧੂ, ਹਾਂਜੀ, ਇਨ੍ਹਾਂ ਦਾ ਗੀਤ ਲਾਤਾ ਸੀ ਆਪਾਂ। ਅਮਰੀਕ ਸਿੰਘ ਮਹਿਤਾ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਇੱਕ ਡਿਸਕਸ਼ਨ ਕਰਿਓ ਜੀ, NRI ਰਜਿਸਟ੍ਰੇਸ਼ਨ ਵਿਦ ਪੁਲਿਸ ਵਿੰਗ ਫਾਰ ਪ੍ਰਾਪਰਟੀ ਇਸ਼ੂਜ, ਤੇ ਦੂਜਾ ਜਿਹੜਾ ਆ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦੇ ਬਾਰੇ। ਹਾਂਜੀ, ਆਪਾਂ ਥੋੜੀ ਜਿਹੀ ਗੱਲਬਾਤ ਜ਼ਰੂਰ ਇੱਥੇ ਕਰਾਂਗੇ। ਜਗਵੀਰ ਸੇਖੋਂ ਮੈਲਬਨ ਤੋਂ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਹਾਜ਼ਰੀ ਪ੍ਰਵਾਨ ਕਰਿਓ ਜੀ, ਸਿਟੀਜ਼ਨ ਰੂਲ ਬਾਰੇ ਵੀ ਦੱਸਿਓ ਕਿ ਨਵੀਂ ਜਾਣਕਾਰੀ ਹੋਵੇ। ਨਹੀਂ, ਕੋਈ ਨਵੀਂ ਜਾਣਕਾਰੀ ਨਹੀਂ, ਹਜੇ ਫਿਲਹਾਲ ਉਦਾਂ ਹੀ ਆ, ਅਪਲਾਈ ਕਰ ਦਿਓ ਤੇ ਕੋਈ ਚੱਕਰ ਨਹੀਂ ਹੈਗਾ, ਸ਼ਾਇਦ ਆ ਜਾਵੇ, ਇਸ ਦਾ ਕੋਈ ਗਰੰਟੀ ਨਹੀਂ ਹੈਗੀ। ਤੇ ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਇਨ੍ਹਾਂ ਨੇ ਨਾ ਡਾਕਟਰ APJ ਅਬਦੁਲ ਕਲਾਮ ਦਾ ਇੱਕ ਵਿਚਾਰ ਪਹਿਲਾਂ ਸ਼ੇਅਰ ਕੀਤਾ, ਕਹਿੰਦਾ ਮੈਂ ਚਿੜੀ ਪਾਲੀ ਉਹ ਉੱਡ ਗਈ, ਮੈਂ ਕਾਟੋ ਪਾਲੀ ਉਹ ਵੀ ਭੱਜ ਗਈ, ਫਿਰ ਮੈਂ ਇੱਕ ਰੁੱਖ ਲਾਇਆ ਦੋਵੇਂ ਵਾਪਸ ਆ ਗਏ। ਇਹ ਵਿਚਾਰ ਹੈ, ਉਸ ਤੋਂ ਬਾਅਦ ਚੁਟਕਲਾ ਉਹ ਨਹੀਂ ਮੈਂ ਸਾਂਝਾ ਕਰਾਂਗਾ ਕਿਉਂਕਿ ਮੈਚ ਨਹੀਂ ਕਰਦਾ। ਤੇ ਨਵੀਂ ਵਿਨੀਪੈਗ ਵਾਲੇ ਵੀ ਜੁੜੇ ਨੇ ਸਾਡੇ ਨਾਲ, ਉਹ ਵੀ ਚੁਟਕਲਾ ਸਾਂਝਾ ਕਰ ਰਹੇ ਨੇ। ਖੈਰ, ਇਹ ਸਾਰੇ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ। ਹੈਰੀ ਸਿਬੀਆ ਵੀ ਹੱਥ ਜੋੜ ਕੇ ਡੰਡੇ ਨੋਕ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਅਮਰੀਕ ਜੀ, ਇੱਕ ਨਾ ਖਬਰ ਸਾਂਝੀ ਕੁਛ ਕਰਨੀਆਂ ਨੇ ਤੁਹਾਡੇ ਨਾਲ, ਤੇ ਆਪਣਾ ਵੀ ਤੁਸੀਂ ਥੋੜੇ ਉੱਤੇ ਪ੍ਰਤੀਕਿਰਿਆ ਦਿਓ। ਪੰਜਾਬ ਦੇ ਵਿੱਚ ਪਰਾਲੀ ਸਾੜਨ ਦਾ ਕਾਫੀ ਰੌਲਾ ਪਿਆ ਹੋਇਆ ਹੈ, ਤੇ ਉਸ ਦੇ ਸਬੰਧ ਦੇ ਵਿੱਚ ਜਿਹੜੀ ਹਾਈ ਕੋਰਟ ਨੇ ਮਨਾਹੀ ਵੀ ਕੀਤੀ ਸੀ, ਪਟਾਕੇ ਚਲਾਉਣ ਦੀ ਵੀ ਮਨਾਹੀ ਕੀਤੀ ਸੀ, ਹਾਈ ਕੋਰਟ ਨੇ ਨਹੀਂ ਸੀ ਕੀਤੀ। ਪਰ ਦੇਖੋ, ਜਦੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ, ਫਾਈਨ ਕੀਤਾ ਜਾ ਰਿਹਾ, ਹੁਣ ਹਾਈ ਕੋਰਟ ਨੇ ਆਦੇਸ਼ ਦਿੱਤੇ ਸੀ ਵੀ 6 ਤੋਂ ਲੈ ਕੇ 9:30 ਵਜੇ ਤੱਕ ਪਟਾਕੇ ਵਜਾਉਣੇ ਆ। ਫਰੰਟ ਪੇਜ ਤੇ ਖ਼ਬਰ ਇਹ ਲੱਗੀ ਹੈ ਕਿ ਮਨਾਹੀ ਦੇ ਬਾਵਜੂਦ ਚੱਲਦੇ ਰਹੇ ਪਟਾਕੇ, ਪੰਜਾਬ ਚ ਇਸ ਵਰੇ 46% ਘਟਿਆ ਪ੍ਰਦੂਸ਼ਣ, ਸਥਿਤੀ ਅਜੇ ਵੀ ਚਿੰਤਾਜਨਕ। ਸੋ ਅੱਧੋ ਅੱਧ ਘਟ ਗਿਆ ਵੈਸੇ, ਅੱਧੋ ਅੱਧ ਤਾਂ ਘਟਿਆ ਹੀ ਆ, ਫਰਕ ਤਾਂ ਪਿਆ। ਤੁਹਾਡਾ ਕੀ ਕਹਿਣਾ ਆ ਵੀ ਮਤਲਬ ਜੇ ਹਾਈ ਕੋਰਟ ਨੇ ਇਸ਼ੂ ਕਰਤਾ ਤੇ 100% ਲੋਕੀ ਓਹਦੇ ਮੰਨ ਲੈਣਗੇ?
ਤੇ ਜੇ 25-50% ਜਿਦਾਂ ਮੰਨੇ ਲਏ ਆ ਇੰਨੇ ਮੰਨ ਲੈਣ ਤਾਂ ਕਾਫੀ ਸਕਸੈਸ ਹੁੰਦੀ, 100% ਤਾਂ ਬਹੁਤ ਮੁਸ਼ਕਿਲ ਹੁੰਦਾ ਹਾਈ ਕੋਰਟ ਦੇ ਕਾਨੂੰਨਾਂ ਨੂੰ ਮੰਨਣਾ, ਕਿਉਂਕਿ ਪਾਕਟ ਦੇ ਵਿਚ ਪਿੰਡਾਂ ਦੇ ਵਿਚ ਜਾਂ ਦੂਰ ਦੁਰਾਡੇ ਇਲਾਕਿਆਂ ਦੇ ਵਿਚ ਵਾਇਓਲੇਸ਼ਨ ਆਫ ਰੂਲਸ ਹੁੰਦੇ ਆ ਉਹਨੂੰ ਵੇਖਣਾ ਬੜਾ ਮੁਸ਼ਕਿਲ ਹੋ ਜਾਂਦਾ, ਤੇ ਅਗਰ 50 ਨੇ ਮੰਨ ਲਿਆ ਤੇ ਉਹ ਵੀ ਕਾਫੀ ਚੰਗਾ ਰੁਝਾਨ ਹੈ ਮੰਦੀ
ਜੀ। ਅਮਰੀਕ ਜੀ ਤੁਸੀਂ ਦਿੱਲੀ ਜਾ ਕੇ ਆਏ ਹੋ, ਤੁਸੀਂ ਤਾਂ ਗਰਾਊਂਡ ਰਿਐਲਿਟੀ ਜਾਣਦੇ, ਜਿਹੜੀ ਆ ਫੋਟੋਆਂ ਦਿਖਾ ਰਹੇ ਨੇ ਪ੍ਰਦੂਸ਼ਣ ਦੀਆਂ, ਵਾਕਈ ਇਸ ਤਰ੍ਹਾਂ ਹੈ ਕਿ ਦਿੱਲੀ ਦੇ ਵਿਚ ਬੜਾ ਧੂੰਆਂ ਆ?
ਨਹੀਂ ਏਨਾ ਨੀ ਅਮਦੀਪ, ਜਿਦਾਂ ਪਹਿਲਾਂ ਹੁੰਦਾ ਸੀ 2000-90 ਦੇ ਵਿਚ ਪ੍ਰਦੂਸ਼ਣ ਹੁੰਦਾ ਸੀ ਨਾ ਦਿੱਲੀ ਦੇ ਵਿਚ, ਬਹੁਤ ਜ਼ਿਆਦਾ ਫੈਲਿਆ ਹੁੰਦਾ ਸੀ, ਖੜ ਨੀ ਹੁੰਦਾ ਹੁੰਦਾ ਸੀ। ਅੱਜ ਕੱਲ ਉਦਾਂ ਦਾ ਨਹੀਂ ਹੈ, ਬਹੁਤ ਘੱਟ ਆ, 10% ਜਾਂ 15% ਉਹਦੇ ਮੁਕਾਬਲੇ ਹੋਊਗਾ, ਲੇਕਿਨ ਜਿਦਾਂ ਦੀਆਂ ਫੋਟੋਆਂ ਦਿਖਾਈਆਂ ਜਾਂਦੀਆਂ ਤੇ ਇੱਦਾਂ ਦਾ ਧੂੰਆਂ ਤਾਂ ਦਿੱਲੀ ਵਿਚ ਨਹੀਂ ਹੈ ਜਿਦਾਂ ਦੀਆਂ ਅਖਬਾਰਾਂ ਵਿਚ ਦਿਖਾਈਆਂ ਜਾਂਦੀਆਂ। ਪਰਟੀਕੁਲਰ ਕਿਸੇ ਪਲੇਸ ਵਿਚ ਜਿਦਾਂ ਖਿੱਚ ਕੇ ਫੋਟੋ ਜਿੱਥੇ ਪਰਾਲੀ ਫੂਕੀ ਜਾਂਦੀ ਜਾਂ ਪਰਾਲੀ ਨੂੰ ਜਾਲਿਆ ਜਾਂਦਾ ਦਿੱਲੀ ਦੇ ਬਾਹਰਲੇ ਇਲਾਕਿਆਂ ਵਿਚ ਐਗਰੀਕਲਚਰ ਫੀਲਡ ਦੇ ਵਿਚ, ਹੋ ਸਕਦਾ ਉੱਥੇ ਦੀਆਂ ਫੋਟੋਆਂ ਲਈਆਂ ਹੋਣ। ਪਰਾਲੀ ਤਾਂ ਕੈਸੇ ਵੈਸੇ ਕਾਫੀ ਜਾਲੀ ਜਾਂਦੀ ਆ, ਦੇਖਿਆ ਮੈਂ ਟ੍ਰੇਨ ਵਿਚ ਜਾਂਦੇ ਨੇ ਬੱਸਾਂ ਵਿਚ ਜਾਂਦੇ ਨੇ ਕਿ ਆਲੇ ਦੁਆਲੇ ਖੇਤਾਂ ਵਿਚ ਕਾਫੀ ਪਰਾਲੀ ਨੂੰ ਉਹਨੂੰ ਅੱਗ ਲਾਈ ਹੁੰਦੀ ਆ, ਲੇਕਿਨ ਪਹਿਲਾਂ ਨਾਲੋਂ ਥੋੜਾ ਰੁਝਾਨ ਘੱਟ ਆ ਮਨਦੀਪ।
ਅਮਰੀਕ ਜੀ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਣਾ ਚਾਹੁੰਦਾ ਕਿ ਜਿੱਦਾਂ ਦਿੱਲੀ ਦੇ ਵਿਚ ਕਹਿੰਦੇ ਪੰਜਾਬ ਤੋਂ ਆ ਗਿਆ ਧੂੰਆਂ ਪਰਾਲੀ ਦਾ, ਮਤਲਬ ਉਹ ਕਿੱਦਾਂ ਪਛਾਣ ਹੁੰਦਾ ਆ ਵੀ ਪੰਜਾਬ ਦਾ ਹੀ ਆ ਇਹ ਧੂੰਆਂ? ਹਰਿਆਣਾ ਹਰਿਆਣੇ ਦਾ ਕੋਈ ਧੂੰਆਂ ਨੀ ਵਿਚੋਂ, ਜਾਂ ਰਾਜਸਥਾਨ ਦਾ ਆਲੇ ਦੁਆਲੇ ਯੂਪੀ ਵੀ ਲੱਗਦਾ ਆ, ਗੁੜਗਾਓਂ ਵੀ ਲੱਗਦਾ?
ਪੰਜਾਬ ਦਾ ਧੂੰਆਂ ਤਾਂ ਹੀ ਪਛਾਣਿਆ ਜਾ ਸਕਦਾ ਜੀ, ਜੇ ਉਹ ਜਸ਼ੀਲਾ ਹੋਵੇ, ਬਹੁਤ ਜ਼ਿਆਦਾ ਜੋਸ਼ ਹੋਵੇ ਉਹਦੇ ਵਿਚ, ਜਾਣੀ ਇਕਦਮ ਪ੍ਰਤੀਕਿਰਿਆ ਉਹਦੀ ਬਹੁਤ ਸਖ਼ਤ ਹੋਵੇ। ਮੈਨੂੰ ਨੀ ਇੰਨਾ ਲੱਗਿਆ ਕਿ ਕੋਈ ਧੂੰਆਂ ਦਿੱਲੀ ਦੇ ਵਿਚ ਆਇਆ ਹੋਊਗਾ ਪੰਜਾਬ ਤੋਂ, ਕਿਉਂਕਿ ਰਾਜਸਥਾਨ ਦੇ ਬਾਰਡਰ ਲੱਗਦਾ ਆ, ਉਦੋਂ ਯੂਪੀ ਦਾ ਬਾਰਡਰ ਵੀ ਲੱਗਦਾ ਤੇ ਨਾ ਹਰਿਆਣੇ ਤੋਂ, ਹਰਿਆਣੇ ਦਾ ਬਾਰਡਰ ਵੀ ਲੱਗਦਾ, ਉਹਨਾਂ ਪ੍ਰਦੇਸ਼ਾਂ ਦਾ ਧੂੰਆਂ ਆ ਗਿਆ ਹੋਊਗਾ ਉੱਥੇ ਦਿੱਲੀ ਦੇ ਵਿਚ, ਲੇਕਿਨ ਪੰਜਾਬ ਦੀਆਂ ਬੱਸਾਂ ਜਾਂ ਟਰੱਕ ਧੂੰਆਂ ਜ਼ਰੂਰ ਲੈ ਕੇ ਆਏ ਹੋਣਗੇ ਉੱਥੇ, ਲੇਕਿਨ ਪਰਾਲੀ ਵਾਲਾ ਧੂੰਆਂ ਤਾਂ ਨਹੀਂ ਆ ਸਕਦਾ।
ਜਿਹੜੇ ਏਦਾਂ ਦੇ ਬਿਆਨ ਆ ਰਹੇ, ਤੁਹਾਨੂੰ ਨੀ ਲੱਗਦਾ ਦਿੱਲੀ ਦੇ ਲੋਕਾਂ ਦਾ ਥੋੜਾ ਜਿਹਾ ਮਾਨਸਿਕ ਲੈਵਲ ਡਾਊਨ ਹੋ ਰਿਹਾ ਇਦਾਂ ਦੇ, ਮਤਲਬ ਇਦਾਂ ਦਾ ਵਿਚਾਰ ਕਰਨਾ ਮੰਨਣਾ? ਤੁਹਾਨੂੰ ਨੀ ਲੱਗਦਾ ਵੀ ਜਿਹੜੇ 200-300 ਸਾਲ ਬਾਅਦ ਦਿੱਲੀ ਢਹਿ ਜਾਂਦੀ ਹੈ, ਸ਼ਾਇਦ ਇਦਾਂ ਦੇ ਲੋਕਾਂ ਕਰਕੇ ਢਹਿ ਜਾਂਦੀ ਹੋਵੇ?
ਜੀ ਜੀ ਅਮਨਦੀਪ, ਬਿਲਕੁਲ ਤੁਸੀਂ ਠੀਕ ਫਰਮਾਇਆ। ਜਿਹੜੀ ਇੱਦਾਂ ਦੀਆਂ ਗੱਲਾਂ ਕਰਦੇ ਆ ਨਾ ਲੋਕ, ਜਿਹੜੇ ਵਿਹਲੇ ਬੈਠੇ ਹੁੰਦੇ ਚੁਰਸਤਿਆਂ ਦੇ ਵਿਚ, ਕੰਮ ਨੀ ਜਾਂ ਉਹਨਾਂ ਕੋਲ ਹੋਰ ਕੋਈ ਗੱਲ ਕਰਨ ਨੂੰ ਮੈਟਰ ਨੀ ਹੁੰਦਾ, ਇੱਦਾਂ ਦੇ ਫੁਰਨੇ ਜਿਹੜੇ ਦਿਮਾਗ ਵਿਚ ਫੁਰਦੇ ਆ, ਜਿੱਦਾਂ ਕਹਿੰਦੇ ਨਾ ਜਿਹੜਾ ਵਿਹਲਾ ਦਿਮਾਗ ਹੁੰਦਾ ਉਹ ਸ਼ੈਤਾਨੀ ਦਾ ਕਾਰਖਾਨਾ ਹੁੰਦਾ, ਤੇ ਇੱਦਾਂ ਦੀਆਂ ਗੱਲਾਂ ਬਣਾ ਕੇ ਕੋਈ ਨਾ ਕੋਈ ਉਹਨਾਂ ਨੇ ਡਿਸਕਸ਼ਨ ਕਰਨੀ ਹੁੰਦੀ ਆ। ਤੇ ਬਿਲਕੁਲ ਤੁਸੀਂ ਕਿਹਾ ਕਿ ਕਈ ਵਾਰੀ ਜਿਸ ਵੇਲੇ ਤੁਸੀਂ ਇੱਦਾਂ ਦੀਆਂ ਗੱਲਾਂ ਕਰਦੇ ਆ, ਵਿਹਲਾਪਣ ਦਿਖਾਉਣੇ ਆ ਜਾਂ ਇੱਦਾਂ ਦੇ ਬਿਆਨ ਦਿੰਦੇ ਆ, ਤਾਂ ਲੰਬੇ ਸਮੇਂ ਦੇ ਵਿਚ ਤੁਹਾਨੂੰ ਨੁਕਸਾਨ ਦੇ ਹੁੰਦੇ ਆ।
ਦੂਜੀ ਗੱਲ
ਮੇਰੇ ਖਿਆਲ ਵਿਚ ਕੋਈ ਇਹਦੇ ਵਿਚ ਤਾਤਿਕਤਾ ਨਹੀਂ ਆ।
ਅਮਰੀਕ ਜੀ ਜਿਹੜਾ ਪੰਜਾਬ ਤੋਂ ਪਾਣੀ ਆਉਂਦਾ ਆ, ਉਹਦੀ ਵੀ ਕੰਪਲੇਂਟ ਕਰਦੇ ਆ, ਪੰਜਾਬ ਤੋਂ ਅਸੀਂ ਪਾਣੀ ਪੀਨੇ ਆ, ਚੱਕਦੇ ਆ, ਪੰਜਾਬ ਦਾ ਪਾਣੀ ਚੱਕਦੇ ਆ, ਉਹਦੀ ਵੀ ਕੰਪਲੇਂਟ ਹੋਈ ਆ ਕਦੇ?
ਉਹਦੀ ਤਾਂ ਕੰਪਲੇਂਟ ਇਹ ਨੀ ਹੋਈ, ਉਹਦੀ ਤਾਂ ਕੰਪਲੇਂਟ ਇਹ ਹੋ ਰਹੀ ਹੈ ਕਿ ਹੋਰ ਪਾਣੀ ਆਉਣਾ ਚਾਹੀਦਾ ਪੰਜਾਬ ਦੇ ਵਿਚੋਂ, ਸਤਲੁਜ ਜਮਨਾ ਲਿੰਕ ਬਣ ਕੇ ਇਹਦੀ ਪਾਣੀ ਦੀ ਸਪਲਾਈ ਜ਼ਿਆਦਾ ਦਿੱਲੀ ਦੇ ਵਿਚ ਆਉਣੀ ਚਾਹੀਦੀ ਆ, ਦਿੱਲੀ ਦੇ ਲੋਕ ਇਹ ਕਹਿ ਰਹੇ ਆ। ਜਿਹੜੀ ਕੋਈ ਚੰਗੀ ਚੀਜ਼ ਆ ਉਹ ਤਾਂ ਦਿੱਲੀ ਤੋਂ ਪੰਜਾਬ ਨੂੰ, ਪੰਜਾਬ ਤੋਂ ਦਿੱਲੀ ਨੂੰ ਆ ਜਾਵੇ, ਜਿਹੜੀ ਮਾੜੀ ਚੀਜ਼ ਆ। ਹੁਣ ਜੇ ਧੂੰਆਂ ਪੰਜਾਬ ਦੀ ਪਰਾਲੀ ਵਿਚ ਜਾਲਿਆ ਜਾਂਦਾ, ਅਗਰ ਉਹਨੂੰ ਹਵਾ ਘੇਰ ਕੇ ਲੈ ਆਉਂਦੀ ਹੈ ਦਿੱਲੀ ਵੱਲ ਨੂੰ, ਥੋੜਾ ਬਹੁਤ ਲੈ ਵੀ ਆਉਂਦੀ ਆ, ਪੰਜਾਬ ਦੇ ਲੋਕਾਂ ਦਾ ਕਸੂਰ ਥੋੜਾ, ਉਹ ਤਾਂ ਹਵਾ ਦਾ ਕਸੂਰ ਆ, ਹਵਾ ਨੂੰ ਉਹਨਾਂ ਨੂੰ ਹਵਾ ਨੂੰ ਝਿੜਕਣਾ ਚਾਹੀਦਾ, ਨਾ ਕਿ ਪੰਜਾਬ ਦੇ ਲੋਕਾਂ ਨੂੰ। ਇਸ ਤਰ੍ਹਾਂ ਜਿੱਦਾਂ ਪਾਣੀ ਆ ਜਾਂਦਾ,
ਜਿਹੜਾ ਦਿੱਲੀ ਦੇ ਧੱਕੇ, ਦਿੱਲੀ ਦੇ ਹਮਲੇ, ਦਿੱਲੀ ਢਾਉਂਦੀ ਆ ਜਾ ਜਾ ਕੇ ਗੁਰਧਾਮ, ਦਿੱਲੀ ਢਾਉਂਦੀ ਆ ਜਾ ਕੇ ਉੱਥੇ ਗੁਰੂਆਂ ਦਾ ਦੀਆਂ ਸ਼ਹੀਦੀਆਂ ਕਰਵਾਉਂਦੀ ਆ, ਗੁਰਧਾਮ ਢਾ ਦਿੰਦੀ ਆ, ਹਮਲੇ ਕਰ ਦਿੰਦੀ ਆ, ਉਹ ਦਿੱਲੀ ਜੋ ਚੀਜ਼ ਐਕਸਪੋਰਟ ਕਰ ਰਹੀ ਆ, ਮਤਲਬ ਉਹ ਨੀ ਦਿੱਲੀ ਨੂੰ ਮਤਲਬ ਦਿਖਾਈ ਦੇ ਰਿਹਾ। ਹੁਣ ਇਹ ਜਿਹੜਾ ਧੂੰਆਂ ਹੈ ਨਾ, ਅਸਲ ਦੇ ਵਿਚ ਤੁਹਾਨੂੰ ਪਤਾ ਲੱਗ ਜਾਂਦਾ ਅਮਰੀਕ ਜੀ, ਤੁਸੀਂ ਉੱਥੇ ਆਏ ਆ, ਮੈਂ ਤੁਹਾਨੂੰ ਇਹ ਤਾਂ ਕੁਐਸਚਨ ਪੁੱਛ ਰਿਹਾ, ਮੈਂ ਤੁਹਾਡੀ ਇੰਟਰਵਿਊ ਲੈ ਰਿਹਾ, ਅਸਲ ਦੇ ਵਿਚ ਜਿੱਦਾਂ ਇਮੀਗ੍ਰੇਸ਼ਨ ਵਾਲੇ ਇੰਟਰਵਿਊ ਲੈ ਰਹੇ ਹੁੰਦੇ ਨੇ, ਮੈਂ ਤੁਹਾਡੀ ਇੰਟਰਵਿਊ ਲੈ ਰਿਹਾ ਵੀ ਜਦੋਂ ਤੁਸੀਂ ਉਹ ਧੂੰਆਂ ਸੁੰਘਿਆ ਤਾਂ ਉਹ ਪਰਾਲੀ ਦਾ ਪਰਾਲੀ ਦੇ ਧੂੰਏ ਦਾ ਪਤਾ ਲੱਗ ਜਾਂਦਾ, ਉਹ ਚ ਕੜੱਤਣ ਹੁੰਦੀ ਆ, ਪਤਾ ਲੱਗ ਜਾਂਦਾ ਵੀ ਪਰਾਲੀ ਜਲ ਰਹੀ ਆ। ਉਹ ਪਰਾਲੀ ਦਾ ਧੂੰਆਂ ਸੀ ਜਾਂ ਉਹ ਜਿਹੜਾ ਮੋਟਰ ਵਹੀਕਲ ਤੇਲ ਦਾ ਧੂੰਆਂ ਸੀਗਾ? ਤੁਹਾਨੂੰ ਲੱਗਿਆ ਵੀ ਇਹ ਪਰਾਲੀ
ਦਾ ਵਹੀਕਲ ਦਾ ਸੀ?
ਤੁਹਾਨੂੰ ਕਿਸੇ ਵੀ ਸਟੇਜ ਤੇ ਲੱਗਿਆ
ਪਰਾਲੀ ਦਾ ਨਹੀਂ
ਲੱਗਿਆ? ਹਨਾ,
ਨਹੀਂ ਕਿਸੇ ਵੀ ਸਟੇਜ ਤੇ ਪਰਾਲੀ ਦਾ ਨਹੀਂ ਲੱਗਿਆ, ਹਰ ਸਟੇਜ ਤੇ ਇਹੀ ਲੱਗਿਆ ਕਿ ਮੋਟਰ ਜਿਹੜੇ ਵਹੀਕਲ ਦਿੱਲੀ ਵਿਚ ਚੱਲ ਰਹੇ ਆ, ਟਰੱਕ ਦਿੱਲੀ ਵਿਚ ਚੱਲ ਰਹੇ ਆ, ਆਟੋ ਦਿੱਲੀ ਦੇ ਵਿਚ ਚੱਲ ਰਹੇ ਆ, ਜੇ ਸਾਰੇ ਪੈਟਰੋਲ ਜਾਂ ਡੀਜ਼ਲ ਦੇ ਜਿਹੜੇ ਗੱਡੀਆਂ ਆ ਇਹ ਧੂੰਆਂ ਉੱਥੇ ਪ੍ਰੋਡਿਊਸ ਕਰ ਰਹੀਆਂ, ਜਾਂ ਲੋਕਾਂ ਦੇ ਮਨਾਂ ਦੇ ਵਿਚੋਂ ਜਾਂ ਲੋਕਾਂ ਦੀ ਜਿਹੜੀ ਸਾਈਕੀ ਦੇ ਵਿਚੋਂ ਧੂੰਆਂ ਨਿਕਲਦਾ ਨਫ਼ਰਤ ਦਾ, ਉਹਦੀ ਵੀ ਥੋੜੀ ਥੋੜੀ ਬੂਦ ਆ ਰਹੀ ਸੀ
ਪੰਜਾਬੀਆਂ ਦੇ ਖਿਲਾਫ਼। ਉਹ ਏਦਾਂ ਹੈ ਕਿ ਪੰਜਾਬ ਨੂੰ ਬਦਨਾਮ ਕੀਤਾ, ਉਹ ਪਾਕਿਸਤਾਨ ਵਾਲੇ ਲੱਡੂ ਬੰਦਦੇ ਫਿਰਦੇ ਨੇ, ਤੁਹਾਨੂੰ ਪਤਾ ਉਨ੍ਹਾਂ ਨੇ ਇਸ ਬਿਆਨ ਦੇ ਉੱਤੇ ਨਾ, ਦਿੱਲੀ ਦੇ ਇਸ ਬਿਆਨ ਦੇ ਉੱਤੇ ਵੀ ਧੂੰਆਂ ਪੰਜਾਬ ਤੋਂ ਆਇਆ, ਉਨੀ ਲੱਡੂ ਵੰਡਿਆ ਪਾਕਿਸਤਾਨ ਚ, ਐਤਕੀ ਦੀਵਾਲੀ ਵੀ ਮਨਾ ਲਈ ਉਨ੍ਹਾਂ ਨੇ।
ਅੱਛਾ ਜੀ,
ਕਹਿੰਦੇ ਅੱਗੇ ਪਾਕਿਸਤਾਨ ਦਾ ਨਾਂ ਲੱਗਦਾ ਹੁੰਦਾ ਸੀ, ਸ਼ੁਕਰ ਆ ਕਹਿੰਦੇ ਹੁਣ ਪੰਜਾਬ ਅੱਗੇ ਹਰ ਗੱਲ ਤੇ ਪਾਕਿਸਤਾਨ ਦਾ ਨਾਂ ਲੱਗਦਾ ਹੁੰਦਾ ਸੀ, ਇਹ ਚੀਜ਼ ਪਾਕਿਸਤਾਨ ਤੋਂ ਆ ਰਹੀ ਹੈ। ਵੈਸੇ ਜਿਹੜੀ ਸਾਇੰਸ ਇਹ ਕਹਿੰਦੀ ਆ, ਤੁਸੀਂ ਵੀ ਹੁਣ ਮੈਂ ਤਾਂ ਤੁਹਾਨੂੰ ਕੁਸ਼ਚਨ ਪੁੱਛ ਰਿਹਾ, ਤੁਸੀਂ ਗਰਾਊਂਡ ਤੋਂ ਆਏ ਆ, ਮਤਲਬ ਜਿਹੜੀ ਚਿੰਤਾ ਦਾ ਵਿਸ਼ਾ ਇਹ ਆ ਕਿ ਇੱਕ ਤਾਂ ਹੁੰਦੀ ਆ ਵੀ ਆਪਣੀ ਫੇਲੀਅਰ, ਆਪਣੀ ਨਾਕਾਮੀ ਦਾ ਦੋਸ਼ ਕਿਸੇ ਨੂੰ ਦੇਣਾ, ਔਰ ਦੋਸ਼ ਵੀ ਦੇਣਾ ਦੋ ਸਟੇਟਾਂ ਟੱਪ ਕੇ, ਨਾਲ ਦੇ ਨੂੰ ਨਹੀਂ ਦੇਣਾ, ਉਹ ਨਾਲ ਦੇ ਕਿਉਂਕਿ ਆਪਣੀ ਸਰਕਾਰ ਹੈ ਉਹਨਾਂ ਦੀ, ਠੀਕ ਹੈ ਨਾ, ਇਸ ਕਰਕੇ ਉਹਨੂੰ ਨਹੀਂ ਦੇਣਾ, ਪੰਜਾਬ ਨੂੰ ਦੇਣਾ। ਇੱਕ ਤਾਂ ਟੋਟਲੀ ਪੋਲੀਟੀਕਲ ਬੂਆ, ਦੂਜੀ ਗੱਲ ਜਿਹੜਾ ਉਹ ਧੂੰਆਂ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਮੋਟਰ ਵਹੀਕਲ ਦਾ ਧੂੰਆਂ ਆ, ਉਹ ਗੱਡੀਆਂ ਕਾਰਾਂ ਦਾ ਧੂੰਆਂ, ਇੰਨੀਆਂ ਕਾਰਾਂ ਉੱਥੇ ਹੋ ਰਹੀਆਂ, ਅਸਲ ਦੇ ਵਿੱਚ ਜਦੋਂ ਕਾਰਾਂ ਚੱਲਦੀਆਂ ਨਾ ਫੁੱਲ ਸਪੀਡ ਤੇ ਉਦੋਂ ਇੰਨੀ ਪ੍ਰਦੂਸ਼ਣ ਨਹੀਂ ਹੁੰਦੀ, ਜਦੋਂ ਉਹ ਟ੍ਰੈਫਿਕ ਦੇ ਵਿੱਚ ਫਸਦੀਆਂ ਖੜਦੀਆਂ ਆਈਡਲ, ਜਿਹੜਾ ਉਹ ਧੂੰਆਂ ਹੁੰਦਾ ਆ ਉਹ ਖਰਾਬ ਕਰਦਾ ਆ, ਔਰ ਉਹ ਜਿਹੜਾ ਧੂੰਆਂ ਆ ਉਹ ਇਸ ਵੇਲੇ ਹੋ ਕੀ ਰਿਹਾ ਅਮਰੀਕ ਜੀ, ਕਿ ਹੁਣ ਬਰਸਾਤਾਂ ਆ ਉੱਥੇ, ਮਤਲਬ ਹਵਾ ਦੇ ਵਿੱਚ ਮੋਇਸਚਰ ਹੈ, ਹਲਕੀ ਹਲਕੀ ਠੰਡਕ ਵੀ ਆ, ਠੀਕ ਹੈ, ਔਰ ਉਹ ਜਿਹੜਾ ਧੂੰਆਂ ਆ ਮੋਇਸਚਰ ਦੇ ਨਾਲ ਰਲ ਕੇ ਭਾਰਾ ਹੋ ਕੇ ਉੱਪਰ ਨੂੰ ਨਹੀਂ ਉੱਡਦਾ, ਉਹ ਹੇਠਾਂ ਹੀ ਰਹਿੰਦਾ ਆ, ਉਹਨੂੰ ਸਮੋਗ ਕਹਿੰਦੇ ਆ, ਉਹਨੂੰ ਸਮੋਗ ਕਹਿੰਦੇ ਆ, ਫੋਗ ਤਾਂ ਕਹਿ ਲੋ ਕਿ ਧੁੰਦ ਮੰਗਰ ਮੋਇਸਚਰ ਦੇ ਪਾਰਟੀਕਲ ਦੇ ਨਾਲ ਲੱਗ ਕੇ ਨਾ, ਤੇ ਵਾਟਰ ਪਾਰਟੀਕਲ ਦੇ ਨਾਲ, ਉਹਦੇ ਨਾਲ ਧੂੰਆਂ ਜੁੜ ਕੇ ਉਹ ਕਾਲਾ ਹੋ ਗਏ, ਔਰ ਉਹ ਇੰਨਾ ਹਾਨੀਕਾਰਕ ਵੀ ਹੁੰਦਾ, ਤੁਸੀਂ ਉਹਦੇ ਮਤਲਬ ਕਰ ਨਹੀਂ ਸਕਦੇ। ਦੂਜੀ ਗੱਲ, ਉੱਥੇ ਜਿਹੜੇ ਜਹਾਜ਼ ਉੱਡਦੇ ਨੇ, ਜਿਹੜਾ ਏਵੀਏਸ਼ਨ ਫਿਊਲ ਬਲਦਾ ਆ, ਉਹ ਵੀ ਮਤਲਬ ਬਹੁਤ ਘਾਤਕ ਹੈ, ਉਹ ਹੇਠਾਂ ਹੀ ਰਹਿੰਦਾ ਧਰਤੀ ਸਤਹ ਤੇ। ਸੋ ਇਹ ਕੁੱਲ ਮਿਲਾ ਕੇ ਕਹਿ ਲੋ ਕਿ ਆਪਣੀਆਂ ਗਲਤੀਆਂ ਜਾਂ ਸਿਟੀ ਪਲਾਨ ਗਲਤ ਹੋਣ ਕਰਕੇ, ਜਾਂ ਉੱਥੇ ਕੋਈ ਕਾਬੂ ਨਾ ਪਾਉਣ ਦੀ ਜਿਹੜਾ ਬਲੇਮ ਹੈ ਉਹ ਦੂਜੀ ਸਟੇਟ ਨੂੰ ਦੇ ਦਿਓ, ਮਤਲਬ ਦਿਸ ਇਜ਼ ਰਿਡਿਕੁਲਸ। ਤੇ ਦੂਜੀ ਗੱਲ, ਜਿਹੜੇ ਪਟਾਕਿਆਂ ਦੀ ਗੱਲ ਹੈ, ਪਟਾਕੇ ਜਿਹੜੇ ਚਲੋ ਪੰਜਾਬ ਦੇ ਵਿੱਚ 46% ਘਟੇ ਨੇ, ਤੇ ਬਾਕੀ ਹੋਰ ਕਿਸੇ ਸੂਬਿਆਂ ਦੇ ਹਜੇ ਅੰਕੜੇ ਨਹੀਂ ਆਏ ਕਿ ਬਾਕੀ ਸੂਬਿਆਂ ਦੇ ਵਿੱਚ ਕੀ ਹੋ ਰਿਹਾ ਹੈ। ਹੁਣ ਮੈਨੂੰ ਲੱਗਦਾ ਕਿ ਬਾਕੀ ਜਿਹੜਾ ਪੰਜਾਬ ਚ ਪੋਲਿਊਸ਼ਨ ਹੈ ਉਹ ਬਾਕੀ ਸੂਬਿਆਂ ਨੇ ਕਰ ਦਿੱਤਾ ਹੋਣਾ, ਹੈ ਨਾ। ਸੋ ਇੱਕ ਮਤਲਬ ਚਿੰਤਾ ਦਾ ਵਿਸ਼ਾ ਸੀ ਜਿਹੜਾ ਆਪਾਂ ਇੱਕ ਡਿਸਕਸ਼ਨ ਕਰਨੀ ਸੀ। ਔਰ ਚਲੋ ਜਿਹੜੀ ਦੀਵਾਲੀ ਆ, ਉਹ ਕਿੰਨਾ ਕੁ ਚਾ ਸੀਗਾ ਜੀ ਅਮਰੀਕ ਜੀ, ਤੁਸੀਂ ਜਾ ਕੇ ਆਏ ਹੋ ਦੀਵਾਲੀ ਦਾ, ਲੋਕਾਂ ਦੇ ਵਿਚ ਕੀ ਮਾਹੌਲ ਸੀ?
ਅਮਰੀਕ ਹੁਣ ਥੋੜੇ ਜਿਹਾ ਰੁਝਾਨ ਬਦਲ ਗਿਆ ਹੋਇਆ, ਵੈਸੇ ਹਰ ਦਿੱਲੀ ਵਰਗੇ ਸ਼ਹਿਰ ਦੇ ਵਿਚ ਜਾਂ ਜਲੰਧਰ ਵਰਗੇ ਸ਼ਹਿਰ ਦੇ ਵਿਚ ਹਰ ਦਿਨ ਹਰ ਰਾਤ ਹੀ ਦੀਵਾਲੀ ਹੁੰਦੀ ਆ, ਬੜੀਆਂ ਲਾਈਟਾਂ ਸ਼ਾਇਟੀਆਂ ਜਗਦੀਆਂ ਰਹਿੰਦੀਆਂ, ਇਲੂਮੀਨੇਸ਼ਨ ਬਹੁਤ ਹੈ ਉੱਥੇ, ਤਾਂ ਉੱਥੇ ਜਿਹੜਾ ਰਹਿਣ ਸਹਿਣ ਦਾ ਢੰਗ ਆ ਅਮਦੀਪ, ਉੱਥੋਂ ਤਾਂ ਲੱਗਦਾ ਕਿ ਹਰ ਦਿਨ ਲੋਕ ਦੀਵਾਲੀ ਮਨਾਉਂਦੇ ਆ, ਖੁਸ਼ੀਆਂ ਮਨਾਉਂਦੇ ਆ, ਵਿਆਹਾਂ ਸ਼ਾਦੀਆਂ ਨੂੰ ਜਾਂਦੇ ਆ, ਕੜਮਾਈਆਂ ਕਰਦੇ ਆ, ਬੜੇ ਬੜੇ ਫੰਕਸ਼ਨ ਕਰਦੇ ਆ, ਦੀਵਾਲੀ ਵਾਲਾ ਤਾਂ ਮਾਹੌਲ ਮੈਨੂੰ ਹਰ ਦਿਨ ਹੀ ਲੱਗਦਾ ਉੱਥੇ। ਲੇਕਿਨ ਹਰਸ਼ੋਲਾਸ਼ ਵਿਚ ਕਾਫ਼ੀ ਦੀਵਾਲੀ ਵਾਲਾ ਮਾਹੌਲ ਬਣਿਆ ਹੋਇਆ ਸੀ, ਲੋਕ ਬੜੇ ਚਾਵਾਂ ਦੇ ਨਾਲ ਦੀਵਾਲੀ ਨੂੰ ਉਡੀਕ ਰਹੇ ਸੀ, ਦੁਸਹਿਰਾ ਉੱਥੇ ਦੇਖਿਆ ਸੀ, ਉਹਦੇ ਵਿਚ ਕਾਫ਼ੀ ਰੌਣਕਾਂ ਸੀਆਂ। ਲੇਕਿਨ ਹੁਣ ਲੋਕ ਜ਼ਿਆਦਾ ਘਰਾਂ ਵਿਚ ਹੀ ਰਹਿਣਾ ਪਸੰਦ ਕਰਦੇ ਆ, ਕਿਉਂਕਿ ਉਨ੍ਹਾਂ ਕੋਲ ਕਾਫ਼ੀ ਇੰਸਟਰੂਮੈਂਟ ਇੱਦਾਂ ਦੇ ਡਿਵਾਈਸਿਸ ਆ, ਇਲੈਕਟ੍ਰਾਨਿਕ ਡਿਵਾਈਸਿਸ ਆ, ਜਿਹੜੇ ਕਿ ਲੋਕਲ ਜਿਹੜੇ ਫੰਕਸ਼ਨ ਹੁੰਦੇ ਨੇ, ਰਾਮਲੀਲਾ ਹੁੰਦੀ ਆ ਜਿੱਦਾਂ, ਤੇ ਕ੍ਰਿਸ਼ਨ ਲੀਲਾ ਵਗੈਰਾ ਜਿੱਦਾਂ ਕਰਾਈ ਜਾਂਦੀ ਆ ਥੋੜੇ ਨੁੱਕਰਾਂ ਤੇ ਮਹੱਲਿਆਂ ਦੇ ਵਿਚ, ਉਹਦੀ ਵੀ ਟੈਲੀਕਾਸਟ ਅਮਦੀਪ ਅੱਜ ਕੱਲ ਲੋਕਲ ਟੀਵੀ ਤੇ ਹੋਣ ਲੱਗ ਪਈ ਆ, ਲੋਕ ਘਰ ਹੀ ਬੈਠ ਕੇ ਉਹਨੂੰ ਦੇਖ ਲੈਂਦੇ ਆ, ਤੇ ਬਾਹਰ ਜਾਣ ਦੀ ਥੋੜੀ ਘੱਟ ਖੇਚਲ ਕਰਦੇ ਆ। ਲੇਕਿਨ ਜਿੱਥੋਂ ਤੱਕ ਖਾਣ ਪੀਣ ਦਾ ਸਵਾਲ ਆ, ਮਿਠਾਈਆਂ ਵਗੈਰਾ ਦਾ ਸਵਾਲ ਆ, ਇਹ ਕਾਫ਼ੀ ਦੁਕਾਨਾਂ ਸਜੀਆਂ ਹੋਈਆਂ ਹੁੰਦੀਆਂ, ਤੇ ਵੱਖ ਵੱਖ ਤਰ੍ਹਾਂ ਦੀ ਮਿਠਾਈਆਂ ਦੀ ਦੁਕਾਨਾਂ ਕਾਫ਼ੀ ਉੱਥੇ ਸਜੀਆਂ ਹੋਈਆਂ ਸਨ, ਦਿੱਲੀ ਦੇ ਵਿਚ ਵੀ, ਪੰਜਾਬ ਦੇ ਵਿਚ ਵੀ, ਦੁਸਹਿਰੇ ਦੇ ਦੌਰਾਨ। ਤੇ ਲੱਗ ਰਿਹਾ ਸੀ ਕਿ ਦੁਸਹਿਰੇ ਦਾ ਚਾਅ ਤਾਂ ਲੋਕਾਂ ਨੂੰ ਹੈਗਾ ਆ, ਤੇ ਹੁਣ ਲੋਕਾਂ ਦੇ ਵਿਚ ਖੁਸ਼ਹਾਲੀ ਵੀ ਅਮਨ ਦੀ ਬਹੁਤ ਆ, ਲੋਕਾਂ ਦੇ ਕੰਮ ਕਾਰ ਵੀ ਚੰਗੇ ਚੱਲਦੇ ਆ, ਲੋਕਾਂ ਦੀਆਂ ਤਨਖਾਹਾਂ ਵੀ ਜਿਹੜੀ ਸਰਕਾਰੀ ਆ ਉਹ ਬਹੁਤ ਜ਼ਿਆਦਾ ਆ। ਤੇ ਮੈਂ ਤਾਂ ਪੰਜਾਬ ਦੇ ਪਿੰਡਾਂ ਵਿਚ ਹੀ ਹੈਰਾਨ ਹੋ ਗਿਆ ਦੇਖ ਕੇ
ਨੌਜਵਾਨਾਂ ਨੇ ਪੰਚਾਇਤ ਸੰਭਾਲੀ, ਹਾਲਾਂਕਿ ਪੁਰਾਣੇ ਰਵਾਇਤੀ ਵਿਰੋਧੀ ਧਿਰ ਦੇ ਰਹੇ ਨੇ, ਪਰ ਤੁਸੀਂ ਉਨ੍ਹਾਂ ਦੀ ਇੰਟਰਵਿਊ ਵੀ ਕਰਾਈ ਸੀ, ਗੱਲਬਾਤ ਵੀ ਕਰਾਈ ਸੀ, ਤੇ ਉਹ ਕਾਫੀ ਜਿਹੜੇ ਨੌਜਵਾਨ ਸੀਗੇ ਸਰਪੰਚ ਤੇ ਪੰਚ ਕਾਫੀ ਸਤਰਕ ਸਨ, ਕਾਫੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਿਛਲੇ 2-3 ਸਾਲ ਤੋਂ। ਹੁਣ ਤੁਸੀਂ ਪਿੰਡ ਗਏ ਸੀ ਪਹਿਲਾਂ, ਮੈਨੂੰ ਇਹ ਦੱਸੋ।
ਜੀ ਜੀ ਜੀ, ਮੈਂ ਅਮਦੀਪ ਪਿੰਡ ਜਾ ਕੇ ਆਇਆ, ਆਪਣੇ ਪਿੰਡ ਜਾ ਕੇ ਆਇਆ ਜੀ।
ਤੇ ਉਹ ਕੋਈ ਚੇਂਜਸ ਦੇਖੀਆਂ ਤੁਸੀਂ ਆਪਣੇ ਪਿੰਡ ਦੇ ਵਿੱਚ, ਬਦਲਾਅ ਦੇਖਿਆ ਕਿ ਕੀ ਉਹ ਜਿਹੜੀ ਪੰਚਾਇਤ ਸੀ ਉਹ ਆਪਣੇ ਕਾਰਜ ਕਰਨ ਦੇ ਵਿੱਚ ਕਾਮਯਾਬ ਹੋ ਸਕੀ, ਔਰ ਕੀ ਲੋਕਾਂ ਨੇ ਸਾਥ ਦਿੱਤਾ ਉਹਨਾਂ ਦਾ?
ਜੀ ਅਮਦੀਪ, ਮੈਂ ਆਪਣੇ ਪਿੰਡ ਵਿਚ ਜਦੋਂ ਗਿਆ ਤਾਂ ਬੜੀ ਰੂਹ ਖੁਸ਼ ਹੋਈ। ਇਕ ਤਾਂ ਪਹਿਲਾਂ ਗਲੀਆਂ ਦੇ ਵਿਚ ਮੱਖੀ ਮੱਛਰ ਬਹੁਤ ਹੁੰਦਾ ਸੀ, ਬਦਬੂ ਵੀ ਆਉਂਦੀ ਹੁੰਦੀ ਸੀ, ਲੇਕਿਨ ਪਿਛਲੇ 4 ਸਾਲਾਂ ਦੇ ਦਰਮਿਆਨ ਜਿਹੜੀ ਨਵੀਂ ਪੰਚਾਇਤ ਸਾਡੇ ਪਿੰਡ ਦੇ ਵਿਚ ਬਣੀ ਆ, ਯੰਗਸਟਰ ਦੀ ਪੰਚਾਇਤ ਆ, ਉਹ ਸਾਰੇ ਮੁੰਡੇ ਜੰਗ ਆ, ਪੜੇ ਲਿਖੇ ਆ, ਤੇ ਉਹਨਾਂ ਨੇ ਤਾਂ ਪਿੰਡ ਦੀ ਅਮਦੀਪ ਕਾਇਆ ਕਲਪ ਕਰ ਦਿੱਤੀ। ਪਿੰਡ ਵਿਚ ਸਾਰੇ ਪਿੰਡ ਵਿਚ ਪਹਿਲਾਂ ਤਾਂ ਉਹਨਾਂ ਨੇ ਸੀਵਰੇਜ ਦੀ ਵਿਵਸਥਾ ਕੀਤੀ, ਸੀਵਰੇਜ ਪਵਾਇਆ, ਗਲੀਆਂ ਵਿਚ ਨਾਲੀਆਂ ਹੁੰਦੀਆਂ ਸੀ ਬਿਲਕੁਲ ਢੱਕ ਦਿੱਤੀਆਂ, ਅਤੇ ਸਟਰੋਂਗ ਵਾਟਰ ਦਾ ਜਿਹੜਾ ਇੱਕ ਹੋਰ ਵੀ ਨਾਲ ਸੀਵਰੇਜ ਦੇ ਨਾਲ ਪੈਰਲਲ ਪਾਈਪ ਆਏ ਆ, ਮੀਂਹ ਦਾ ਪਾਣੀ ਵੀ ਉਹਦੇ ਵਿਚ ਹੀ ਜਾਂਦਾ ਹੈ, ਤੇ ਇਹਦੇ ਨਾਲ ਜਿਹੜਾ ਗਲੀਆਂ ਚ ਪਹਿਲਾਂ ਪਾਣੀ ਖੜਾ ਹੁੰਦਾ ਸੀ, ਮੈਂ ਲੋਕਾਂ ਨੂੰ ਪੁੱਛਿਆ ਉਹ ਨਹੀਂ ਖੜਾ ਹੁੰਦਾ, ਤੇ ਉਹਦੇ ਨਾਲ ਜਿਹੜੀਆਂ ਮੱਖੀਆਂ ਹੁੰਦੀਆਂ ਸੀ, ਮੱਛਰ ਹੁੰਦੀਆਂ ਸੀ, ਉਹਦੇ ਤੇ ਕਾਬੂ ਬਹੁਤ ਜ਼ਿਆਦਾ ਪਾਇਆ ਗਿਆ ਅਮਦੀਪ। ਤੇ ਇਹਦੇ ਵਿਚ ਲੋਕਾਂ ਨੇ, ਪਿੰਡ ਦੇ ਲੋਕਾਂ ਨੇ ਵੀ ਕਲੈਕਸ਼ਨ ਕੀਤੀ, ਬਾਹਰਲੇ ਲੋਕਾਂ ਨੇ ਵੀ ਪੈਸਾ ਦਿੱਤਾ, ਤੇ ਸਰਕਾਰ ਨੇ ਵੀ ਅਮਦੀਪ 20-25 ਲੱਖ ਰੁਪਇਆ ਸੀਵਰੇਜ ਪਾਉਣ ਦੇ ਲਈ ਮਦਦ ਕੀਤੀ ਆ। ਅਤੇ ਜਿਹੜੀ ਸੀਵਰੇਜ ਦਾ ਡਿਜ਼ਾਇਨ ਹੈ ਨਾ, ਇਹ ਸੰਤ ਸੀਚੇਵਾਲ ਉਹਨਾਂ ਦੇ ਬੰਦੇ ਆਏ, ਇੰਜੀਨੀਅਰ ਆਏ, ਉਹਨਾਂ ਨੇ ਪਿੰਡ ਦੇ ਜਿਹੜੇ ਸਰਪੰਚ ਸੀ ਜਾਂ ਜਿਹਨੇ ਵੀ ਕੰਸਟਰਕਸ਼ਨ ਕਰਨੀ ਸੀ, ਉਹਨਾਂ ਨੂੰ ਮਾਡਲ ਦਿੱਤਾ, ਡਰਾਇੰਗ ਬਣਾ ਕੇ ਦਿੱਤੀ, ਕੰਸਟਰਕਸ਼ਨ ਕਿੱਦਾਂ ਕਰਨੀ ਆ, ਪਾਈਪ ਕਿੱਦਾਂ ਪਾਣੀ ਆ, ਡੰਗਾਈ ਕਿੱਦੀ ਰੱਖਣੀ ਆ। ਸੀਵਰੇਜ ਦਾ ਟ੍ਰੀਟਮੈਂਟ ਪਲਾਂਟ ਵੀ ਅਮਦੀਪ ਪਿੰਡ ਦੇ ਵਿਚ ਲਾਇਆ, ਜਿਹੜੀ ਸਾਰੀ ਸੀਵਰੇਜ ਆ ਨਾ ਪਿੰਡ ਦੀ, ਉਹਦਾ ਜਿਹੜਾ ਪਾਣੀ ਸੀਵਰੇਜ ਦਾ ਪਾਣੀ ਇੱਕ ਟ੍ਰੀਟਮੈਂਟ ਪਲਾਂਟ ਦੇ ਵਿਚ ਲਾ ਕੇ ਉਸਨੂੰ ਬਹੁਤ ਵੱਡੇ ਇੱਕ ਬਹੁਤ ਵੱਡਾ ਕੌਂਡ ਜਿਹਾ ਬਣਾਤਾ, ਇੱਕ ਤਲਾਬ ਬਣਾਤਾ, ਉਹਦੇ ਚ ਇਕੱਠਾ ਕਰਕੇ ਤੇ ਉਹਨੂੰ ਹੁਣ ਵੇਚਣ ਦੀ ਅੱਗੇ ਪਲਾਨ ਹੈ ਕਿ ਜਿਹੜਾ ਪਾਣੀ ਆ, ਜਿਹੜਾ ਪੇਅਰ ਹੋ ਕੇ ਪਾਣੀ ਜਾਂਦਾ, ਉਹਨੂੰ ਅੱਗੇ ਐਗਰੀਕਲਚਰ ਸਿੰਚਾਈ ਦੇ ਲਈ, ਉਹਦੇ ਸਬਜ਼ੀਆਂ ਲਾਉਣ ਦੇ ਲਈ ਉਹਦਾ ਉਪਯੋਗ ਕੀਤਾ ਜਾਵੇ, ਉਹਨੂੰ ਪੰਪ ਲਾ ਕੇ ਮੋਹਰੇ ਪਾਣੀ ਵੇਚਿਆ ਜਾਵੇ, ਅਤੇ ਜਿਹੜੀ ਗਾਰ ਆ ਉਹ ਇੱਕ ਖਾਦ ਦੇ ਰੂਪ ਵਿਚ ਉਹਦੀ ਯੂਜ਼ ਕੀਤੀ ਜਾਵੇ। ਤਾਂ ਪਿੰਡ ਦੇ ਵਿਚ ਦਰਖਤ ਲਾਉਣ ਦੀ ਵੀ ਪ੍ਰਥਾ ਅਮਦੀਪ ਮੁੰਡਿਆਂ ਨੇ ਚਾਲੂ ਕੀਤੀ ਹੈ, ਪਿੰਡ ਦੇ ਆਲੇ ਦੁਆਲੇ ਨਵੇਂ ਨਵੇਂ ਦਰਖਤ ਲਾਏ ਜਾਣ।
ਉਹ ਜਿਹੜੇ ਦਰਖਤ ਲਾਏ ਸੀਗੇ ਉਹ ਨੀ ਦੱਸ ਰਿਹਾ ਕਿ ਉਦੋਂ ਲਾਏ ਸੀ, ਉਹ ਹਜੇ ਹੈਗੇ ਆ ਜਾਂ ਪਾਣੀ ਪੁਣੀ ਪਾਉਂਦੇ ਉਹਨਾਂ ਨੂੰ?
ਬਿਲਕੁਲ ਅਮਦੀਪ, ਉਹਨਾਂ ਨੂੰ ਪਾਣੀ ਪਾਇਆ ਜਾਂਦਾ ਤੇ ਉਹ ਹਰੇ ਭਰੇ ਆ, ਤੇ ਉਹਨਾਂ ਦੀ ਦੇਖ ਵੀ ਬਹੁਤ ਸੋਹਣੀ ਲੱਗਦੀ ਆ, ਪਹਿਲੇ ਜਿਹੜੇ ਦਰਖਤ ਲਾਏ ਸੀ। ਅਤੇ ਪਿੰਡ ਦੇ ਵਿਚ ਇੱਕ ਅਮਦੀਪ ਉਹਨਾਂ ਨੇ ਮੈਰਿਜ ਪੈਲੇਸ ਵੀ ਬਣਾਤਾ, ਲੋਕਲ ਮੈਰਿਜ ਪੈਲੇਸ ਪਿੰਡ ਦੇ ਵਿਚ, ਪਹਿਲਾਂ ਜੰਜ ਕਰਦੀ ਹੁੰਦੇ ਸੀ, ਤੇ ਇੱਕ ਤਰ੍ਹਾਂ ਦੇ ਹੁਣ ਉਹਨਾਂ ਨੇ ਮੈਰਿਜ ਪੈਲੇਸ ਬਣਾਤਾ ਕਿ ਜਿਹੜੇ ਪਿੰਡ ਦੇ ਵਿਆਹ ਉਸ ਮੈਰਿਜ ਪੈਲੇਸ ਵਿਚ ਹੀ ਹੋਣ, ਤੇ ਪਿੰਡ ਦੇ ਲੋਕਾਂ ਨੂੰ ਬਾਹਰ ਜਾ ਕੇ ਮੈਰਿਜ ਪੈਲੇਸ ਨੂੰ ਹਾਇਰ ਨਾ ਕਰਨਾ ਪਵੇ, ਤੇ ਉਹਦਾ ਵੀ ਪੈਸਾ ਬਚਦਾ। ਇੱਕ ਤਾਂ ਪਿੰਡ ਵਿਚ ਤੁਹਾਡੀ ਆਈਡੈਂਟੀ ਰਹਿੰਦੀ ਹੈ, ਵਿਆਹ ਪਿੰਡ ਵਿਚ ਹੋਇਆ ਤੇ ਬਰਾਤ ਵੀ ਪਿੰਡ ਚ ਆਉਂਦੀ ਹੈ, ਤੇ ਬਹੁਤ ਲੋਕ ਉਹਨੂੰ ਯੂਜ਼ ਕਰਦੇ। ਲੇਕਿਨ ਹਲੇ ਵੀ ਕਈ ਲੋਕ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਉਹ ਵੱਡੇ ਪੈਲੇਸ ਕਰਨ ਬਾਹਰ ਵੀ ਜਾਂਦੇ ਆ।
ਚਲੋ ਇਹਦਾ ਤਾਂ ਕੋਈ ਅੰਤ ਹੀ ਨਹੀਂ ਹੈਗਾ ਪੈਸੇ ਦਾ ਤਾਂ, ਪਰ ਉਹਨਾਂ ਨਾਲ ਜਿੱਦਾਂ ਹੁਣ ਉਹਨਾਂ ਨੇ ਕੋਈ ਸਮੱਸਿਆ ਦੱਸੀ ਹੋਵੇ ਪਿੰਡ ਵਾਲਿਆਂ ਨੇ, ਜਿਹੜੇ ਮੁੰਡੇ ਸਰਪੰਚ ਪੰਚ ਬਣੇ ਨੇ
ਜੀ? ਇੱਕ ਅਮਦੀਪ ਹੋਰ ਵੀ ਉਹਨਾਂ ਨੇ ਕੰਮ ਵਧੀਆ ਕੀਤਾ, ਜਿਹੜੇ ਨਾ ਥੜੇ ਬਣਾਏ ਹੁੰਦੇ ਲੋਕਾਂ ਨੇ, ਜੇ ਸਕੂਟਰ ਚਾੜਨੇ ਨੂੰ ਜਾਂ ਕਾਰਾਂ ਚਾੜਨੇ ਨੂੰ ਗਲੀਆਂ ਮੰਨ ਲੈਂਦੇ ਆ ਜਾਂ ਸੜਕਾਂ ਮੰਨ ਲੈਂਦੇ ਆ, ਉਹਦੇ ਨਾਲ ਕਈ ਵਾਰੀ ਐਕਸੀਡੈਂਟ ਵੀ ਹੁੰਦੇ ਆ,
ਨਾਲੀ ਤੋਂ ਉੱਪਰ ਨੂੰ, ਕਿਉਂਕਿ ਘਰ ਦੀ ਟੀਸੀ ਉੱਪਰ ਨੂੰ ਚੱਕੀ ਹੁੰਦੀ ਆ ਨਾ।
ਹਾਂਜੀ, ਉਹਨੂੰ ਵੀ ਰਿਮੂਵ ਕਰ ਦਿੱਤਾ ਗਿਆ, ਤੇ ਉਹਦੇ ਨਾਲ ਵੀ ਗਲੀਆਂ ਜਿਹੜੀਆਂ ਸੀ, ਸੜਕਾਂ ਜਿਹੜੀਆਂ ਸਾਫ਼ ਹੋ ਗਈਆਂ।
ਫਿਰ ਲੋਕ ਨੀ ਔਖੇ ਹੋਏ ਜਦੋਂ ਉਹਨਾਂ ਨੇ ਆਰਡਰ ਕੀਤਾ ਹੋਣਾ ਜਾਂ ਕਿਹਾ ਹੋਣਾ, ਫਿਰ ਲੋਕ ਔਖੇ ਨੀ ਹੋਏ ਇਸ ਗੱਲ ਤੋਂ ਵੀ ਸਾਡੇ ਥੜੇ ਪਟਾਤੇ? ਉਹ ਤਾਂ ਤਕਰੀਬਨ ਘਰ ਘਰ ਹੀ ਆ।
ਨਹੀਂ, ਲੋਕ ਅਮਦੀਪ ਲੋਕ ਤਾਂ ਔਖੇ ਹੁੰਦੇ ਜਦੋਂ ਉਹਨਾਂ ਨੂੰ ਪਹਿਲਾਂ ਇਹਦੇ ਬਾਰੇ ਨਾ ਦੱਸਿਆ ਜਾਵੇ ਕਿ ਇਹਦੇ ਨੁਕਸਾਨ ਕੀ ਆ। ਇੱਕ ਦੋ ਤਿੰਨ ਐਕਸੀਡੈਂਟ ਵੀ ਹੋਏ ਜਿਹਨਾਂ ਦੇ ਥੜਿਆਂ ਕਰਕੇ ਕਾਰਨ ਕਰਕੇ ਹੋਏ, ਸੱਟਾਂ ਵੀ ਲੱਗੀਆਂ ਲੋਕਾਂ ਨੂੰ, ਤੇ ਫਿਰ ਅਵੇਅਰਨੈਸ ਪ੍ਰੋਡਿਊਸ ਕੀਤੀ ਗਈ, ਅਵੇਅਰਨੈਸ ਜਾਗਰੂਕ ਕੀਤੀ ਗਈ, ਤੇ ਲੋਕਾਂ ਨੇ ਫਿਰ ਆਪਣੇ ਆਪ ਹੀ ਉਹ ਥੱਲੇ ਜਿਹੜੇ ਸੀ ਉਹਨਾਂ ਨੂੰ ਰਿਮੂਵ ਕਰ ਦਿੱਤਾ ਤੇ ਹੁਣ ਪਿੰਡ ਜਿਹੜਾ ਸੋਹਣਾ ਲੱਗਣ ਲੱਗ ਪਿਆ ਕਾਫੀ।
ਅੱਛਾ, ਫੇਰ ਤਾਂ ਤੁਹਾਡੇ ਪਿੰਡ ਜਾਣਾ ਪੈਣਾ ਆ, ਕਿਉਂਕਿ ਇੰਨੇ ਪੜ੍ਹੇ ਲਿਖੇ ਲੋਕ, ਇੰਨੇ ਕੋਆਪਰੇਟਿਵ ਲੋਕ ਜਿਹੜੇ ਨੇ ਆਪਣੇ ਨਕਸ ਉਹ ਫੇਰ ਹੁਣ ਪਹਿਲਾਂ ਮੈਨੂੰ ਇਹ ਦੱਸੋ ਵੀ ਹੁਣ ਸਕੂਟਰ ਕਿੱਦਾਂ ਚੜਾਉਂਦੇ ਨੇ ਆਪਣੇ ਅੰਦਰ?
ਅਮਦੀਪ ਜਾਂਦਾ ਸਾਈਡ ਤੇ ਸਕੂਟਰ ਰੱਖਦੇ ਹੋਗੇ ਜਾਂ ਫਿਰ ਆਪਣੇ ਬਾੜੇ ਦੇ ਵੀ ਸਕੂਟਰ ਰੱਖਦੇ ਹੋਗੇ, ਫੇਰ ਹੀ ਹੁਣ ਮੈਨੂੰ ਪਤਾ ਸਕੂਟਰ ਸਕੂਟਰ ਚੜਾਉਣ ਦੀ ਜਗ੍ਹਾ ਹੁੰਦੀ ਆ, ਇੰਨੇ ਨੀ ਵੀ ਤੁਸੀਂ ਸਕੂਟਰ ਨਹੀਂ ਚੜਾ ਸਕਦੇ, ਸਕੂਟਰ ਫੇਰ ਵੀ ਚੜ ਸਕਦੇ ਆ, ਲੇਕਿਨ ਉਹਨੇ ਜਿਹੜੀ ਅਨਨੈਸੈਸਰੀਲੀ ਬਾਲ ਵਧਾਏ ਹੋਏ ਸੀ ਉਹ ਪਟਾ ਦਿੱਤੇ।
ਜੀ ਜੀ, ਚਲੋ ਬਹੁਤ ਵਧੀਆ ਗੱਲ ਆ ਜੀ, ਗੁੱਡ ਖਬਰ ਆ ਰਹੀ ਆ। ਤੇ ਮੈਂ ਤੁਹਾਨੂੰ ਪੁੱਛਣਾ ਹੀ ਸੀਗਾ, ਜੇ ਫੋਟੋਆਂ ਹੋਣ ਤਾਂ ਜ਼ਰੂਰ ਭੇਜਿਓ ਜੇ ਖਿੱਚੀਆਂ ਹੋਣ, ਤੇ ਨਹੀਂ ਤਾਂ ਤੁਸੀਂ ਮੰਗਵਾ ਲਿਓ ਆਪਣੇ ਪਿੰਡ ਤੋਂ, ਉਹਨਾਂ ਨੂੰ ਕਹਿ ਕੇ ਤੇ ਆਪਾਂ ਅਗਲੇ ਪ੍ਰੋਗਰਾਮ ਚ ਹਾਂਜੀ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਾਂਗੇ। ਤੇ ਵੈਸੇ ਆਪਾਂ ਗੱਲਬਾਤ ਵੀ ਕਰਾਂਗੇ, ਤੁਸੀਂ ਨਾ ਉਹਨਾਂ ਨੂੰ ਅਗਲੇ ਹਫ਼ਤੇ ਜਗਾਇਓ ਫਿਰ ਤੜਕੇ ਤੜਕੇ, ਤੇ ਆਪਾਂ ਗੱਲਬਾਤ ਕਰਨੀ ਹੈ ਉਹਨਾਂ ਦੀ। ਤੇ ਚਲੋ ਪ੍ਰੋਗਰਾਮ ਆਪਾਂ ਅੱਗੇ ਵਧਾਉਣੇ ਆ ਜੀ, ਤੇ ਸਾਡੇ ਨਾਲ ਬਹੁਤ ਸਾਰੇ ਸਰੋਤੇ ਵੀ ਜੁੜ ਰਹੇ ਨੇ, ਕੁਲਵੀਰ ਸਿੰਘ ਸਿਡਨੀ ਵਾਲੇ ਧੰਨਵਾਦ ਕਰ ਰਹੇ ਨੇ ਜਾਣਕਾਰੀ ਦੇ ਲਈ, ਤੇ ਜਿਹੜੀ ਪਾਵਰ ਆਫ ਅਟਾਰਨੀ ਦੀ ਆਪਾਂ ਸਾਂਝੀ ਕੀਤੀ ਆ, ਤੇ ਨਾਲ ਦੀ ਨਾਲ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਮਨਦੀਪ ਸਿੰਘ ਹੁਣੀ। ਹਾਂਜੀ ਮਨਦੀਪ ਸਿੰਘ ਕਹਿੰਦੇ ਨੇ ਸਤਿ ਸ੍ਰੀ ਅਕਾਲ ਭਾਜੀ, ਅੱਜ ਤਾਂ ਕਹਿੰਦੇ ਹੱਦ ਹੋ ਗਏ, ਘਰ ਵਾਲੀ ਤੋਂ ਬ੍ਰੇਕਫਾਸਟ ਮੰਗਿਆ ਤਾਂ ਕਹਿੰਦੀ ਅੱਜ ਅਸੀਂ ਚਕਲੇ ਵੇਲਣੇ ਨੂੰ ਹੱਥ ਨਹੀਂ ਲਾਉਣਾ, ਅੱਜ ਵਿਸ਼ਕਰਮਾ ਡੇ ਹੈ, ਨਾਸ਼ਤੇ ਦੀ ਉਮੀਦ ਨਾ ਰੱਖੋ। ਠੀਕ ਹੈ ਜੀ, ਹਾਂਜੀ ਕਹਿੰਦੇ ਉਹ ਵੀ ਟੂਲ ਹੈ ਨਾ, ਸੋ ਕਹਿੰਦੇ ਵੈਸੇ ਤਾਂ ਦੇਖੋ ਵਿਸ਼ਕਰਮਾ ਡੇ ਜਿਹੜਾ ਆ ਇਹਦੇ ਬਾਰੇ ਮੈਂ ਥੋੜੀ ਚਲੋ ਗੱਲਬਾਤ ਵੀ ਕਰ ਲਾਂ। ਇਹ ਵੈਸੇ ਜਿਹੜਾ ਤਰਖਾਣ ਭਾਈਚਾਰਾ ਆ ਉਹਨਾਂ ਨੇ ਮੱਲੋ ਜੋਰੀ ਆਪਣੇ ਨਾਂ ਲਵਾ ਲਿਆ ਆ, ਵੈਸੇ ਕੋਈ ਐਡੀ ਗੱਲ ਹੈ ਨੀ। ਵਿਸ਼ਕਰਮਾ ਤਾਂ ਵੇਦਾਂ ਦੇ ਵਿਚ ਵਿਸ਼ਵਕਰਮਨ ਨੂੰ ਕਿਹਾ ਵੀ ਜਿਹਨੇ ਦੁਨੀਆਂ ਬਣਾਈ ਆ, ਉਹ ਐਕਚੁਲੀ ਇੱਕ ਰੱਬ ਨੂੰ ਹੀ ਕਿਹਾ ਗਿਆ ਕਿ ਦੁਨੀਆਂ ਬਣਾਈ ਆ, ਉਹਨੇ ਸਾਰੇ ਸਾਰੇ ਜਿਹੜੇ ਟੂਲ ਬਣਾ ਕੇ ਦੁਨੀਆਂ ਜਿਹੜੀ ਘੜੀ ਆ ਥਾਂ ਥਾਂ, ਸੋ ਇੰਨੀ ਕੁ ਰੈਫਰੈਂਸ ਹੈ। ਪਰ ਉਹ ਤੋਂ ਬਾਅਦ ਅਮਰੀਕ ਜੀ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਵੀ ਇਹ ਦਿਨ ਮਨਾਉਂਦੇ ਹੁੰਦੇ ਸੀ, ਕਿਉਂਕਿ ਮੈਂ ਤਾਂ ਬਹੁਤ ਲੇਟ ਇਹ ਸੁਣਿਆ ਜਦੋਂ।
ਨਹੀਂ ਆਉਂਦੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਅਸੀਂ ਸੰਭਾਲੀ 1960 ਦੇ ਵਿਚ 5 ਸਾਲ ਦੇ ਹੁੰਦੇ ਸੀ, ਉਦੋਂ ਤੋਂ ਇਸ ਨੂੰ ਦੇਖ ਰਹੇ ਅਮਦੀਪ ਮਨਾ ਰਹੇ ਆ ਵਿਸ਼ਵਕਰਮਾ ਡੇ, ਤੇ ਉਦੋਂ ਤੋਂ ਹੀ ਜਿਹੜੇ ਸੰਦ ਵਗੈਰਾ ਹੁੰਦੇ ਸੀ ਜਾਂ ਇੰਸਟਰੂਮੈਂਟ ਹੁੰਦੇ ਸੀ ਉਹਨਾਂ ਨੂੰ ਰੈਸਟ ਦਿੱਤੀ ਜਾਂਦੀ ਸੀ। ਇਹਦੇ ਵਿਚ ਅਮਦੀਪ ਜਿਹੜੀ ਇੱਕ ਇਹਦਾ ਰੈਸ਼ਨਲ ਤਾਂ ਇਹੀ ਹੁੰਦਾ ਕਿ ਤੁਸੀਂ ਕਿਸੇ ਇੰਸਟਰੂਮੈਂਟ ਨੂੰ ਬਹੁਤ ਜ਼ਿਆਦਾ ਵਰਤੋਂ ਕਰਦੇ ਆ, ਉਹਨੂੰ ਵੀ ਰੈਸਟ ਦੀ ਲੋੜ ਹੁੰਦੀ ਹੈ, ਜਿੱਦਾਂ ਕੋਈ ਇੰਜਨ ਆ ਜਾਂ ਕੋਈ ਹੋਰ ਇੰਸਟਰੂਮੈਂਟ ਜਿਹੜਾ ਲਗਾਤਾਰ ਚੱਲ ਰਿਹਾ ਹੈ ਤੁਹਾਡੇ, ਤੇ ਉਹਨੂੰ ਰੈਸਟ ਦੇਣ ਦੀ ਪ੍ਰਥਾ ਦਿੱਤੀ ਗਈ ਸੀ, ਇਹਨਾਂ ਨੂੰ ਥੋੜੀ ਰੈਸਟ ਦੇ ਕੇ ਇਹਨਾਂ ਦੀ ਰਿਪੇਅਰ ਕਰਾ ਕੇ ਤਾਂ ਇਹਨਾਂ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾਵੇ। ਤੇ ਮੇਰੇ ਖਿਆਲ ਤੇ ਰੈਸ਼ਨਲ ਤਾਂ ਇਹਦੇ ਪਿੱਛੇ ਇਹੀ ਆ ਕਿ ਕੋਈ ਵੀ ਇੰਸਟਰੂਮੈਂਟ ਆ ਉਹਨੂੰ ਰੈਸਟ ਦੇਣੀ ਚਾਹੀਦੀ ਆ, ਤੇ ਉਹਦੇ ਨਾਲ ਆਪ ਵੀ ਅਮਦੀਪ ਰੈਸਟ ਮਿਲ ਜਾਂਦੀ ਹੈ ਨਾ, ਜਿਹੜਾ ਬੰਦਾ ਆ ਲਗਾਤਾਰ ਅੱਗੇ ਕੰਮ ਕੀਤੇ ਜਾਂਦੇ ਸੀ, 7 ਦਿਨ ਕੰਮ ਕਰੀ ਜਾਣਾ, ਸਾਰਾ ਸਾਲ ਕੰਮ ਕਰੀ ਜਾਣਾ, ਲੇਕਿਨ ਇੱਕ ਦਿਨ ਕੱਢ ਕੇ ਆਪਣੇ ਆਪ ਨੂੰ ਵੀ ਰੈਸਟ ਦਿੱਤੀ ਜਾਂਦੀ ਸੀ, ਇੰਸਟਰੂਮੈਂਟ ਨੂੰ ਵੀ ਰੈਸਟ ਦਿੱਤੀ ਜਾਂਦੀ ਸੀ ਤਾਂ ਕਿ ਇੱਕ ਨਵੇਂ ਜੋਸ਼ ਦੇ ਨਾਲ ਦੂਜੇ ਦਿਨ ਤੁਸੀਂ ਕੰਮ ਕਰ ਸਕੋ। ਮੇਰੇ ਖਿਆਲ ਦੇ ਵਿਚ ਇਹਦੀ ਭਾਵਨਾ ਤੇ ਇਹਦੇ ਪਿੱਛੇ ਇਹੀ ਹੈ।
ਦੇਖੋ ਜਿਹੜੀ ਦੀਵਾਲੀ ਦੀ ਭਾਵਨਾ ਵੀ ਉਹ ਵੀ ਇੱਕ ਜ਼ਿਆਦਾਤਰ ਮੌਸਮੀ ਤਿਉਹਾਰ ਮਨਾਇਆ ਜਾਂਦਾ ਕਿ ਦੀਵਾਲੀ ਨੂੰ ਲੀਡ ਅਪ ਕਰਦੇ ਹੋਏ ਸਾਰਿਆਂ ਨੇ ਆਪਣੇ ਘਰ ਲਿਪਣੇ ਨੇ, ਰੰਗ ਰੋਗਨ ਕਰਨੇ ਨੇ, ਸੋ ਉਹ ਜਿਹੜੀ ਆ ਸਿਆਲ ਤੋਂ ਪਹਿਲਾਂ ਸਾਲ ਤੋਂ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਸਰਦ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਜਿੰਨਾ ਵੀ ਮੱਖੀ ਮੱਛਰ ਜਾਂ ਫੰਗਸ ਬੈਕਟੀਰੀਆ ਘਰਾਂ ਦੇ ਵਿਚ ਹੈਗਾ ਉਹਨੂੰ ਕਲੀਨ ਅਪ ਕਰੋ, ਕਲੀਨ ਅਪ ਕਰ, ਕਿਉਂਕਿ ਸਿਆਲ ਨੂੰ ਉਹ ਜ਼ਿਆਦਾ ਪਲਣਾ ਨਹੀਂ ਤਾਂ। ਸੋ ਅਸਲੀ ਰੈਸ਼ਨਲ ਤਾਂ ਇਹੀ ਜਿਹੜਾ ਆ, ਕੋਈ ਵੀ ਜਿਹੜੇ ਕਰਿੰਦੇ ਨੇ ਉਹਨਾਂ ਦੇ ਜਿਹੜੇ ਟੂਲਸ ਨੇ ਉਹਨਾਂ ਨੂੰ ਵੀ ਇਹੀ ਕਿਹਾ ਵੀ ਤੁਸੀਂ ਜਿਹੜੀ ਆਪਣੀਆਂ ਵਰਕਸ਼ਾਪਾਂ ਆ ਉਹਨਾਂ ਨੂੰ ਵੀ ਕਲੀਨ ਕਰੋ, ਸੋ ਉਹਨਾਂ ਦੇ ਨਾਲ ਇਹ ਚੀਜ਼ ਜੋੜੀ ਗਈ ਆ। ਸੋ ਇਹਦੇ ਨਾਲ ਮਤਲਬ ਸਮਾਜਿਕ ਭਲਾਈ ਜ਼ਿਆਦਾ ਆ, ਪਰਿਵਾਰਕ ਭਲਾਈ ਜ਼ਿਆਦਾ, ਤੇ ਇਸ ਨੂੰ ਜਿਹੜੀ ਧਾਰਮਿਕ ਰੰਗਤ ਦੇ ਕੇ ਹੀ ਚਲੋ ਲੋਕ ਮੰਨਦੇ ਆ ਤਾਂ ਇੱਦਾਂ ਹੀ ਸਹੀ ਸੀ ਫਿਰ, ਪਰ ਇਹਦੀ ਕੋਈ ਇੱਦਾਂ ਹੈ ਵੀ, ਸੋ ਇਹਦੀ ਇਹੀ ਮਹਾਨਤਾ ਆ, ਹੋਰ ਕੋਈ ਐਡੀ ਖਾਸ ਗੱਲ ਨਹੀਂ ਹੈਗੀ। ਤਾਂ ਧਨੀ ਸਾਹਿਬ ਹੁਣੀ ਜੁੜੇ ਨੇ, ਉਹ ਕਹਿੰਦੇ ਨੇ ਕਿ ਆ ਜਿਹੜਾ ਸਕੂਟਰਾਂ ਵਾਲਾ ਤੁਸੀਂ ਦੱਸਿਆ ਨਾ ਵੀ ਚੱਕ ਲਏ ਆ ਥੜੇ, ਤੇ ਕਹਿੰਦੇ ਵੀ ਹੁਣ ਕਹਿੰਦੇ ਜਿਹੜੇ ਨਵੇਂ ਘਰ ਬਣਾ ਰਹੇ ਨੇ ਲੋਕ ਥੋੜਾ ਗੇਟ ਨੂੰ ਪਿੱਛੇ ਕਰਕੇ ਬਣਾ ਰਹੇ ਨੇ, ਸੋ ਇਹ ਵੀ ਬੜੀ ਵਧੀਆ ਗੱਲ ਹੈ। ਤਾਂ ਕੁਲਵਿੰਦਰ ਸਿੰਘ ਢਿੱਲੋਂ ਹੁਣੀ ਕਹਿੰਦੇ ਭਾਜੀ ਅਸੀਂ ਤਾਂ ਜੁੜ ਗਏ ਨੇ, ਪੰਕਾ ਪੱਕਾ ਟਾਂਕਾ ਲਾ ਲਿਆ, ਜੁੜਨ ਟੁੱਟਣ ਤਾਂ ਜਾਬੀ ਮੁਕਾ ਦਿੱਤਾ। ਅੱਛਾ ਜੀ, ਚਲੋ ਬਹੁਤ ਵਧੀਆ ਗੱਲ ਹੈ, ਸਾਨੂੰ ਵੀ ਦੱਸਿਓ ਕਿਵੇਂ। ਤੇ ਸਾਡੇ ਨਾਲ ਗੁਰਸ਼ਰਨ ਹੁਣੀ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਿ ਉਹ ਕਹਿੰਦੇ ਫਾਦਰ ਸਾਹਿਬ ਦੀ ਰਚਨਾ ਭੇਜ ਰਹੇ ਨੇ ਆਪਣੀ, ਚਮਕੌਰ ਸਿੰਘ ਗਿੱਲ ਪਿੰਡ ਦੇ ਡਾਕਖਾਨਾ ਘਾਲ ਕਲਾਂ ਵਾਲੇ। ਕੀ ਜਾਣਨ ਦਿੱਲੀ ਵਾਲੇ ਹੁੰਦੀ ਕਿਵੇਂ ਕਿਰਸਾਨੀ ਆ, ਸਿਰ ਕਰਜ਼ਾ ਕਰੇ ਖੁਦਕੁਸ਼ੀਆਂ, ਬੜੀ ਔਖੀ ਜ਼ਿੰਦਗਾਨੀ ਆ। ਕੀ ਜਾਣਨ ਦਿੱਲੀ ਵਾਲੇ ਹੁੰਦੀ ਕਿਵੇਂ ਕਿਰਸਾਨੀ ਆ, ਨਹੀਂ ਸਾੜਦੇ ਲੱਭ ਦਿਓ ਕੋਈ ਹੱਲ ਪਰਾਲੀ ਦਾ, ਕੋਈ ਸ਼ੱਕ ਨਹੀਂ ਮਜਬੂਰੀ, ਅਗਲਾ ਟਾਂਗਰ ਸਾੜੀ ਦਾ, ਬੁੱਢੇ ਹੋ ਗਏ ਵਾਹੀ ਕਰਦੇ, ਗਈ ਗੁਜ਼ਰ ਜਵਾਨੀ ਆ। ਕੀ ਜਾਣਨ ਦਿੱਲੀ ਵਾਲੇ ਹੁੰਦੀ ਕਿਵੇਂ ਕਿਰਸਾਨੀ ਆ। ਬਹੁਤ ਸੋਹਣੀ ਕਵਿਤਾ ਜੀ, ਕੰਪਲੀਟ ਮੈਂ ਅਸਲ ਦੇ ਵਿਚ ਆਪਣੇ ਲਾਈਵ ਬਲੌਗ ਦੇ ਉਤੇ ਸ਼ੇਅਰ ਕਰਨ ਲੱਗਾ ਥੋੜੀ ਦੇਰ ਬਾਅਦ, ਤੇ ਸਾਰੇ ਸਾਡੇ ਜਿਹੜੇ ਸਰੋਤੇ ਨੇ ਉਹ ਪੜ੍ਹ ਸਕਦੇ ਨੇ, ਹੱਥ ਲਿਖਤ ਕਵਿਤਾ ਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਗੀਤ ਸੰਗੀਤ ਵੀ ਆਪਾਂ ਜਾਰੀ ਰੱਖਣਾ ਹੈ ਤੇ ਇਕ ਦੋ ਮਸਲੇ ਜਿਹੜੇ ਨੇ ਵਿਆਹ ਵਾਲੇ ਨੇ ਤੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ, ਇੰਟਰਸਟਿੰਗ ਸਟੋਰੀ ਆ ਤੇ ਹੋਰ ਗੱਲਾਂ ਬਾਤਾਂ ਤੁਹਾਡੇ ਸੁਨੇਹੇ ਵੀ ਜਾਰੀ ਰਹਿਣਗੇ। ਸੋ ਸੁਣਾਉਂਦੇ ਆ ਜੀ ਤੁਹਾਨੂੰ ਇਕ ਗੀਤ, ਮੁੱਲ ਪੈਂਦਾ ਯਾਰੀ ਦਾ।
ਬਣਦਾ ਹੈ ਪੋਰੀ ਪੋਰੀ ਉਹ ਬੱਚਾ ਪੜੇ ਸੁਰਮਾ ਦੀ ਲੋੜੀ ਬੱਚਾ ਪੜੇ ਸੁਰਮਾ ਦੀ ਲੋੜੀ ਲਾਉਂਦਾ ਨਿਸ਼ਾਨਾ ਚੋਰੀ ਚੋਰੀ ਖਿੜੇ ਜਵਾਨੀ ਵੇਖਣ ਨੂੰ ਗੋਰੀ ਉਹ ਕਦੇ ਦਾ ਥੱਲੇ ਆਉਂਦਾ ਆਉਂਦਾ ਸ਼ਿਕਾਰ ਸ਼ਿਕਾਰੀ ਦਾ ਹੌਲੀ ਹੌਲੀ ਬਈ ਹੌਲੀ ਹੌਲੀ ਉਹ ਹੌਲੀ ਹੌਲੀ ਮੁੱਲ ਪੈਂਦਾ ਯਾਰੀ ਦਾ ਖੜਦਾ ਉਹ ਫੇਰ ਸਿਆਣੀ ਕੱਲ ਵਿੱਚ ਵੜਦਾ ਕੋਈ ਬੂਟੇ ਨੂੰ ਫਲ ਸਮੇਂ ਤੇ ਚੜਦਾ ਇੱਕ ਗਾਨੀ ਵਿੱਚ ਰੱਬ ਕਿੰਨੇ ਮੋਤੀ ਮੜਦਾ ਉਹ ਪੰਛੀ ਜਦੋਂ ਫਰ ਹੈ ਕੱਢਦਾ ਉਹ ਜਾ ਹੁੰਦਾ
ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਔਰ 10:35 ਹੋ ਚੁੱਕੇ ਨੇ ਦਿਨ ਸ਼ਨਿਚਰਵਾਰ 21 ਅਕਤੂਬਰ 2017 ਦੇ ਔਰ ਪ੍ਰੋਗਰਾਮ ਦੇ ਵਿਚ ਕਈ ਸੱਜਣ ਵੀ ਜੁੜੇ ਨੇ ਉਨ੍ਹਾਂ ਦਾ ਵੀ ਸਵਾਗਤ ਹੈ ਸੁਨੇਹੇ ਵੀ ਆ ਰਹੇ ਨੇ ਤੇ ਉਹ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ। ਕੁਲਵਿੰਦਰ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਛ ਸੁਨੇਹੇ ਭੇਜੇ ਨੇ। ਔਰ ਤੁਸੀਂ ਇਹ ਸਾਰਾ ਸਾਡਾ ਜਿਹੜਾ ਪ੍ਰੋਗਰਾਮ ਪੋਡਕਾਸਟ ਤੇ ਸੁਣ ਸਕਦੇ ਹੋ। ਠੀਕ 15 ਮਿੰਟ ਬਾਅਦ ਪ੍ਰੋਗਰਾਮ ਚੜਾ ਦਿੱਤਾ ਜਾਂਦਾ ਪੋਡਕਾਸਟ ਤੇ, ਜੋ ਕਿ ਤੁਹਾਡੀ ਨਵੀਂ ਐਪਲੀਕੇਸ਼ਨ ਦੇ ਵਿੱਚ ਇਕਦਮ ਆ ਜਾਂਦਾ ਤੇ ਜਾਂ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਆਪਣੀ ਫੇਵਰੇਟ ਪੋਡਕਾਸਟ ਐਪਲੀਕੇਸ਼ਨ ਦੇ ਵਿੱਚ। ਆਈਫੋਨ ਦੀ ਬਿਲਟ ਇਨ ਆਈਟਿਊਨਸ ਨੇ, ਉੱਤੇ ਤੁਸੀਂ ਸਬਸਕ੍ਰਾਈਬ ਕਰਾ ਲਓ, ਸਾਰੇ ਪ੍ਰੋਗਰਾਮ ਉੱਥੇ ਆ ਜਾਂਦੇ ਨੇ। ਪਰ ਮੈਂ ਬੇਨਤੀ ਕਰਦਾ ਸਾਰੇ ਸੱਜਣਾਂ ਨੂੰ ਜਿਹੜੇ ਸੁਣ ਰਹੇ ਨੇ ਹੋਰ ਐਪਲੀਕੇਸ਼ਨ ਦੇ ਵਿੱਚੋਂ, ਵੀ ਸਾਡੀ ਓਰੀਜਨਲ ਐਪਲੀਕੇਸ਼ਨ ਜਿਹੜੀ ਆ ਉਸ ਨੂੰ ਡਾਊਨਲੋਡ ਕਰੋ। ਉਸ ਦੇ ਵਿੱਚ ਬਹੁਤ ਸਾਰੇ ਫੀਚਰ ਪਾਏ ਗਏ ਨੇ। ਅਮਰੀਕ ਜੀ, ਤੁਹਾਡੇ ਜਾਣ ਮਗਰੋਂ ਅਸੀਂ ਇੱਕ ਹੋਰ ਤਰੱਕੀ ਕੀਤੀ ਹੈ ਨਵੀਂ ਐਪਲੀਕੇਸ਼ਨ ਦੀ, ਸੋ ਹਾਂ ਉਹਦੀ ਵੀ ਆਪਾਂ ਜਾਣਕਾਰੀ ਦੇਣੀ ਹੈ। ਹਾਂਜੀ ਹਾਂਜੀ, ਉਹਦੇ ਵਿੱਚ ਇੱਕ ਤਾਂ ਬਹੁਤ ਸਟੇਬਲ ਕਰ ਦਿੱਤਾ ਗਿਆ, ਉਹਨੂੰ ਕੁਆਲਿਟੀ ਬਹੁਤ ਅੱਛੀ ਬਣਾ ਦਿੱਤੀ ਗਈ ਹੈ, ਤੇ ਦੂਜੀ ਜਿਹੜੇ ਹਰਿਮੰਦਰ ਸਾਹਿਬ ਦਾ ਕੀਰਤਨ ਲਾਈਵ, ਉਹ ਵੀ ਤੁਸੀਂ ਉਹਦੇ ਵਿੱਚੋਂ ਹੀ ਸੁਣ ਸਕਦੇ ਹੋ। ਗੁਰਦੁਆਰਾ ਗਲੈਨਵੁੱਡ ਤੋਂ ਪਾਰਕਲੀ ਤੋਂ ਵੀ ਵਿੱਚੋਂ ਹੀ ਸੁਣ ਸਕਦੇ ਹੋ। ਫਿਰ ਜਿਹੜੇ ਪੋਡਕਾਸਟ ਸਾਰੇ ਹੀ ਉਹਦੇ ਵਿੱਚ ਸੁਣ ਸਕਦੇ ਹੋ, ਪੰਜਾਬੀ ਅਖਬਾਰ ਪੜ੍ਹ ਸਕਦੇ ਹੋ, ਤੇ ਮੇਰਾ ਬਲੌਗ, ਮੇਰੇ ਆਰਟੀਕਲ ਵੀ ਸਾਰੇ ਪੜ੍ਹ ਸਕਦੇ ਹੋ, ਤੇ ਨਾਲ ਦੀ ਨਾਲ ਤੁਸੀਂ ਫੇਸਬੁੱਕ ਮੈਸੇਜ ਸਾਰੀ ਇਨਫਰਮੇਸ਼ਨ ਉਹਦੇ ਵਿੱਚ ਆ। ਸੋ ਪਲੀਜ਼ ਬੇਨਤੀ ਹੈ ਕਿ ਆਈਫੋਨ ਦੀ ਲੇਟੈਸਟ ਐਪਲੀਕੇਸ਼ਨ ਸਾਡੀ ਹਰਮਨ ਰੇਡੀਓ ਦੀ ਆਈਟਿਊਨਸ ਤੋਂ ਡਾਊਨਲੋਡ ਕਰੋ ਤੇ ਰਿਵਿਊ ਵੀ ਛੱਡੋ, ਤੇ ਦੂਜਾ ਐਂਡਰਾਇਡ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਵੀ ਤੁਸੀਂ ਡਾਊਨਲੋਡ ਕਰੋ। ਉਸ ਦੇ ਦੋ ਅਪਡੇਟ ਦੇ ਦਿੱਤੇ ਗਏ ਨੇ ਤੇ ਇੱਕ ਅਪਡੇਟ ਹੋਰ ਆ ਰਿਹਾ, ਉਸ ਦੇ ਵਿੱਚ ਹੋਰ ਬਹੁਤ ਸਾਰੇ ਫੀਚਰ ਅਸੀਂ ਪਾਉਣ ਜਾ ਰਹੇ ਹਾਂ। ਸੋ ਲਾਈਵ ਬਲੌਗ ਦੇ ਉੱਤੇ ਫੋਟੋਆਂ ਜੋ ਪ੍ਰੋਗਰਾਮ ਦੇ ਵਿੱਚ ਭੇਜਦੇ ਹਾਂ ਤੁਸੀਂ, ਕਈ ਵਾਰੀ ਕਵਿਤਾ ਭੇਜ ਦਿੰਦੇ ਹੋ, ਅਸੀਂ ਸ਼ੇਅਰ ਕਰ ਦੇਈਦਾ ਤੇ ਨਾਲ ਦੀ ਨਾਲ ਸਰੋਤੇ ਜਿਹੜੇ ਨੇ ਉਹ ਦੇਖ ਸਕਦੇ ਨੇ। ਕੰਪਿਊਟਰ ਤੇ ਵੀ ਤੁਸੀਂ ਦੇਖ ਸਕਦੇ ਹੋ harmanradio.com/livebelog ਤੇ। ਪਰ ਬੇਨਤੀ ਇਹੀ ਹੈ ਕਿ ਅਗਰ ਐਂਡਰਾਇਡ ਫੋਨ ਹੈ ਜਾਂ ਆਈਫੋਨ ਹੈ ਤਾਂ ਓਰੀਜਨਲ ਐਪਲੀਕੇਸ਼ਨ ਜਿਹੜੀ ਹਰਮਨ ਰੇਡੀਓ ਦੀ ਉਹ ਤੁਸੀਂ ਡਾਊਨਲੋਡ ਕਰੋ, ਤੇ ਆਈ ਟਿਊਨ ਇਨ ਟੀਵੀ ਤੇ ਵੀ ਤੁਸੀਂ ਸੁਣ ਸਕਦੇ ਹੋ। ਟੀਵੀ ਦੀ ਵੀ ਐਪਲੀਕੇਸ਼ਨ ਬੜੀ ਛੇਤੀ ਅਸੀਂ ਦੇ ਰਹੇ ਹਾਂ। ਸੋ ਸਾਡੀ ਗੱਲਬਾਤ ਚੱਲ ਰਹੀ, ਅਮਰੀਕ ਫਲੋਰਾ ਇੰਡੀਆ ਦੇ ਦੌਰੇ ਤੇ ਆਏ ਨੇ ਤੇ ਉਥੇ ਦੇਖ ਕੇ ਆਏ ਨੇ ਕਿ ਕਿੱਧਰ ਨੂੰ ਹੈ। ਕਾਫੀ ਵਧੀਆ ਪੋਜ਼ਿਟਿਵ ਨਜ਼ਰੀਆ ਦੇ ਰਹੇ ਨੇ ਪਿੰਡਾਂ ਦੇ ਬਾਰੇ। ਇੱਕ ਅਮਰੀਕ ਜੀ, ਚਲੋ ਵਿਆਹਾਂ ਦੀ ਵੀ ਮੈਂ ਪ੍ਰੋਮਿਸ ਕੀਤਾ ਸੀ ਗੱਲ ਕਰਨੀ ਹੈ ਕਿ ਵਿਆਹ ਹੋ ਰਿਹਾ ਇੰਡੀਆ ਦੇ ਵਿੱਚ, ਉਹਦੀ ਆਪਾਂ ਗੱਲ ਕਰਨ ਜਾ ਰਹੇ ਸੀ। ਇੱਕ ਬੜਾ ਇੰਟਰਸਟਿੰਗ ਸਟੋਰੀ ਹੈ ਉਹਦੇ ਪਿੱਛੇ, ਤੇ ਉਹ ਹੁਣ ਸੁਣਾਉਣੀ ਹੈ ਜਾਂ ਫਿਰ ਠਹਿਰ ਕੇ ਸੁਣਾਈਏ?
ਅਮਨਦੀਪ, ਉਹ ਜਿਹੜੀ ਸਟੋਰੀ ਤੁਸੀਂ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਨਾ, ਉਹਨੂੰ ਹਲੇ ਪੋਸਟਪੋਨ ਕਰ ਦੇ, ਬਾਅਦ ਵਿੱਚ ਉਹ ਸਟੋਰੀ ਸੁਣਾਇਓ। ਪਹਿਲਾਂ ਵਿਆਹ ਹੋ ਲੈਣ ਦਿਓ, ਇੱਦਾਂ ਨਾ ਹੋਵੇ ਕਈ ਵਾਰੀ ਇੰਪੈਕਟ ਉਹਤੇ ਉਲਟਾ ਪੈ ਜਾਂਦਾ, ਵਿਆਹ ਹੀ ਨਾ ਹੋਵੇ ਤਾਂ ਫਿਰ ਉਹਦੀ ਜਿਹੜੀ ਸਾਰੀ ਬਲੇਮ ਤੁਹਾਡੇ ਤੇ ਆ ਸਕਦਾ, ਸਾਡੇ ਤੇ ਆ ਸਕਦਾ। ਸਟੋਰੀ ਨੂੰ ਇੱਕ ਸਸਪੈਂਸ ਰੱਖੋ, ਜਦੋਂ ਵਿਆਹ ਹੋ ਜਾਊਗਾ ਵਿਆਹ ਨੂੰ ਪਹਿਲਾਂ ਸਕਸੈਸ ਤੋਂ ਬਾਅਦ ਉਸ ਸਟੋਰੀ ਸੁਣਾਇਓ।
ਹਾਂਜੀ, ਚਲੋ ਤੁਹਾਡਾ ਕਿਹਾ ਸਿਰ ਮੱਥੇ ਜੀ, ਤੇ ਪਰਨਾਲਾ ਉੱਥੇ ਦਾ ਉੱਥੇ ਨੀ ਆਪਾਂ ਰਹਿਣ ਲੈਣਾ, ਆਪਾਂ ਬਦਲਾਂਗੇ ਪਰਨਾਲਾ, ਜਿੱਦਾਂ ਤੁਹਾਡੇ ਪਿੰਡ ਸਕੂਟਰ ਵਾਲਿਆਂ ਨੇ ਥੜੇ ਬਦਲ ਦਿੱਤੇ ਆ। ਖੈਰ, ਸਿਆਣਿਆਂ ਨੇ ਕਹੀ ਗੱਲ ਹੈ ਜੀ, ਕਿਉਂਕਿ ਅਸੀਂ ਜਿਹੜੀ ਗੱਲਬਾਤ ਆਲਮੋਸਟ ਸੁਣਾਉਂਦੇ ਆ ਨਾ, ਉਹ ਸਮਾਜ ਦੇ ਵਿੱਚ ਵਾਪਰ ਰਹੀਆਂ ਹੁੰਦੀਆਂ ਘਟਨਾਵਾਂ ਨੇ, ਉਹਨਾਂ ਦੇ ਬੇਸ ਦੇ ਉੱਤੇ ਸੁਣਾਉਂਦੇ ਆ। ਪਰ ਬੜੀ ਇੰਟਰਸਟਿੰਗ ਸਟੋਰੀ ਆ, ਚਲੋ ਕੁਛ ਆਪਾਂ ਮਹੀਨੇ ਨੂੰ ਪੈਂਡਿੰਗ ਕਰ ਲੈਂਦੇ ਆ। ਪਰ ਹੁਣ ਇੱਕ ਨਾ ਖ਼ਬਰ ਪਹਿਲਾਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਮੈਂ। ਖ਼ਬਰ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਠੀ ਨਸ਼ਿਆਂ ਖਿਲਾਫ਼ ਆਵਾਜ਼, ਠੇਕਿਆਂ ਖਿਲਾਫ਼ ਪੰਚਾਇਤਾਂ ਅੱਗੇ ਆਉਣ, ਕੌਮ ਦੇ ਨਾਂ ਸੰਦੇਸ਼ ਦਿੱਤਾ ਜੀ ਜਥੇਦਾਰ ਸਾਹਿਬ ਨੇ, ਤੇ ਗਿਆਨੀ ਗੁਰਬਚਨ ਸਿੰਘ ਹੁਣੀ ਕਿਹਾ ਕਿ ਪੰਚਾਇਤਾਂ ਨੂੰ ਪਿੰਡਾਂ ਵਿਚੋਂ ਸ਼ਰਾਬ ਦੇ ਠੇਕੇ ਚੁਕਵਾਉਣ ਦੇ ਲਈ ਕਿਹਾ, ਵਿਆਹਾਂ ਪ੍ਰੋਗਰਾਮਾਂ ਤੇ ਫਜ਼ੂਲ ਖਰਚੀ ਹੋਵੇ ਬੰਦ, ਇਹ ਉਨ੍ਹਾਂ ਨੇ ਸੁਨੇਹਾ ਦਿੱਤਾ ਹੈ। ਤੇ ਵਧੀਆ ਗੱਲ ਹੈ ਸੁਨੇਹਾ, ਮਤਲਬ ਜਿਹੜੀ ਐਕਚੁਲੀ ਪਿੰਡ ਨੇ, ਜਿੱਦਾਂ ਹੁਣ ਤੁਸੀਂ ਕਿਹਾ ਨਾ, ਪੰਚਾਇਤ ਨੇ ਆਪਣਾ, ਪਿੰਡ ਨੇ ਆਪਣਾ ਮੂੰਹ ਮੱਥਾ ਸਵਾਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਲੋਕ ਉਨ੍ਹਾਂ ਦਾ ਸਾਥ ਵੀ ਦੇ ਰਹੇ ਨੇ। ਇਹ ਇੱਦਾਂ ਹੀ ਕਰਨਾ ਪੈਣਾ, ਕਿਸੇ ਨੇ ਬਾਹਰੋਂ ਆ ਕੇ ਨਹੀਂ, ਮਤਲਬ ਚਾਹੁੰਦੇ ਆ ਕਿ ਬਾਹਰੋਂ ਆ ਕੇ ਕੋਈ ਕਰੇ, ਹੈ ਨਾ। ਸੋ ਪਿੰਡ ਦੇ ਵਿੱਚੋਂ ਹੀ ਇਹ ਜਿਹੜੀ ਆ ਰਿਫੋਰਮ ਹੈ, ਬਦਲਾਵ ਸ਼ੁਰੂ ਹੋਣਾ ਆ। ਹੁਣ ਨਸ਼ੇ ਆ ਜਿਹੜੇ ਪਿੰਡ ਦੇ ਵਿੱਚ ਠੇਕਾ ਆ, ਠੇਕੇ ਜਿਹੜੇ ਚੁਕਵਾਉਣੇ ਚਾਹੀਦੇ, ਜਾਂ ਜਿਹੜੇ ਪਿੰਡ ਦੇ ਵਿੱਚ ਨਸ਼ਿਆਂ ਦੇ ਤਸਕਰ ਹੈ ਉਹਨਾਂ ਨੂੰ ਫੜਵਾਉਣਾ ਚਾਹੀਦਾ, ਜਾਂ ਫਿਰ ਫੜ ਕੇ ਲੈ ਜਾਂਦੇ ਨੇ ਅਮਰੀਕ ਜੀ, ਜਦੋਂ ਫੜ ਕੇ ਲੈ ਕੇ ਜਾਂਦੇ ਨੇ ਤੇ ਪਿੰਡ ਵਾਲੇ ਉਹਨਾਂ ਨੂੰ ਛਡਵਾਉਣ ਚਲ ਜਾਂਦੇ ਨੇ, ਇਹ ਵੀ ਇੱਕ ਤਰਾਸਦੀ ਹੈ, ਹਨਾ। ਤੇ ਇਦਾਂ ਬਹੁਤ ਹੁੰਦਾ। ਫਿਰ ਕੀ ਕਰਦੇ ਨੇ ਕਿ ਪੁਲਿਸ ਵਾਲੇ ਕਹਿੰਦੇ ਨੇ, ਯਾਰ ਅਸੀਂ ਫੜ ਕੇ ਲਿਆਈਦਾ, ਤੁਸੀਂ ਕੋਈ ਗਵਾਹੀ ਵੀ ਨਹੀਂ ਦਿੰਦੇ, ਇਹ ਵੀ ਮੈਂ ਮਤਲਬ ਪੁਲਿਸ ਵਾਲਿਆਂ ਨਾਲ ਗੱਲਬਾਤ ਕਰਦਾ ਰਿਹਾ, ਕਹਿੰਦੇ ਕੀ ਕਰੀਏ ਭਾਜੀ ਅਸੀਂ, ਕਹਿੰਦੇ ਚੱਕ ਕੇ ਲਿਆਈ ਦੇ ਬੰਦੇ, ਮਗਰੋਂ ਕਹਿੰਦੇ ਸਿਫਾਰਿਸ਼ਾਂ ਲੈ ਕੇ ਆ ਜਾਂਦੇ ਪਿੰਡ ਵਾਲੇ, ਉਹੀ ਪਿੰਡ ਵਾਲੇ ਕਹਿੰਦੇ ਕੋਈ ਇੱਕ ਗਵਾਹ ਵੀ ਨੀ ਖੜਦਾ ਪਿੰਡ ਦਾ, ਕਹਿੰਦਾ ਹੁਣ ਅਸੀਂ ਕਹਿੰਦੇ ਕੀ ਕਰੀਏ ਹੁਣ। ਤੁਸੀਂ ਪੰਜਾਬ ਚ ਜਾ ਕੇ, ਤੁਹਾਨੂੰ ਮੈਂ ਕਿਹਾ ਵੀ ਸੀ, ਤੁਸੀਂ ਦੇਖ ਕੇ ਆਓ ਕੀ ਸਿਚੁਏਸ਼ਨ ਹੈ ਉੱਥੇ।
ਅਮਦੀਪ, ਜਿਹੜੀ ਨਸ਼ਿਆਂ ਦੀ ਸਿਚੁਏਸ਼ਨ ਹੈ, ਇਹ ਤਾਂ ਪਰਟੀਕੁਲਰ ਕਿਸੇ ਵਿਅਕਤੀ ਦੇ ਬਾਰੇ ਕਹਿਣਾ ਹੋਏਗਾ ਕਿ ਨਸ਼ਾ ਖਾਂਦਾ ਜਾਂ ਨਹੀਂ ਖਾਂਦਾ। ਮੈਨੂੰ ਨਹੀਂ ਲੱਗਾ ਦੇਖ ਕੇ ਕਿ ਬਹੁਤ ਜ਼ਿਆਦਾ ਨਸ਼ੇ ਲੋਕ ਕਰਦੇ ਹੋਣਗੇ, ਕਿਉਂਕਿ ਲੋਕਾਂ ਨੂੰ ਆਪਣੇ ਕੰਮਾਂ ਵਿਚ ਵੀ ਵਿਅਸਤ ਦੇਖਿਆ, ਨੌਕਰੀਆਂ ਤੇ ਜਾਂਦੇ ਆ ਲੋਕ, ਖੇਤਾਂ ਵਿਚ ਵੀ ਕੰਮ ਕਰਦੇ ਆ, ਦੁਕਾਨਾਂ ਵੀ ਚਲਾਉਂਦੇ ਆ, ਹੋਰ ਦਿਹਾੜੀ ਟੱਪਾ ਵੀ ਕਰਦੇ ਆ। ਲੇਕਿਨ ਅਗਰ ਇੰਨਾ ਜਿੱਦਾਂ ਨਸ਼ਿਆਂ ਨੂੰ, ਜਿੱਦਾਂ ਇਲੈਕਸ਼ਨ ਦੇ ਦਰਮਿਆਨ ਨਸ਼ਿਆਂ ਦਾ ਜਿੱਦਾਂ ਦੱਸਿਆ ਜਾ ਰਿਹਾ ਸੀ, ਨਸ਼ਿਆਂ ਦਾ ਜਿਹੜਾ ਪ੍ਰਭਾਵ ਆ ਪੰਜਾਬ ਵਿਚ ਬਹੁਤ ਜ਼ਿਆਦਾ ਆ, ਬਹੁਤ ਹੀ ਜ਼ਿਆਦਾ ਆ, ਏਦਾਂ ਦਾ ਪ੍ਰਭਾਵ ਤਾਂ ਮੈਨੂੰ ਨਹੀਂ ਏਦਾਂ ਦੇਖਣ ਨੂੰ ਮਿਲਿਆ ਹੋਏਗਾ। ਨਸ਼ੇ ਦਾ ਪ੍ਰਭਾਵ ਪੰਜਾਬ ਦੇ ਵਿਚ ਥੋੜਾ ਬਹੁਤਾ ਹੋਏਗਾ, ਲੇਕਿਨ ਜਿਸ ਸਕੇਲ ਤੇ ਦੱਸਿਆ ਜਾ ਰਿਹਾ ਸੀ ਉਸ ਸਕੇਲ ਤੇ ਦੇਖਣ ਨੂੰ ਨਹੀਂ ਮਿਲਿਆ। ਅਮਦੀਪ, ਇਕ ਹੋਰ ਗੱਲ ਥੋੜੀ ਜੀ ਮੈਂ ਮਹਿਸੂਸ ਜ਼ਰੂਰ ਕੀਤੀ ਆ ਕਿ ਅੱਗੇ ਜਦੋਂ ਅਸੀਂ ਪਿੰਡਾਂ ਨੂੰ ਜਾਂਦੇ ਹੁੰਦੇ ਸੀ ਨਾ, ਇਕ ਪਿੰਡ ਨੂੰ ਦੂਜੇ ਪਿੰਡ ਤੱਕ ਜਾਂਦੇ ਹੁੰਦੇ ਸੀ, ਰਾਹ ਵਿਚ ਕੋਈ ਛੋਟਾ ਮੋਟਾ ਜੰਗਲ ਜਾਂ ਉਜਾੜ ਹੁੰਦੀ ਸੀ, ਕੋਈ ਖਤਰਾ ਨਹੀਂ ਹੁੰਦਾ ਸੀ। ਲੇਕਿਨ ਅੱਜ ਕੱਲ ਥੋੜੀਆਂ ਲੁੱਟਾਂ ਖੋਹਾਂ ਦਾ ਜ਼ਮਾਨਾ ਜ਼ਿਆਦਾ ਚੱਲ ਪਿਆ ਆ, ਲੁੱਟਾਂ ਖੋਹਾਂ ਜ਼ਿਆਦਾ ਵਧਣ ਲੱਗ ਪਈਆਂ, ਤੁਹਾਨੂੰ ਸੁਚੇਤ ਕਰ ਦਿੱਤਾ ਜਾਂਦਾ ਕਿ ਅਗਰ ਤੁਸੀਂ ਫਲਾਨੇ ਪਿੰਡ ਨੂੰ ਜਾਣਾ ਆ, ਈਵਨ ਕਾਰ ਵਿਚ ਵੀ ਜਾਣਾ, ਤੁਸੀਂ ਸੁਚੇਤ ਹੋ ਕੇ ਜਾਣਾ ਆ ਕਿ ਖਤਰਾ ਹੋ ਸਕਦਾ ਆ। ਇਹ ਇਕ ਇੰਡੀਕੇਸ਼ਨ ਦੇ ਰਿਹਾ ਕਿ ਕੁਛ ਲੋਕ ਨਸ਼ਿਆਂ ਦੇ ਤਸਕਰ ਹੋਣਗੇ ਜਾਂ ਨਸ਼ੇ ਖਾਂਦੇ ਹੋਣਗੇ, ਉਹ ਲੁੱਟਾਂ ਖੋਹਾਂ ਦੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਹੈਗੀ ਆ। ਹੋਰ ਅਮਦੀਪ, ਸ਼ਹਿਰਾਂ ਦੇ ਵਿਚ ਵੀ ਦੇਖਿਆ ਗਿਆ ਕਿ ਜੇ ਤੁਸੀਂ ਰਿਕਸ਼ੇ ਵਿਚ ਜਾਂਦੇ ਆ ਜਾਂ ਆਟੋ ਰਿਕਸ਼ੇ ਵਿਚ ਜਾਂਦੇ ਆ, ਤਾਂ ਆਟੋ ਰਿਕਸ਼ੇ ਦਾ ਜਾਂ ਚਾਲਕ ਹੁੰਦਾ ਜਾਂ ਡਰਾਈਵਰ ਹੁੰਦਾ, ਉਹਨੂੰ ਚਲਾਉਣ ਵਾਲਾ ਹੁੰਦਾ, ਪਹਿਲਾਂ ਹੀ ਤੁਹਾਨੂੰ ਸੁਚੇਤ ਕਰ ਦਿੰਦਾ ਕਿ ਆਪਣੇ ਜਿਹੜੇ ਪਰਸ ਵਗੈਰਾ ਨਾ ਇਨਸਾਈਡ ਰੱਖੋ। ਇੱਥੇ ਚਲਦੇ ਪੁਲਦੇ ਘਰਾਂ ਦੇ ਮੁੰਡੇ ਆ ਜਾਂ ਕੁੜੀਆਂ ਆ, ਮੋਟਰਸਾਈਕਲ ਜਾਂਦੇ ਜਾਂਦੇ ਉਹ ਤੁਹਾਡਾ ਪਰਸ ਖੋ ਕੇ ਦੌੜ ਸਕਦੇ ਆ, ਇੱਦਾਂ ਦੀ ਸਿਚੁਏਸ਼ਨ ਹੈਗੀ ਆ ਥੋੜੀ ਬਹੁਤੀ। ਲੇਕਿਨ ਜਿਹੜੀ ਮਾਸ ਸਕੇਲ ਤੇ ਦੱਸਿਆ ਜਾ ਰਿਹਾ ਸੀ ਕਿ 80% ਜਾਂ 90% ਜਿਹੜੇ ਲੋਕ ਆ ਨੌਜਵਾਨ ਨਸ਼ਿਆਂ ਤੇ ਲੱਗੇ ਹੋਏ ਆ, ਏਦਾਂ ਦੀ ਕੋਈ ਐਡੀ ਵੱਡੀ ਗੱਲ ਨਹੀਂ ਹੈ, ਉਹਨੂੰ ਵਧਾ ਚੜਾ।
ਤੁਹਾਡੀ ਜਿਹੜੀ ਗੱਲਬਾਤ ਹੈ ਲੁੱਟਾਂ ਖੋਹਾਂ ਦੀ ਹੈ, ਸਾਡੇ ਇਲਾਕੇ ਚ ਵੀ ਥੋੜੀਆਂ ਜਾਂ ਇੱਦਾਂ ਹੋਈਆਂ, ਪਰ ਉਹ ਟੀਨੇਜਰ ਨਿਕਲੇ ਫੜੇ ਆ, ਉਹ 3-4 ਮੁੰਡੇ ਫੜ ਲਏ ਆ ਟੀਨੇਜਰ, ਕਿਸੇ ਦੀ ਭੈਣ ਜੀ ਸਕੂਲ ਦੀ ਭੈਣ ਜੀ ਜਿਹੜੀ ਆ ਟੀਚਰ ਜਾਂਦੀ ਸੀ, ਉਹਦੀਆਂ ਵਾਲੀਆਂ ਖੋਲ ਲਈ, ਉਹਦਾ ਪਰਸ ਖੋਲ ਲਿਆ, ਕੋਈ ਮਤਲਬ ਲੇਡੀਜ ਜਾ ਰਹੀ ਆ ਉਹਨਾਂ ਨੂੰ, ਮਤਲਬ ਉਹ ਕੀ ਕਰਦੇ ਨੇ ਉਹ ਸੋਨਾ ਖੋਲ, ਉਹ ਆਪਣਾ ਜਿਹੜਾ ਹਲਕਾ ਨਸ਼ਾ ਪੱਤਾ ਜਾਂ ਉਹਨਾਂ ਨੂੰ ਫੋਨ ਲੈਣੇ ਆ, ਰੀਚਾਰਜ ਕਰਨੇ ਆ, ਹਨਾ, ਇਹ ਜਿਹੜੇ ਛੋਟੇ ਛੋਟੇ ਘਰ ਵਾਲਿਆਂ ਤੋਂ ਨੀ ਮੰਗਣੇ ਹਨਾ ਉਹ ਚੀਜ਼ਾਂ ਤੇ, ਉਹ ਬੇਮੁਹਾਰੇ ਜਾਂ ਰੱਖੜੋ ਕੇ ਘਰ ਦੇ ਜਿਹੜੇ ਆ ਉਹਨਾਂ ਤੇ ਸਿਰ ਖਪਾਈ ਨੀ ਕਰ ਰਹੇ, ਉਹਨਾਂ ਤੇ ਅਟੈਂਸ਼ਨ ਨੀ ਦੇ ਰਹੇ, ਟੀਨੇਜਰਾਂ ਨੂੰ ਖੁੱਲਾ ਛੱਡਿਆ ਹੋਇਆ, ਉਹ ਇਹੋ ਜਿਹੇ ਕੰਮ ਕਰਦੇ ਨੇ। ਇਹਦੀ ਹੁਣ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਦੇਣਾ ਚਾਹਨਾ ਕਿ ਇਹ ਕੱਲਾ ਭਾਰਤ ਵਿਚ ਨੀ, ਇਹ ਆਸਟ੍ਰੇਲੀਆ ਦੇ ਵਿਚ, ਅਮਰੀਕਾ ਵਰਗੇ ਦੇਸ਼ਾਂ ਚ, ਇੰਗਲੈਂਡ ਵਰਗੇ ਦੇਸ਼ਾਂ, ਯੂਰਪ ਦੇ ਵਿਚ ਇਹ ਸਮੱਸਿਆ ਹੈਗੀ ਆ, ਇਹ ਰਹਿਣੀ ਆ, ਇਹ ਕਦੇ ਖਤਮ ਨਹੀਂ ਹੋ ਸਕਦੀ। ਟੀਨੇਜਰ ਜਿਹੜੇ ਇਹ ਕੰਮ ਕਰਦੇ ਨੇ ਨਾ, ਛੋਟੀਆਂ ਲੁੱਟਾਂ ਖੋਹਾਂ ਜਾਂ ਨੌਜਵਾਨੀ ਜਿਹੜੀ ਆ ਉਹ ਆਪਣੇ ਮਤਲਬ ਘੈਂਟ ਬਣਨ ਦੀ ਕੋਸ਼ਿਸ਼ ਜਿਹੜੀ ਕਰਦੀ ਆ, ਉਹ ਸਮੱਸਿਆ ਜਿਹੜੀ ਆ ਇਹ ਰਹਿਣੀ ਆ। ਸੋ ਇਸ ਕਰਕੇ ਮਤਲਬ ਇੰਨਾ ਆਪਾਂ ਨੂੰ ਇਹਦੇ ਜਿਹੜੇ ਸਮਾਜਿਕ ਹੱਲ ਆ ਉਹ ਲੱਭਣੇ ਪੈਣੇ ਆ। ਮੈਂ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ, ਮੈਂ ਕੱਲ ਹੀ ਸਕਾਈ ਨਿਊਜ਼ ਦੇਖ ਰਿਹਾ ਸੀ ਤੇ ਉੱਥੇ ਇੱਕ ਬਹੁਤ ਵੱਡੀ ਅਸਟੇਟ, ਮਤਲਬ ਬੰਦੇ ਅਮੀਰ ਸੀ, ਵੱਡਾ ਵੱਡਾ ਘਰ ਸੀ ਉਹਨਾਂ ਦਾ ਤੇ ਆਲੀਸ਼ਾਨ, ਤੇ ਉਹਨਾਂ ਨੇ ਰੀਅਲ ਅਸਟੇਟ ਦੇ ਰਾਹੀਂ ਉਹ ਘਰ ਵੇਚਣਾ ਲਾ ਦਿੱਤਾ ਤੇ ਅਸੀਂ ਘਰ ਵੇਚ ਰਹੇ ਹਾਂ। ਹੁੰਦਾ ਇਹ ਹੈ ਕਿ ਜਿਹੜੇ ਵੱਡੇ ਘਰ ਹੁੰਦੇ ਨੇ ਨਾ, ਉਹਦੇ ਜਿਹੜੇ ਮਾਲਕ ਜਦੋਂ ਘਰ ਵੇਚਦੇ ਨੇ ਤਾਂ ਉਹ ਐਕਚੁਅਲੀ ਘਰ ਖਾਲੀ ਕਰਕੇ ਹੋਰ ਕਿਤੇ ਚਲੇ ਜਾਂਦੇ ਨੇ ਤੇ ਹੋਰ ਕਿਤੇ ਰਹਿਣ ਦਿੰਦੇ, ਘਰ ਖਾਲੀ ਹੁੰਦਾ ਤੇ ਉਹ ਆਕਸ਼ਨ ਤੇ ਹੁੰਦਾ। ਹੁਣ ਉੱਥੇ ਅਮਰੀਕਾ ਦੇ ਵਿਚ ਇਕ ਰੁਝਾਨ ਚੱਲ ਰਿਹਾ ਵੀ ਉਹ ਰੀਅਲ ਅਸਟੇਟ ਤੇ ਨਾ ਜਿਹੜੀ ਮਢੀਰ ਆ ਉਹ ਦੇਖ ਲੈਂਦੀ ਆ ਕਿਹੜੇ ਕਿਹੜੇ ਘਰ ਰੀਅਲ ਅਸਟੇਟ ਤੇ ਲੱਗੇ ਹੋਏ ਨੇ ਤੇ ਇਹਦਾ ਮਤਲਬ ਉਹ ਘਰ ਖਾਲੀ ਹੋਣਗੇ। ਸੋ ਉਹ ਕੀ ਕਰਦੇ ਨੇ, ਉਹ ਘਰ ਦਾ ਜਿੰਦਾ ਭੰਨ ਲੈਂਦੇ ਨੇ, ਭੰਨ ਕੇ ਵਟਸਐਪ ਤੇ ਜਾਂ ਸੋਸ਼ਲ ਮੀਡੀਆ ਤੇ ਸੱਦਾ ਦੇ ਦਿੰਦੇ ਨੇ ਵੀ ਉੱਥੇ ਪਾਰਟੀ ਆ ਜਾਓ, ਤੇ ਉੱਥੇ 100-200 ਜਿਹੜਾ ਟੀਨੇਜਰ ਹੈ ਨੌਜਵਾਨ ਹੈ ਇਕੱਠਾ ਹੋ ਕੇ ਉਹ ਪਾਰਟੀ ਕਰਦੇ ਨੇ, ਫਿਰ ਕਿਸੇ ਦੇ ਘਰ ਦੇ ਵਿਚ ਐਨ ਮਸਤੀ ਕਰਦੇ ਨੇ, ਸੋਫਿਆਂ ਤੇ ਜੰਪ ਕਰਦੇ ਨੇ, ਏ ਟੂ ਜੈਡ ਮਤਲਬ ਪੂਰਾ ਕਰਕੇ ਭੰਨ ਤੋੜ ਵੀ ਕਰਦੇ ਨੇ, ਰਬਿਸ਼ ਏਦੇ ਸਿੱਟ ਕੇ ਆ ਜਾਂਦੇ, ਕਿਉਂਕਿ ਪਾਰਟੀ ਕਰਨੀ ਆ ਉਹਦੇ ਲਈ ਫਿਰ ਤੁਹਾਨੂੰ ਸਫਾਈਆਂ ਵੀ ਕਰਨੀਆਂ ਪੈਣੀਆਂ, ਮਗਰੋਂ ਘਰ ਮਤਲਬ ਹਾਲ ਵੀ ਹਾਇਰ ਕਰਨੇ ਪੈਣੇ, ਆਪਣੇ ਘਰ ਤਾਂ ਕਰ ਨਹੀਂ ਸਕਦੇ। ਸੋ ਉਹ ਇਹ ਟਾਰਗੇਟ ਕਰਦੇ ਨੇ ਜਿਹੜੇ ਖਾਲੀ ਘਰ ਪਏ ਨੇ ਉਹ ਰੀਅਲ ਅਸਟੇਟ ਦੀ ਲਿਸਟ ਦੇਖ ਲੈਂਦੇ ਨੇ ਔਰ ਉੱਥੇ ਜਾ ਕੇ ਫਿਰ ਉਹ ਪਾਰਟੀਆਂ ਕਰਦੇ ਨੇ ਇਸ ਜਿਹੜਾ ਘਰ ਜਿੱਥੇ ਪਾਰਟੀ ਕੀਤੀ ਗਈ ਉਹ ਹੋਇਆ ਕੀ ਕਿ ਉਹ ਇੱਕ ਦਿਨ ਵਾਸਤੇ ਕੁਦਰਤੀ ਤੌਰ ਤੇ ਕਿਤੇ ਹੋਲੀਡੇ ਗਏ ਹੋਏ ਸੀ ਘਰ ਖਾਲੀ ਨਹੀਂ ਸੀ ਐਨ ਪੂਰਾ ਫੁਲੀ ਫਰਨਿਸ਼ਡ ਹੱਸਦਾ ਵੱਸਦਾ ਘਰ ਸੀ ਪਰ ਉਹਨੇ ਸੇਲ ਤੇ ਲਾਇਆ ਸੀ ਤੇ ਉਨ੍ਹਾਂ ਨੇ ਉਸੇ ਭੁਲੇਖੇ ਪਾਰਟੀ ਉਹਦੇ ਵਿਚ ਰੱਖ ਲਈ ਤੇ ਜਦੋਂ ਘਰ ਆਏ ਉਹ ਤੋਂ ਬਾਅਦ ਤਾਂ ਉਹ ਦੇਖਿਆ ਕਿ ਘਰ ਦਾ ਬੁਰਾ ਹਾਲ ਹੋਇਆ ਪਿਆ ਸਾਰਾ ਮਤਲਬ ਲਬੇੜਿਆ ਹੋਇਆ ਉਹਨੀ ਰਬਿਸ਼ ਥਾਂ ਥਾਂ ਤੇ ਪਿਆ ਭੰਨ ਤੋੜ ਹੋਈ ਪਈ ਆ ਤੇ ਉਨ੍ਹਾਂ ਨੇ ਪੁਲਿਸ ਨੂੰ ਸੱਦਿਆ ਫੇਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਇੱਥੋਂ ਤੱਕ ਕੇ ਦੇਖ ਲਓ ਕਿ ਉਹ ਸਾਰੇ ਹੀ ਫੜੇ ਗਏ 150-200 ਬੰਦਾ ਕਿਉਂਕਿ ਉਨ੍ਹਾਂ ਨੇ ਆਪਣੇ ਜਿਹੜੇ ਵੀਡੀਓ ਆ ਉਹ ਫੇਸਬੁੱਕ ਇੰਸਟਾਗ੍ਰਾਮ ਦੇ ਉੱਤੇ ਪਾਏ ਹੋਏ ਸੀ ਉੱਥੇ ਪਾਰਟੀ ਕਰਦਿਆਂ ਤੇ ਸੋ ਪੁਲਿਸ ਨੇ ਉਹ ਵੀਡੀਓ ਚੱਕ ਚੱਕ ਕੇ ਸਾਰੇ ਪਛਾਣ ਲਏ ਤੇ ਐਵੀਡੈਂਸ ਦੇ ਤੌਰ ਤੇ ਉਹ ਸਾਰੇ ਫੜੇ ਨੇ ਸੋ ਇਹ ਇੱਦਾਂ ਦੇ ਦੇਸ਼ਾਂ ਦੇ ਵਿੱਚ ਵੀ ਚੱਲਦਾ ਇੱਥੇ ਵੀ ਲੁੱਟਾਂ ਖੋਹਾਂ ਇੱਦਾਂ ਹੋ ਜਾਂਦੀਆਂ ਨੇ ਤੇ ਇੰਡੀਆ ਦੇ ਵਿੱਚ ਵੀ ਆ ਪੰਜਾਬ ਦੇ ਵਿੱਚ ਵੀ ਆ ਸੋ ਉਸ ਦੀ ਜਿਹੜੀ ਪ੍ਰੀਕੋਸ਼ਨਸ ਆ ਬਚਾਅ ਆ ਉਹ ਸਾਨੂੰ ਆਪ ਰੱਖਣਾ ਪੈਣਾ ਆ ਤੇ ਗੱਲ ਹੁਣ ਆਪਣੀ ਚੱਲਦੀ ਆ ਜੀ ਨਸ਼ੇ ਦੀ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਨਸ਼ੇ ਨੂੰ ਕਾਫੀ ਠੱਲ ਪੈ ਰਹੀ ਹੈ ਪਾ ਵੀ ਦਿੱਤੀ ਹੈ ਔਰ ਚਲੋ ਇੱਕ ਸੂਤਰਾਂ ਦੇ ਅਨੁਸਾਰ ਪਤਾ ਲੱਗਾ ਕਿ ਤਕਰੀਬਨ 3 ਤੋਂ ਲੈ ਕੇ 5 ਹਜ਼ਾਰ ਦੇ ਵਿਚਾਲੇ ਵਿਚਾਲੇ ਜਿਹੜੇ ਮਿਡ ਲੈਵਲ ਦੇ ਯਾਨੀ ਕਿ ਵਿਚਕਾਰ ਵਾਲੇ ਨਸ਼ੇ ਦੇ ਤਸਕਰ ਸੀ ਉਨ੍ਹਾਂ ਨੂੰ ਫੜਿਆ ਗਿਆ ਇੱਕ ਤਾਂ ਹੈਗੇ ਆ ਜਿਹੜੇ ਖਾਂਦੇ ਆ ਉਨ੍ਹਾਂ ਨੂੰ ਤਾਂ ਤੁਸੀਂ ਨਹੀਂ ਫੜ ਸਕਦੇ ਉਨ੍ਹਾਂ ਨੂੰ ਕਿਉਂਕਿ ਜੇ ਫੜ ਵੀ ਲਓ ਤਾਂ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜਿਹੜੇ ਰੀਟੇਲਰ ਆ ਵੇਚ ਰਹੇ ਨੇ ਵਿਚਾਲੇ ਉਨ੍ਹਾਂ ਨੂੰ ਫੜਿਆ ਗਿਆ ਤੇ ਟੌਪ ਕਹਿੰਦੇ ਨੇ ਕਿ ਆਪੇ ਆਪ ਉਨ੍ਹਾਂ ਦਾ ਸਾਹ ਘੁੱਟ ਹੋ ਜਾਣਾ ਉਹਨਾਂ ਨੇ ਆਪਣੇ ਆਪ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰਨਾ ਔਰ ਹੋ ਵੀ ਰਿਹਾ ਜਿਹੜੇ ਗੈਂਗ ਹੈ ਉਹ ਇੱਕ ਦੂਜੇ ਨੂੰ ਮਾਰ ਰਹੇ ਨੇ ਉਹ ਇਸੇ ਕਰਕੇ ਮਾਰ ਰਹੇ ਨੇ ਤੁਸੀਂ ਇਸ ਨੂੰ ਇਸ ਦੀ ਪੁਸ਼ਟੀ ਕਰ ਸਕਦੇ ਹੋ ਕਿ ਵਾਕਿਆ ਹੀ ਇੱਦਾਂ ਹੋ ਰਿਹਾ
ਅੰਦੀ ਮੈਂ ਇੱਦਾਂ ਦੀ ਕਹਿੰਦਾ ਮੇਰੇ ਤਾਂ ਕੋਈ ਨੋਟਿਸ ਚ ਨਹੀਂ ਆਈ ਕਿ ਆਪਸ ਵਿਚ ਹੀ ਮਾਰ ਰਿਹਾ ਜਾਂ ਕਿਹੜੇ ਤਸਕਰ ਕਿਹੜੇ ਆ ਕੋਈ ਕੰਟੈਕਟ ਵਿਚ ਨਹੀਂ ਨਾ ਕਿਸੇ ਨੇ ਇੱਦਾਂ ਦੀ ਕੋਈ ਗੱਲ ਹੋਈ ਆ ਨਾ ਕਿਸੇ ਨੇ ਇੱਦਾਂ ਦੀ ਗੱਲ ਕੋਈ ਸ਼ੁਰੂ ਕੀਤੀ ਆ ਲੇਕਿਨ ਸਧਾਰਨ ਤੌਰ ਤੇ ਕਿਹਾ ਗਿਆ ਥੋੜਾ ਬਹੁਤਾ ਨਸ਼ਿਆਂ ਤੇ ਜਿਹੜਾ ਕਾਬੂ ਸਰਕਾਰ ਨੇ ਪਾ ਲਿਆ ਆ ਲੇਕਿਨ ਪੂਰੀ ਤਰ੍ਹਾਂ ਨਹੀਂ ਪਾਇਆ ਲੇਕਿਨ ਕਾਬੂ ਪਾ ਲਿਆ ਗਿਆ ਆ ਥੋੜਾ ਬਹੁਤਾ ਅਤੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਇਹਦੇ ਤੇ ਕਾਬੂ ਹੋਰ ਪਾਇਆ ਜਾਵੇ ਮੈਨੂੰ ਤਾਂ ਇੰਨੀ ਨੌਲੇਜ ਹੈ ਵੈਸੇ ਡੀਪਲੀ ਇਹਨਾਂ ਬਾਰੇ ਨਹੀਂ ਪਤਾ ਜੀ
ਸੋ ਵੈਸੇ ਮੈਂ ਵੀ ਕਾਲ ਕਰ ਦਿੰਦਾ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਵੀ ਮਤਲਬ ਆਪਣੇ ਪਿੰਡਾਂ ਦੇ ਇਲਾਕਿਆਂ ਚ ਪਤਾ ਕਰਨ ਕਿ ਹੁਣ ਕੀ ਸਿਚੁਏਸ਼ਨ ਹੈ ਤਾਂ ਕਿ ਰੇਡੀਓ ਤੇ ਆਪਾਂ ਸ਼ੇਅਰ ਕਰ ਸਕੀਏ ਤੇ ਦੇਖੀਏ ਕਿ ਜਿਹੜੇ ਕਲੇਮ ਹੋ ਰਹੇ ਨੇ ਉਹ ਸਹੀ ਵੀ ਆ ਪਰ ਮੈਨੂੰ ਕੁਝ ਸੱਜਣਾਂ ਨੇ ਇਹ ਦੱਸਿਆ ਹੈ ਕਿ ਵਾਕਿਆ ਹੀ ਥੋੜਾ ਬਹੁਤਾ ਮਤਲਬ ਥੋੜਾ ਸੁਧਾਰ ਹੋ ਰਿਹਾ ਪਰ ਇਹਨੂੰ ਟਾਈਮ ਲੱਗੇਗਾ ਤੇ ਇਧਰ ਮਨੋਜ ਕੁਮਾਰ ਹੁਣੀ ਸਾਡੇ ਨਾਲ ਜੁੜੇ ਸਨ ਕਾਫੀ ਦੇਰ ਪਹਿਲਾਂ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਉਨ੍ਹਾਂ ਨੇ ਬੁਲਾਈ ਹੈ ਸਵੀਡਨ ਤੋਂ ਔਰ ਕਹਿੰਦੇ ਕਿ ਟੈਕਸੀ ਚਲਾ ਰਹੇ ਨੇ ਫਰਾਈਡੇ ਨਾਈਟ ਨੂੰ ਉਥੇ ਫਰਾਈਡੇ ਨਾਈਟ ਹੈ ਤੇ ਪ੍ਰੋਗਰਾਮ ਸੁਣ ਰਹੇ ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਸਵੀਡਨ ਵਾਲੇ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੁਹਾਡੇ ਹੁਣ ਠੰਡ ਬਦਲਣੀ ਸ਼ੁਰੂ ਹੋ ਜਾਣੀ ਹੈ ਬਰਫ਼ ਪੈਣੀ ਸ਼ੁਰੂ ਹੋ ਜਾਣੀ ਹੈ ਸੋ ਹੈਪੀ ਵਿੰਟਰ ਤੁਹਾਨੂੰ ਐਡਵਾਂਸ ਚ ਹੀ ਦੇ ਦਿੰਦੇ ਹਾਂ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਦੂਰੋਂ ਸਾਡੇ ਨਾਲ ਜੁੜਦੇ ਸਾਨੂੰ ਚੁਣਦੇ ਹੋ ਆਪਣੇ ਸਫ਼ਰ ਦਾ ਸਾਥੀ ਬਣਾਉਂਦੇ ਹੋ ਧੰਨਵਾਦ ਤੇ ਜਗਤਾਰ ਗਿੱਲ ਭਾਜੀ ਹਾਂਜੀ ਇਨ੍ਹਾਂ ਨੇ ਬਹੁਤ ਸੋਹਣਾ ਸੁਨੇਹਾ ਭੇਜਿਆ ਫੋਟੋ ਭੇਜੀ ਹੈ ਖਿੱਚ ਕੇ ਵਿਸ਼ਵਾਸ ਜ਼ਿੰਦਗੀ ਦਾ ਭਰਪੂਰ ਖਜ਼ਾਨਾ ਹੈ ਜਿਸ ਤੋਂ ਬਿਨਾਂ ਨਾ ਪਿਆਰ ਸੰਭਵ ਹੈ ਤੇ ਨਾ ਹੀ ਕੋਈ ਅਰਦਾਸ ਬੇਨਤੀ ਸ਼ੁਭ ਸਵੇਰ ਦੋਸਤੋ ਢੁੱਡੀ ਗਏ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਸਵਾਗਤ ਹੈ ਨਾਨਕ ਬੇਕਰੀ ਵਾਲਿਓ ਤੁਹਾਡਾ ਕੇਕ ਸਾਨੂੰ ਮਿਲ ਗਿਆ ਜੀ ਬਹੁਤ ਬਹੁਤ ਧੰਨਵਾਦ ਡੈਂਡਨੋਂਗ ਤੋਂ ਤੇ ਕੇਕ ਮੈਂ ਆਪਣੇ ਸਰੋਤਿਆਂ ਨਾਲ ਵੀ ਸ਼ੇਅਰ ਕਰ ਦਿੱਤਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਅਮਰੀਕ ਜੀ ਕੁੱਲ ਮਿਲਾ ਕੇ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਹਾਡੇ ਮਤਲਬ ਕੀ ਰਿਪੋਰਟ ਹੈ ਹੁਣ
ਆਉਂਦੀ ਜੇ ਤੁਸੀਂ ਥੋੜੇ ਦਿਨਾਂ ਲਈ ਪੰਜਾਬ ਵਿਚ ਆਉਂਦੇ ਹੋ ਨਾ 5-7 ਦਿਨ ਲਈ ਇੱਕ ਹਫ਼ਤੇ ਦੇ ਲਈ ਤਾਂ ਤੁਸੀਂ ਬਹੁਤੀ ਜ਼ਿਆਦਾ ਉਹਦੀ ਇਵੈਲੂਏਸ਼ਨ ਨਹੀਂ ਕਰ ਸਕਦੇ ਮੈਨੂੰ ਤਾਂ ਪੰਜਾਬ ਦਾ ਪਹਿਲੇ ਵਰਗਾ ਹੀ ਲੱਗਾ ਜਿੱਦਾਂ ਪਹਿਲਾਂ ਹੁੰਦਾ ਸੀ 2007 ਦੇ ਵਿਚ ਗਏ ਆ 10 ਦੇ ਵਿਚ ਗਏ ਆ 12 ਦੇ ਵਿਚ ਗਏ ਆ ਉਸ ਤਰ੍ਹਾਂ ਦਾ ਪੰਜਾਬ ਲੱਗਦਾ ਮਸਤੀ ਕਰਦੇ ਆ ਪੰਜਾਬ ਵਿਚ ਲੋਕ ਬੜੇ ਖੁਸ਼ਹਾਲ ਆ ਆਪਣੇ ਆਪਣੇ ਕੰਮ ਕਰਦੇ ਆ ਤੇ ਪੰਜਾਬ ਵਿਚ ਕੋਈ ਏਦਾਂ ਦਾ ਅੱਜ ਕੱਲ ਰੌਲਾ ਗੋਲਾ ਵੀ ਹੈ ਨੀ ਜਿਹਦੀ ਕਿ ਨਫ਼ਰਤ ਫੈਲਾਈ ਜਾ ਰਹੀ ਆ ਤੇ ਮੇਰੇ ਖਿਆਲ ਦੇ ਪੰਜਾਬ ਵਿਚ ਪਹਿਲਾਂ ਵਾਂਗ ਜਿੱਦਾਂ ਅਕਾਲੀ ਸਰਕਾਰ ਹੁੰਦੀ ਸੀ ਉਸੇ ਤਰ੍ਹਾਂ ਹੀ ਇਹ ਸਰਕਾਰ ਵੀ ਚੱਲ ਰਹੀ ਹੈ ਬਿਊਰੋਕਰੇਸੀ ਹਾਲੇ ਵੀ ਸਰਕਾਰ ਤੇ ਭਾਰੀ ਆ ਸਰਕਾਰੀ ਦਫ਼ਤਰਾਂ ਵਿਚ ਕਰਪਸ਼ਨ ਦੀ ਕੋਈ ਮੇਰੇ ਖਿਆਲ ਜ਼ਿਆਦਾ ਰੋਕਥਾਮ ਨਹੀਂ ਹੋਈ ਆ ਲੇਕਿਨ ਐਜੂਕੇਸ਼ਨ ਸੈਕਟਰ ਵਿਚ ਅਮਨਦੀਪ ਉਹੀ ਡਿਪਟੀ ਕਮਿਸ਼ਨਰ ਜਿਹੜਾ ਤੁਹਾਡੇ ਨਵੇਂ ਸ਼ਹਿਰ ਡਿਪਟੀ ਕਮਿਸ਼ਨਰ ਹੁੰਦਾ ਸੀ, ਉਹਨੂੰ ਹੁਣ ਐਜੂਕੇਸ਼ਨ ਦਾ ਹੈਡ ਬਣਾਇਆ ਗਿਆ।
ਹਾਂਜੀ,
ਉਹਨੂੰ ਐਜੂਕੇਸ਼ਨ ਦਾ ਹੈਡ, ਕ੍ਰਿਸ਼ਨ ਕੁਮਾਰ ਜਿਹੜਾ ਸੈਕਟਰੀ ਆ ਐਜੂਕੇਸ਼ਨ ਦਾ, ਹੈਡ ਆਫ ਐਜੂਕੇਸ਼ਨ ਐਸ ਵੈਲ ਉਹ ਆ, ਤੇ ਉਹਨੇ ਐਜੂਕੇਸ਼ਨ ਵਿਚ ਕਾਫੀ ਸੁਧਾਰ ਕੀਤੇ ਆ। ਇੱਕ ਤਾਂ ਉਹਨਾਂ ਨੇ ਟਾਈਮ ਤੇ ਸਕੂਲਾਂ ਵਿਚ ਮਾਸਟਰਾਂ ਦੀ ਹਾਜ਼ਰੀ ਕਰ ਦਿੱਤੀ ਆ, ਇੱਕ ਉਹਨਾਂ ਨੇ ਸਾਰੇ ਪੇਪਰ ਜੇ ਡੀਸੈਂਟਰਲਾਈਜੇਸ਼ਨ ਕਰ ਦਿੱਤੇ ਆ। ਜਿਹੜੇ ਪਹਿਲਾਂ ਡੀਓ ਆਫਿਸ ਤੋਂ ਤੁਹਾਨੂੰ ਕਾਗਜ਼ ਲੈਣੇ ਪੈਂਦੇ ਸੀ, ਜਾਂ ਚੰਡੀਗੜ੍ਹ ਤੋਂ ਲੈ ਕੇ ਕੋਈ ਤੁਹਾਨੂੰ ਸਰਟੀਫਿਕੇਟ, ਜਿੱਦਾਂ ਤੁਸੀਂ ਪਾਸਪੋਰਟ ਬਣਾਉਣਾ ਆ, ਵਿਦੇਸ਼ ਨੂੰ ਜਾਣਾ ਆ, ਤੁਹਾਡੀਆਂ ਐਫ ਆਰ ਆਈ ਆ, ਤੁਹਾਡੀ ਤਰੱਕੀ ਲੱਗਣੀ ਆ, ਉਹ ਸਾਰੀਆਂ ਪਾਵਰਾਂ ਹੁਣ ਉਹਨਾਂ ਨੇ ਡੀਸੈਂਟਰਲਾਈਜੇਸ਼ਨ ਕਰਕੇ ਹੈੱਡ ਮਾਸਟਰ ਨੂੰ ਜਾਂ ਪ੍ਰਿੰਸੀਪਲ ਨੂੰ ਦੇ ਦਿੱਤੀਆਂ, ਉਹੀ ਤੁਹਾਨੂੰ ਇਸ਼ੂ ਕਰ ਦਿੰਦਾ। ਇੱਕ ਤਾਂ ਉਹ ਬਹੁਤ ਵੱਡਾ ਸੁਧਾਰ ਉਹਨੇ ਕੀਤਾ ਐਜੂਕੇਸ਼ਨ ਸੈਕਟਰ ਦੇ ਵਿਚ, ਉਹਨੇ ਡੀਸੈਂਟਰਲਾਈਜੇਸ਼ਨ ਕਰ ਦਿੱਤੀ ਸਾਰੀ, ਕਿ ਸਥਾਨਕ ਤੌਰ ਤੇ ਪ੍ਰਿੰਸੀਪਲ ਹੀ ਸਾਰੇ ਪੇਪਰ ਵਗੈਰਾ ਜਿਹੜੇ ਆ ਟੀਚਰਾਂ ਨੂੰ ਇਸ਼ੂ ਕਰ ਦਿੰਦਾ ਹੈ, ਉਹਨਾਂ ਦੀਆਂ ਐਫ ਆਰ ਆਈਆਂ ਵੀ ਉਹੀ, ਉਹਨਾਂ ਦੀ ਤਰੱਕੀਆਂ ਵੀ ਉਹੀ ਲਾਉਂਦਾ, ਜਿੱਦਾਂ ਅੱਗੇ ਕਲੀਅਰ ਉਪਰੋਂ ਕਰਾਣੀਆਂ ਪੈਂਦੀਆਂ ਸੀ, ਇੱਕ ਤਰ੍ਹਾਂ ਦੇ ਨਾਲ ਪੇਪਰ ਵਰਕ ਹੁੰਦਾ ਸੀ, ਉਸ ਨੂੰ ਖਤਮ ਕਰ ਦਿੱਤਾ। ਤੇ ਬਾਕੀ ਪੜ੍ਹਾਈ ਦੇ ਵਿਚ ਉਹਨੇ ਸਿਲੇਬਸ ਜਿਹੜੇ ਆ ਨਾ, ਜਿੱਦਾਂ ਪ੍ਰੋਗਰਾਮ ਆ, ਐਜੂਕੇਸ਼ਨ ਪ੍ਰੋਗਰਾਮ ਆ, ਉਹ ਵੀ ਲੋਕਲ ਤੁਹਾਡੇ ਜਿਹੜੇ ਪ੍ਰਿੰਸੀਪਲ ਉਹੀ ਲਿਖਦੇ ਆ, ਉਪਰੋਂ ਨਹੀਂ ਉਹਨਾਂ ਦੇ ਥੋਪੇ ਜਾਂਦੇ, ਜਿਹੜੇ ਲੋਕਲ ਇਸ਼ੂ ਆ ਉਹਨਾਂ ਨੂੰ ਸਿਲੇਬਸ ਦੇ ਵਿਚ ਇਨਕਲੂਡ ਕਰਨਾ ਵੀ ਇੱਕ ਨਵੀਂ ਡਾਇਰੈਕਸ਼ਨ ਆਈ ਨਿਊ ਐਜੂਕੇਸ਼ਨ ਪਾਲਿਸੀ ਦੇ ਅਨੁਸਾਰ, ਤੇ ਕਾਫੀ ਸੁਧਾਰ, ਹੋਰ ਵੀ ਕਾਫੀ ਸੁਧਾਰ ਐਜੂਕੇਸ਼ਨ ਦੇ ਵਿਚ ਕੀਤੇ ਗਏ ਆ। ਇਹ ਇੱਕ ਬਹੁਤ ਵੱਡਾ ਚੰਗਾ ਸਕਾਰਾਤਮਕ ਸੰਕੇਤ ਆ ਕਿ ਐਜੂਕੇਸ਼ਨ ਠੀਕ ਹੋ ਰਹੀ ਆ। ਤੇ ਮੁੜ ਪੰਜਾਬ ਦੇ ਵਿਚ ਥੋੜੇ ਦੇਰ ਬਾਅਦ ਤੁਸੀਂ ਦੇਖੋਗੇ ਕਿ ਲੋਕਾਂ ਦਾ ਰੁਝਾਨ ਹੋਏਗਾ ਕਿ ਸਰਕਾਰੀ ਸਕੂਲਾਂ ਵਿਚ ਉਹ ਆਪਣੇ ਬੱਚੇ ਪੜ੍ਹਨ ਪਾਣਗੇ। ਤੇ ਬਾਕੀ ਇੱਕ ਹੋਰ ਮੈਂ ਦੇਖਿਆ ਕਿ ਸਕੂਲਾਂ ਵਿਚ ਜਿਹੜੀਆਂ ਬੱਸਾਂ ਆ, ਸਾਰੀਆਂ ਬੱਸਾਂ ਨੂੰ ਪੀਲਾ ਰੰਗ ਕਰ ਦਿੱਤਾ ਗਿਆ, ਕੋਈ ਵੀ ਪੀਲੀ ਰੰਗ ਦੀ ਬੱਸ ਆ ਅਮਰੀਕਾ ਮੰਗਰ ਉਹ ਸਕੂਲ ਦੀ ਬੱਸ ਹੀ ਹੋਏਗੀ। ਤੇ ਬਾਕੀ ਟ੍ਰੈਫਿਕ ਦਾ ਤਾਂ ਹਾਲ ਅਮਦੀਪ ਪਹਿਲੇ ਵਰਗਾ ਹੀ ਆ, ਓਵਰਟੇਕਿੰਗ ਵਗੈਰਾ ਰੂਲ ਰੈਗੂਲੇਸ਼ਨ ਨੂੰ ਨਹੀਂ ਮੰਨਦੇ ਲੋਕ, ਉਹ ਪਹਿਲੇ ਵਾਂਗੂ ਚੱਲ ਰਿਹਾ। ਕੁੱਲ ਮਿਲਾ ਕੇ ਅਗਰ ਕੋਈ ਸੁਧਾਰ ਹੋਏ ਵੀ ਆ ਤੋ ਅਮਦੀਪ 10% ਹੋਏ ਹੋਣਗੇ। ਬਾਕੀ ਪੰਜਾਬ ਮਸਤੀਆਂ ਦਾ ਦੇਸ਼ ਆ, ਮਸਤੀਆਂ ਦੀ ਧਰਤੀ ਆ,
ਅਮਰੀਕ ਮਹਿਤਾ ਤੇ ਪ੍ਰਾਈਵੇਟ ਹੈਲਥ ਦੀ ਬਾਅਦ ਚੋ ਗੱਲ ਕਰਾਂਗੇ, ਪਰ ਅਮਰੀਕ ਮਹਿਤਾ ਜੀ ਮੈਂ ਆਪਣਾ ਤਜਰਬਾ ਤੁਹਾਨੂੰ ਦੱਸਦਾ ਕਿ ਬਹੁਤ ਪੁਰਾਣਾ, ਤਕਰੀਬਨ 10-12 ਸਾਲ ਪਹਿਲਾਂ ਆ, ਤੇ ਰਿਕਾਰਡ ਜਿਹੜਾ NRI ਰਜਿਸਟ੍ਰੇਸ਼ਨ ਦਾ ਪੁਲਿਸ ਵਿੰਗ ਦਾ ਕਾਫੀ ਮਾੜਾ ਆ ਸਾਡੀ ਨਜ਼ਰੇ, ਕਿਉਂਕਿ ਇੱਦਾਂ ਹੁੰਦੀ ਰਹੀ ਆ ਕਿ ਜਦੋਂ ਤੁਸੀਂ ਰਜਿਸਟਰ ਕਰਾ ਦਿੰਦੇ ਹੋ ਕੋਈ ਪ੍ਰਾਪਰਟੀ ਇਸ਼ੂ, ਤਾਂ ਉਹ ਗਾਂ ਤੇ ਗਾਂ ਜਿਹੜੇ ਮਾਫੀਆ ਵਗੈਰਾ ਉਹ ਜਿਹੜੀ ਮਿਲ ਭੁਗਤ ਹੈ ਉਹ ਸਾਰੀ ਨਾ ਦੇਖ ਲੈਂਦੀ ਆ ਵੀ ਇਹ ਪ੍ਰਾਪਰਟੀ ਹੁਣ ਜਿਹੜੀ ਆ ਮਤਲਬ ਉਹਦੇ ਅੰਡਰ ਹੈ, ਪ੍ਰੋਬਲਮ ਦੇ ਅੰਡਰ ਹੈ, ਤੇ ਉਹ ਤੇ ਫਿਰ ਨਾ ਕਈਆਂ ਨੂੰ ਸਮੱਸਿਆ ਵੀ ਆਈ ਆ ਬਾਅਦ ਚੋਂ। ਮੈਂ ਇਹ ਨਹੀਂ ਕਹਿੰਦਾ ਕਿ ਮਾੜੀ ਗੱਲ ਹੈ, ਪਰ ਇਹ ਵੀ ਇੱਕ ਲੋਕਾਂ ਦੇ ਵਿਚ ਡਰ ਹੈ ਕਿ ਜੇ ਅਸੀਂ ਪੁਲਿਸ ਵਾਲਿਆਂ ਨੂੰ ਦੱਸਤਾ ਕਿ ਇਹ ਪ੍ਰਾਪਰਟੀ ਜੀ ਇਸ਼ੂ ਹੈ ਇਹਦਾ ਕੋਈ, ਤਾਂ ਉਹ ਫਿਰ ਸਮੱਸਿਆ ਵਧਣ ਦੇ ਜ਼ਿਆਦਾ ਚਾਂਸ ਹੈ ਲੋਕਾਂ ਨਾਲ। ਇਹ ਕਈਆਂ ਨਾਲ ਹੋਇਆ ਇਸ ਤਰ੍ਹਾਂ, ਪਰ ਹੁਣ ਮੈਨੂੰ ਲੇਟਲੀ ਕੀ ਇਸ ਦੇ ਬਾਰੇ ਨਹੀਂ ਪਤਾ, ਪਰ ਇਨ ਦਾ ਐਂਡ ਤੁਹਾਡਾ ਥੋੜਾ ਜਿਹਾ ਜਿਹੜਾ ਚੈੱਕ ਜ਼ਰੂਰ ਹੋਣਾ ਚਾਹੀਦਾ। ਸੋ
ਹਾਈਲਾਈਟ ਹੋ ਜਾਂਦੀ ਹੈ ਉਹ ਪ੍ਰਾਪਰਟੀ, ਹਾਈਲਾਈਟ ਹੋ ਜਾਂਦੀ ਆ, ਅਗਰ ਉਹ ਤੇ ਕਿਸੇ ਹੋਰ ਬੰਦੇ ਨੇ ਕਲੇਮ ਨਹੀਂ ਵੀ ਕਰਨਾ ਤਾਂ ਉਹ ਵੀ ਟੋਲਣ ਲੱਗ ਪੈਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਪ੍ਰਾਪਰਟੀ ਕਬਜ਼ਾ ਕੀਤਾ ਜਾਵੇ। ਇਹਦੇ ਜਿਹੜੇ ਮਾਲਕ ਆ ਉਹ ਵਿਦੇਸ਼ ਦੇ ਵਿਚ ਆ, ਤੇ ਇਹ ਪੁਲਿਸ ਵਿਚ ਤੁਹਾਨੂੰ ਪਤਾ ਹੀ ਆ ਪੁਲਿਸ ਦਾ ਕਿੰਨਾ ਕੁ ਵਧੀਆ ਰਿਕਾਰਡ ਹੁੰਦਾ, ਅੱਗੇ ਤੋਂ ਅੱਗੇ ਜਿਹੜੀ ਇਨਫੋਰਮੇਸ਼ਨ ਪਾਸ ਆਉਣ ਜਿਹੜੀ ਗੈਂਗਸ ਨੂੰ ਕਰ ਦਿੱਤੀ ਜਾਂਦੀ ਆ
ਜੀ। ਤੇ ਸਾਡੇ ਨਾਲ ਹੋਰ ਸੱਜਣ ਵੀ ਜੁੜੇ ਨੇ ਤੇ ਉਨ੍ਹਾਂ ਨੇ ਇਕ ਸੁਨੇਹਾ ਭੇਜਿਆ ਜਿਹੜਾ ਮੈਨੂੰ ਤਕਰੀਬਨ ਬਹੁਤਾ ਜ਼ਿਆਦਾ ਸਮਝ ਨਹੀਂ ਆਇਆ। ਕਰਨ ਚੀਨਾ ਹੁਣਾਂ ਨੇ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਨੇ ਕਿ ਮੈਂ ਸ਼ੇਅਰ ਕਰਨਾ ਚਾਹੁੰਦਾ ਪਾਵਰ ਆਫ ਟ੍ਰੇਨਿੰਗ ਔਨ ਏਅਰ, ਉਨ੍ਹਾਂ ਨੇ ਨੰਬਰ ਆਪਣਾ ਭੇਜਿਆ ਤੇ ਤੁਸੀਂ ਥੋੜਾ ਜਿਹਾ ਕਲੀਅਰ ਕਰੋ ਮੈਸੇਜ ਤੇ ਆਉਣ ਵਾਲੇ ਪ੍ਰੋਗਰਾਮਾਂ ਚ ਤੁਹਾਨੂੰ ਫਿਰ ਅਸੀਂ ਸੰਪਰਕ ਕਰਾਂਗੇ ਜੀ। ਅੱਜ ਔਨ ਏਅਰ ਗੱਲ ਅਸੀਂ ਨਹੀਂ ਕਰ ਰਹੇ, ਮਤਲਬ ਕਾਲ ਨਹੀਂ ਲੈ ਰਹੇ। ਸੋ ਅਮਰੀਕ ਜੀ, ਜਾਂਦੇ ਜਾਂਦੇ ਸਿਡਨੀ ਦਾ ਵੈਦਰ ਦੱਸ ਦਿਓ, ਸਾਡੇ ਤਾਂ ਝੜੀ ਲੱਗੀ ਹੋਈ ਆ, ਪਕੌੜੇ ਸਾਡੇ ਤਾਂ ਬਣ ਲੱਗੇ ਨੇ।
ਆਉਂਦੀ ਸਿਡਨੀ ਵਿਚ ਧੁੱਪ ਚੜੀ ਹੋਈ ਆ ਤੇ 20-25 ਡਿਗਰੀ ਮੇਰੇ ਖਿਆਲ ਵਿਚ ਟੈਂਪਰੇਚਰ ਹੋਊਗਾ। ਸਵੇਰੇ ਸਵੇਰੇ ਮੀਂਹ ਪੈ ਰਹੇ ਸੀ, ਕੱਲ ਕਾਫੀ ਮੀਂਹ ਪਿਆ ਇੱਥੇ ਤੇ 72 ਦਿਨ ਦੇ ਬਾਅਦ ਮੀਂਹ ਪਿਆ ਸਿਡਨੀ ਦੇ ਵਿਚ, ਤੇ ਮੌਸਮ ਜਿਹੜਾ ਇਸ ਵੇਲੇ ਖੁਸ਼ਗਵਾਰ ਆ, ਬਾਅਦ ਧੁੱਪ ਚੜੀ ਹੋਈ ਤੇ ਹਵਾ ਵਿਚ ਥੋੜੀ ਥੋੜੀ ਠੰਡਕ ਵੀ ਪਾਈ ਜਾ ਰਹੀ ਹੈ।
جی امریک جی بہت بہت دھنواد، ملدے ہیں پھر نیکسٹ ویک پروگرام، شکریہ.
اوکے جی تھینک یو، دھنواد بہت بہت.
سو میں بھی لینا جی اجازت تے دس دواں جاندے جاندے کہ پروگرام ٹھیک 15 منٹ بعد پوڈ کاسٹ دے وچ اپلبدھ ہو جائے گا. جاندے جاندے بینتی یہی ہے کہ ساڈیاں اپنی ایپلیکیشن جڑیاں نے اوریجنل ایپ سٹورز دے وچوں ڈاؤن لوڈ کرو تے اس دے وچ آنند مانو. ہور بہت سارے فیچر ایڈ کر دیتے گئے نے تے پروگرام دے وچ رویندر گریوال دا گیت تھانوں سناونے ہیں. سیلفی کوئن نوی فلم آ رہی ہے، شاید ڈنگر ڈاکٹر ہے فلم دا نام. سو شب کامناواں جی اج دے دہاڑے دیاں، ارداس کردے ہاں کہ آپ دا دن بہت ودیا لنگے اور خوشیاں کیڑے مانو. کل نوں پھر ملاں گے منٹو براڈ دے نال پروگرام دل والی گل دے وچ.
او چلی نہ مڑک جاویں چاد مٹے ہار دی، تی میری دلاں دے وچالے ڈنگ مار دی. چلی نہ مڑک جاویں چاد مٹے ہار دی، تی میری دلاں دے وچالے ڈنگ مار دی. اکھ چوں بران ٹلی کر دی، جوں کر دی کو کین منڈیا، جوں کر دی کو کین منڈیا. میری کڑیاں اج کیڈ لک اوے، میں سیلفی کوئن منڈیا. میری کڑیاں اج کیڈ لک اوے، میں سیلفی کوئن منڈیا.
لنگاں جتھوں جٹ نوں سلوٹ لوکی مار دے، مار دے. ہر اک منہ دے اوتے چرچے نے یار دے. ہاں لنگاں جتھوں جٹ نوں سلوٹ لوکی مار دے، ہر ایک منہ دے اوتے چرچے نے یار دے. سانو دیسی دیسی آکھ کے اڑاویں کانو سنگ بلیے.
کی تو فوٹواں چ رانی بن دی، جٹ ریل چ کنگ بلیے. کی تو فوٹواں چ رانی بن دی، جٹ ریل چ کنگ بلیے.
ریبون کر کے والوں نو گیم لگ دی، تے اُت پاندی سوٹ فٹ وے. او میری کر دے نے انسٹاگرام اُتے تیرے جہے لائک پک وے. ریبون کر کے والوں نو گیم لگ دی، تے اُت پاندی سوٹ فٹ وے. او میری کر دے نے انسٹاگرام اُتے تیرے جہے لائک پک وے. نیند رات ماری کاکے آدھی چکدا، مکھڑا حسین منڈیا. میری کڑیاں جی کاڈ لک وے، میں سیلفی کوئن منڈیا. میری کڑیاں جی کاڈ لک وے، میں سیلفی کوئن منڈیا.
شروع ساڈے تو ہی ہوندا جیڑا منڈیاں دے وچ چلدا ٹرینڈ نی. او کے پردیاں ویکھ کے کواریاں شکنی چکرا مینڈ نی. شروع ساڈے تو ہی ہوندا جیڑا منڈیاں دے وچ چلدا ٹرینڈ نی. پردیاں ویکھ کے کواریاں شکنی چکرا مینڈ نی. پورا دس دینا بوٹ جو بنانی ہے، تم باکے بال پنک بلیے. کی تو فوٹواں چ رانی بن دی، جٹ ریل چ کنگ بلیے. کی تو فوٹواں چ رانی بن دی، جٹ ریل چ کنگ بلیے.
او میری کڑیاں چ کیڈ لک وے، میں سیلفی کوئن منڈیا.
کی تو فوٹواں چ رانی بن دی، جٹ ریل چ کنگ بلیے.
او میری کڑیاں چ کیڈ لک وے.